ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਰ ਸੋਲਹੇ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੱਚਾ ਆਪ ਸਵਾਰਨ ਹਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਹਿਬ ਜੀਓ ਸਤਿਗੁਰਾਂ ਦੀ ਤੁਰਕੀ ਬਾਣੀ ਦਰਗਾਹੀ ਬਾਣੀ ਗੁਰੂ ਸਰੂਪ ਬਾਣੀ ਬਹੁ ਬਹੁ ਬਾਣੀ ਨਿਰੰਕਾਰ ਹੈ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਵਿਆਖਿਆ ਸਹਿਤ ਪਾਠ ਕਥਾ ਵਿਚਾਰ ਜੋ ਪਿੱਛੇ ਗੁਰੂ ਅਮਰਦਾਸ ਮਹਾਰਾਜ ਜੀ ਦੇ 24 ਸੋਲਹੇ ਜਿਹੜੇ ਨੇ ਉਹ ਸਮਾਪਤ ਹੋ ਚੁੱਕੇ ਹੈ। ਅੱਗੇ ਜਿਸ ਪ੍ਰਕਾਰ ਗੁਰੂ ਰਾਮਦਾਸ ਮਹਾਰਾਜ ਜੀ ਦੇ 2 ਸੋਲਹੇ ਆਉਣਗੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਵਾਰ ਸੋਲਹੇ ਮਹੱਲਾ ਚੌਥਾ
ਰਾਗ ਮਾਰੂ ਦੇ ਅੰਦਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਲਹੇ 16-16 ਪੌੜੀਆਂ ਵਾਲੇ ਜਾਣੀ 16 ਪਦਾਂ ਵਾਲੇ ਸ਼ਬਦ ਜਿਹੜੇ ਨੇ ਉਹ ਆਪ ਜੀ ਉਚਾਰਨ ਕਰਦੇ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਅੰਮ੍ਰਿਤਸਰ ਸਾਹਿਬ ਬੇਨਤੀ ਕੀਤੀ ਗ੍ਰੀ ਅਨੁਵਾਦ ਜਿਵੇਂ ਸੋਲਹੇ ਨਾਮ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੀ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਉਸੇ ਢੰਗ ਤਰੀਕੇ ਦੇ ਨਾਲ ਉਪਦੇਸ਼ ਬਖਸ਼ਿਆ ਗੁਰਸਿੱਖਾਂ ਦੇ ਬੇਨਤੀ ਕਰਨ ਤੋਂ। ਆਪ ਵੀ ਕਿਰਪਾ ਕਰਕੇ ਉਸੇ ਢੰਗ ਤਰੀਕੇ ਦੇ ਨਾਲ ਸੋਲਹੇ ਉਚਾਰਨ ਕਰਕੇ ਮਹਾਰਾਜ ਉਪਦੇਸ਼ ਦਿਓ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਚੌਥੇ ਪਾਤਸ਼ਾਹ ਨੇ ਸੋਲਹੇ ਉਚਾਰਨ ਕਰਨ ਤੋਂ ਪਹਿਲਾਂ ਫਿਰ ਮੰਗਲ ਕਰਦੇ ਹਾਂ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਇਹ ਮੰਗਲ ਕਰਕੇ ਮਹਾਰਾਜ ਸਾਹਿਬ ਜੀ ਉਹਦੀ ਪ੍ਰਾਪਤੀ ਵੀ ਦੱਸੀ ਹੈ ਵੀ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੇ ਨਾਲ ਪਰਮੇਸ਼ੁਰ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਸੋ ਅੱਗੇ ਮਹਾਰਾਜ ਸਾਹਿਬ ਜੀ ਸਿਫਤ ਸਲਾਹ ਕਰਦੇ ਹਨ ਪਰਮੇਸ਼ੁਰ ਦੀ
ਸੱਚਾ ਆਪ ਸਵਾਰਨ ਹਾਰਾ
ਸੱਚ ਸਰੂਪ ਪਰਮੇਸ਼ੁਰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਸਵਾਰਨ ਵਾਲਾ ਹੈ ਰੋਜੀ ਦੇ ਕੇ ਸਵਾਰਨ ਵਾਲਾ ਹੈ ਤੱਤਾਂ ਦੁਆਰਾ ਦੇਹਾਂ ਪੈਦਾ ਕੀਤੀਆਂ ਨੇ ਇਉਂ ਸ਼ਿੰਗਾਰਨ ਵਾਲਾ ਹੈ ਸਭ ਨੂੰ ਸੁਹੱਪਣ ਦੇਣ ਵਾਲਾ ਹੈ ਸਭ ਨੂੰ ਸਵਾਰਦਾ ਹੈ ਦੇਹਾਂ ਨੂੰ ਸਵਾਰਦਾ ਹੈ 84 ਲੱਖ ਜੀਵਾਂ ਨੂੰ ਇਉਂ ਕਰਮਾਂ ਦੇ ਅਨੁਸਾਰ ਸਭ ਨੂੰ ਸਵਾਰਨ ਵਾਲਾ ਹੈ।
ਅਵਰ ਨਾ ਸੂਜਸ ਬੀਜੀ ਕਾਰਾ
ਉਸ ਪ੍ਰਭੂ ਤੋਂ ਬਿਨਾ ਸਾਨੂੰ ਅਵਰ ਹੋਰ ਕੋਈ ਬੀਜੀ ਨਾਮ ਹੈ ਦੂਸਰੀ ਦਾ ਹੋਰ ਕੋਈ ਕਾਰਾ ਕਾਰ ਜਿਹੜੀ ਹੈ ਨਾ ਕੰਮ ਉਹ ਸੁਝਦੇ ਹੀ ਨਹੀਂ ਹੈ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲਸਾਧ ਸੰਗਤ ਪਜ ਕੇ ਬੰਨਾ ਇਹ ਕੰਮ ਸ੍ਰੇਸ਼ਟ ਹੈ।
ਗੁਰਮੁਖ ਸੱਚ ਵਸੈ ਘਟ ਅੰਤਰ
ਗੁਰਮੁਖ ਕੌਣ ਹੈ ਜਿਹੜਾ ਗੁਰੂ ਦੇ ਸਨਮੁਖ ਰਹਿਣ ਵਾਲਾ ਹੈ ਗੁਰਾਂ ਦੇ ਸਨਮੁਖ ਰਹਿਣ ਵਾਲੇ ਜਿਹੜੇ ਮਨੁੱਖ ਦੇ ਘਟ ਹਿਰਦੇ ਦੇ ਅੰਤਰ ਵਿੱਚ ਸੱਚਾ ਨਾਮ ਵਸੈ ਵਸਦਾ ਹੈ
ਸਹਿਜੇ ਸੱਚ ਸਮਾਈ ਹੈ
ਉਹਦੀ ਸਹਿਜੇ ਸੁਤੇ ਸਿੱਧੀ ਸੱਚ ਸਰੂਪ ਵਿੱਚ ਸਮਾਈ ਲੀਨਤਾ ਹੋ ਜਾਂਦੀ ਹੈ
ਸਭਨਾ ਸੱਚ ਵਸੈ ਮਨ ਮਾਹੀ
ਇਹ ਭਾਈ ਸਾਰਿਆਂ ਦੇ ਮਨ ਹਿਰਦੇ ਦੇ ਮਾਹੀ ਵਿੱਚ ਸੱਚਾ ਪ੍ਰਭੂ ਵਸੈ ਵਸਦਾ ਹੈ
ਗੁਰ ਪ੍ਰਸਾਦੀ ਸਹਿਜ ਸਵਾਹੀ
ਸਤਿਗੁਰਾਂ ਦੀ ਕਿਰਪਾ ਕਰਕੇ ਹੀ ਉਸ ਪ੍ਰਭੂ ਦੇ ਸਹਿਜ ਸ਼ਾਂਤ ਸਰੂਪ ਵਿੱਚ ਸਮਾਈ ਲੀਨਤਾ ਪ੍ਰਾਪਤ ਹੁੰਦੀ ਹੈ
ਗੁਰ ਕਰਤ ਸਦਾ ਸੁਖ ਪਾਇਆ
ਗੁਰਮੁਖਾਂ ਨੇ ਗੁਰ ਕਰਤ ਗੁਰੂ ਕਰਦੇ ਹਨ ਜਿੱਥੇ ਵਾਹੋ ਵਾਹੋ ਸ਼ਬਦ ਆਵੇ ਜਾਂ ਗੁਰੂ ਸ਼ਬਦ ਆਵੇ ਤੇ ਉਹ ਆਮ ਕਰਕੇ ਗੁਰਮੰਤਰ ਦਾ ਵਾਚਕ ਹੀ ਆਉਂਦਾ ਹੈ ਵਾਹਿਗੁਰੂ ਕਰਦੇ ਹਾਂ ਸੰਖੇਪ ਇਹ ਆ ਉਸਦਾ ਕਿ ਗੁਰਮੁਖਾਂ ਨੇ ਵਾਹਿਗੁਰੂ ਕਰਤ ਕਰਦੇ ਹਾਂ ਸਦੀਵ ਕਾਲ ਲਈ ਆਤਮਕ ਸੁਖ ਆਨੰਦ ਪਾਇਆ ਪਾਉਣਾ ਕੀਤਾ ਹੈ
ਗੁਰ ਚਰਣੀ ਚਿੱਤ ਲਾਈ ਹੈ
ਜਿਨ੍ਹਾਂ ਨੇ ਆਪਣਾ ਮਨ ਜਾਂ ਮਨ ਦੀ ਬਿਰਤੀ ਗੁਰਾਂ ਦੇ ਚਰਨੀ ਚਰਨਾ ਕਮਲਾਂ ਵਿੱਚ ਲਾਈ ਲਾਉਣਾ ਕੀਤੀ ਹੈ
ਸਤਿਗੁਰ ਹੈ ਗਿਆਨ ਸਤਿਗੁਰ ਹੈ ਪੂਜਾ
ਤੇ ਸਤਿਗੁਰੂ ਗਿਆਨ ਸਰੂਪ ਸਤਿਗੁਰੂ ਹੀ ਪੂਜਾ ਦਾ ਸਰੂਪ ਹੈ ਜਾਂ ਇਉਂ ਕਹੋ ਵੀ ਸਤਿਗੁਰੂ ਅਪਰੂਵ ਗਿਆਨ ਦਾ ਦਾਤਾ ਹੈ ਸਤਿਗੁਰ ਹੀ ਪੂਜਾ ਪੂਜਣ ਦੇ ਯੋਗ ਹੈ,
ਸਤਿਗੁਰ ਸੇਵੀ ਅਵਰ ਨਾ ਦੂਜਾ।
ਇਸ ਲਈ ਗੁਰਮੁਖ ਜਨ ਸਤਿਗੁਰਾਂ ਨੂੰ ਸੇਵੀ ਸੇਵਨਾ ਕਰਦੇ ਹੈ ਅਤੇ ਉਹਨਾਂ ਤੋਂ ਉਸ ਤੋਂ ਬਿਨਾਂ ਅਵਰ ਹੋਰ ਕੋਈ ਦੂਜਾ ਦੂਸਰਾ ਉਸ ਵਰਗਾ ਨਹੀਂ ਜਾਣਦੇ, ਭਾਵੇਂ ਕੋਈ ਦੇਵੀ ਦੇਵਤਾ ਭਾਵੇਂ ਕੋਈ ਕੁਝ ਹੋਰ ਹੈ।
ਸਤਿਗੁਰ ਤੇ ਨਾਮ ਰਤਨ ਧਨ ਪਾਇਆ,
ਉਹਨਾਂ ਗੁਰਮੁਖਾਂ ਨੇ ਸਤਿਗੁਰਾਂ ਤੋਂ ਨਾਮ ਰੂਪੀ ਰਤਨ ਮਾਣਕ ਇਹ ਇਸ ਤਰ੍ਹਾਂ ਦਾ ਧਨ ਪਾਇਆ ਪਾਉਣਾ ਕੀਤਾ ਹੈ ਜੀ।
ਸਤਿਗੁਰ ਕੀ ਸੇਵਾ ਭਾਈ ਹੈ,
ਉਹਨਾਂ ਨੂੰ ਸਤਿਗੁਰਾਂ ਦੀ ਸੇਵਾ ਟਹਿਲ ਕਰਨੀ ਭਾਈ ਚੰਗੀ ਲੱਗਦੀ ਹੈ ਜੀ।
ਬਿਨ ਸਤਿਗੁਰ ਜੋ ਦੂਜਾ ਲਾਗੇ,
ਜਿਹੜੇ ਸਤਿਗੁਰਾਂ ਦੀ ਸੇਵਾ ਤੋਂ ਟਹਿਲ ਤੋਂ ਬਿਨ ਬਗੈਰ ਜਿਹੜੇ ਦੂਜੇ ਦੂਸਰੇ ਦਵੈਤ ਭਾਵ ਵਿਚ ਲੱਗੇ ਹੋਏ ਹਨ ਜੀ,
ਅਵਹ ਜਾਹੇ ਭ੍ਰਮ ਰਹਿ ਅਭਾਗੇ,
ਉਹ ਭਾਗੇ ਭਾਗਾਂ ਤੋਂ ਹੀਣੇ ਭ੍ਰਮ ਭਰਮ ਕਰਦੇ ਕਾਰਨ ਮਰੇ ਮਰਦੇ ਹੋਏ ਜੂਨਾਂ ਚ ਆਵੇ ਜਾਹੇ ਆਉਂਦੇ ਜਾਂਦੇ ਰਹਿੰਦੇ ਹਨ।
ਨਾਨਕ ਤਿਨ ਕੀ ਫਿਰ ਗਤ ਹੋਵੇ,
ਸਤਿਗੁਰੂ ਜੀ ਕਥਨ ਕਰਦੇ ਨੇ ਹੇ ਭਾਈ ਫਿਰ ਮੁੜ ਕੇ ਤਿੰਨ ਉਹਨਾਂ ਦੀ ਤਾਂ ਗਤ ਕਲਿਆਣ ਹੋਵੇ ਹੋ ਸਕਦੀ ਹੈ ਤੇ ਕਿਵੇਂ ਹੋ ਸਕਦੀ ਹੈ ਅੱਗੇ ਦੱਸਦੇ ਹਨ।
ਜੇ ਗੁਰਮੁਖ ਰਹਿ ਸਰਣਾਈ ਹੈ,
ਜੇਕਰ ਗੁਰਮੁਖ ਮੁਖੀ ਗੁਰਾਂ ਦੀ ਸਰਣਾਈ ਸਰਨ ਵਿਚ ਪਏ ਰਹੇ ਰਹਿਣ ਜਾਂ ਜਿਹੜੇ ਗੁਰਾਂ ਦੀ ਸ਼ਰਨ ਚ ਪਏ ਰਹਿੰਦੇ ਆ ਫਿਰ ਉਹਨਾਂ ਦੀ ਗਤੀ ਹੋ ਜਾਂਦੀ ਹੈ। ਜੇ ਕੋ ਗੁਰ ਤੇ ਬੇਮੁਖ ਹੋਇਆ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੇ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੋ ਨਹੀਂ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਸਤਿਗੁਰਾਂ ਤੋਂ ਬਿਨਾਂ ਮੁਕਤੀ ਨਹੀਂ ਪ੍ਰਾਪਤ ਹੁੰਦੀ ਹੈ।
ਗੁਰਮੁਖ ਪ੍ਰੀਤ ਸਦਾ ਹੈ ਸਾਚੀ,
ਭਾਈ ਗੁਰਮੁਖ ਜਨਾਂ ਦੀ ਪ੍ਰੀਤੀ ਜਿਹੜੀ ਹੈ ਨਾ ਸਨੇਹ ਵਾਹਿਗੁਰੂ ਦੇ ਨਾਲ ਉਹ ਸੱਚਾ ਸਨੇਹ ਹੈ, ਸੰਸਾਰ ਵਾਲਾ ਝੂਠਾ ਸਨੇਹ ਨਹੀਂ ਹੈ, ਦਿਖਾਵੇ ਦਾ ਸਨੇਹ ਨਹੀਂ ਹੈ,
ਸਦਾ ਹੈ ਸਾਚੀ।
ਗੁਰਮੁਖ ਜਨਾਂ ਦੀ ਪ੍ਰੀਤੀ ਸਦਾ ਹਮੇਸ਼ਾ ਹੀ ਸੱਚੀ ਹੈ ਜੇ
ਸਤਿਗੁਰ ਤੇ ਮੰਗੋ ਨਾਮ ਅਜਾਚੀ,
ਕਰਕੇ ਮੈਂ ਸਤਿਗੁਰਾਂ ਤੋਂ ਅਜਾਚੀ ਜਾਚਣ ਜਾਨੀ ਤੋਲਣ ਤੋਂ ਰਹਿਤ, ਜਿਵੇਂ ਕਹਿੰਦੇ ਫਲਾਣੀ ਚੀਜ਼ ਆ ਜਾਚ ਲੈ ਹਾੜਨ ਦਾ ਨਾਮ ਵੀ ਹੁੰਦਾ ਹੈ, ਉਹ ਇਸ ਪ੍ਰਕਾਰ ਹੈ ਵਾਹਿਗੁਰੂ ਦਾ ਨਾਮ ਮੰਗੋ ਮੰਗਦਾ ਹਾਂ।
ਉਹ ਦਇਆਲ ਕਿਰਪਾ ਕਰ ਹਰ ਜੀਉ,
ਹੇ ਹਰੀ ਪਰਮੇਸ਼ਰ ਪ੍ਰਭੂ ਜੀ ਤੂੰ ਦਇਆਲ ਦਇਆਵਾਨ ਹੋ ਹੋਣਾ ਕਰ ਅਤੇ ਆਪਣੀ ਕਿਰਪਾ ਮਿਹਰ ਕਰ ਸਾਡੇ ਤੇ।
ਰੱਖ ਲੇਵਹੁ ਗੁਰ ਸਰਣਾਈ ਹੈ,
ਸਾਨੂੰ ਗੁਰਾਂ ਦੀ ਸਰਣਾਈ ਸਰਨ ਵਿਚ ਰੱਖ ਲੈਣਾ ਕਰੋ ਜੀ।
ਅੰਮ੍ਰਿਤ ਰਸ ਸਤਿਗੁਰੂ ਚੁਆਇਆ,
ਇਹ ਇਉਂ ਬੇਨਤੀ ਕਰਨ ਤੋਂ ਕਿ ਅੰਮ੍ਰਿਤ ਨਾਮ ਰਸ ਸਤਿਗੁਰਾਂ ਨੇ ਮੇਰੇ ਹਿਰਦੇ ਚੁਆਇਆ ਚੁਆਉਣਾ ਕੀਤਾ ਹੈ, ਹੁਣ ਮੇਰੇ ਹਿਰਦੇ ਚ ਨਾਮ ਟਪਕਣ ਲੱਗ ਪਿਆ ਹੈ।
ਦਸਵੇਂ ਦੁਆਰ ਪ੍ਰਗਟ ਹੋਏ ਆਇਆ,
ਦਸਵੇਂ ਦੁਆਰ ਯੋਗਾਨੰਦ ਪ੍ਰਗਟ ਹੋ ਆਇਆ ਜਾਂ ਫਿਰ ਦਸਾਂ ਦੁਆਰਾਂ ਵਾਲੇ ਸਰੀਰ ਵਿਚ ਜੋਤੀ ਸਰੂਪ ਪ੍ਰਭੂ ਵਾਹਿਗੁਰੂ ਪਰਮੇਸ਼ਰ ਪ੍ਰਗਟ ਹੋ ਆਇਆ ਪ੍ਰਤੱਖ ਹੋ ਗਿਆ ਹੈ।
ਸਹਿ ਅਨਹਦ ਸ਼ਬਦ ਜਹਿ ਧੁਨ ਬਾਣੀ,
ਉਥੇ ਦਸਵੇਂ ਦੁਆਰੇ ਧੁਨ ਧੁਨਾਕਾਰ ਬਾਣੀ ਵਾਲੇ ਅਨਹਦ ਹੱਦ ਤੋਂ ਰਹਿਤ ਸ਼ਬਦ ਜਿਹੜੇ ਨੇ ਬਜੇ ਬਜਦੇ ਹੈ, ਉਥੇ ਧੁਨ ਸੁੰਦਰ ਸਤਨਾਮ ਰੂਪੀ ਬਾਣੀ ਇਹਦੇ ਇਸ ਬਾਣੀ ਕਰਕੇ ਹੱਦ ਤੋਂ ਰਹਿ ਸ਼ਬਦ ਬ੍ਰਹਮ ਵਜੇ ਨਾਮ ਪ੍ਰਗਟ ਹੋਣ ਦਾ ਵੀ ਹੁੰਦਾ, ਪ੍ਰਗਟ ਹੋ ਆਉਂਦਾ ਹੈ।
ਸਹਿਜੇ ਸਹਿਜ ਸਮਾਈ ਹੈ,
ਇਸ ਕਰਕੇ ਸਹਿਜੇ ਸੁਭਾਵਕ ਹੀ ਸਹਿਜ ਸ਼ਾਂਤ ਸਰੂਪ ਵਿੱਚ ਸਮਾਈ ਲੀਨਤਾ ਹੋ ਜਾਂਦੀ ਹੈ।
ਜਿਨ ਕੋ ਕਰਤਾ ਧੁਰ ਲਿਖ ਪਾਈ,
ਜਿਨ੍ਹਾਂ ਨੂੰ ਕਰਤੇ ਰਚਨਹਾਰ ਪ੍ਰਭੂ ਨੇ ਧੁਰ ਧੁਰਾਂ ਤੋਂ ਆਪਣੀ ਪ੍ਰਾਪਤੀ ਜਾਂ ਭਗਤੀ ਦੀ ਲਿਖਤ ਲਿਖ ਕਰਕੇ ਪਾ ਦਿੱਤੀ ਹੈ।
ਅਨਦਿਨ ਗੁਰ ਗੁਰ ਕਰਤ ਵਿਹਾਈ,
ਉਹਨਾਂ ਦੀ ਸਾਰੀ ਉਮਰ ਅਵਸਥਾ ਜਿਹੜੀ ਅਨਦਿਨ ਰਾਤ ਦਿਨ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੀ ਵਿਹਾਈ ਬਤੀਤ ਹੁੰਦੀ ਹੈ।
ਬਿਨ ਸਤਿਗੁਰ ਕੋ ਸੀਜੈ ਨਾਹੀ,
ਸਤਿਗੁਰਾਂ ਤੋਂ ਬਗੈਰ ਕੋਈ ਵੀ ਸੀਜੈ ਮੁਕਤੀ ਦੀ ਪ੍ਰਾਪਤੀ ਨਹੀਂ ਕਰ ਸਕਦਾ, ਇਸ ਕਰਕੇ ਫਿਰ
ਗੁਰ ਚਰਣੀ ਚਿੱਤ ਲਾਈ ਹੈ,
ਆਪਣੇ ਚਿੱਤ ਮਨ ਦੀ ਬਿਰਤੀ ਗੁਰਾਂ ਦੇ ਚਰਨੀ ਚਰਨ ਕਮਲਾਂ ਵਿਚ ਲਾਈ ਲਾਉਣਾ ਕੀਤੀ ਹੈ।
ਜਿਸ ਭਾਵੈ ਤਿਸ ਆਪੇ ਦੇ,
ਜਿਸਦੀ ਸ਼ਰਧਾ ਭਗਤੀ ਗੁਰੂ ਨੂੰ ਪਾ ਜਾਂਦੀ ਹੈ ਨਾ ਤਿਸ ਉਸ ਨੂੰ ਗੁਰੂ ਆਪ ਹੀ ਨਾਮ ਦੀ ਬਖਸ਼ ਦੇ ਦੇਣਾ ਕਰਦਾ ਹੈ।
ਗੁਰਮੁਖ ਨਾਮ ਪਦਾਰਥ ਲੇ,
ਉਹ ਗੁਰਮੁਖ ਗੁਰਾਂ ਦੁਆਰਾ ਨਾਮ ਰੂਪੀ ਪਦਾਰਥ ਨੂੰ ਲੈ ਲੈਣਾ ਕਰਦਾ ਹੈ।
ਆਪੇ ਕਿਰਪਾ ਕਰੇ ਨਾਮ ਦੀ ਹੈ,
ਜਿਹਦੇ ਉਪਰ ਆਪ ਹੀ ਕਿਰਪਾ ਮਿਹਰ ਕਰਦਾ ਹੈ ਉਸ ਨੂੰ ਪ੍ਰਭੂ ਨਾਮ ਦੇ ਦਿੰਦਾ ਹੈ ਆਪਣਾ। ਇਹ ਕਿਰਪਾ ਹੈ ਵਾਹਿਗੁਰੂ ਦੀ, ਸਮਝੋ ਜਦੋਂ ਨਾਮ ਮਿਲ ਗਿਆ।
ਨਾਨਕ ਨਾਮ ਸਮਾਈ ਹੈ,
ਸਤਿਗੁਰੂ ਜੀ ਕਥਨ ਕਰਦੇ ਫਿਰ ਉਹ ਗੁਰਮੁਖ ਪ੍ਰਭੂ ਦੇ ਨਾਮ ਵਿਚ ਸਮਾਈ ਲੀਨਤਾ ਪ੍ਰਾਪਤ ਕਰਦਾ, ਉਸ ਨੂੰ ਨਾਮ ਦੀ ਸਮਾਈ ਮਸਤੀ ਚੜ ਰਹਿੰਦੀ ਹੈ ਜੀ।
ਗਿਆਨ ਰਤਨ ਮਨ ਪ੍ਰਗਟ ਭਇਆ,
ਗਿਆਨ ਰੂਪੀ ਰਤਨ ਮਾਨਕ ਜਿਸ ਪੁਰਖ ਦੇ ਮਨ ਅੰਤਸ਼ਕਰਨ ਵਿਚ ਪ੍ਰਗਟ ਪ੍ਰਤੱਖ ਸਾਕਸ਼ਾਤ ਪਿਆ ਹੋਇਆ ਹੈ।
ਨਾਮ ਪਦਾਰਥ ਸਹਿਜੇ ਲਾਇਆ,
ਉਸਨੇ ਜੀਵਨ ਮੁਕਤੀ ਵਾਸਤੇ ਨਾਮ ਰੂਪੀ ਪਦਾਰਥ ਨੂੰ ਸਹਿਜੇ ਸੁਤੇ ਸਿੱਧੀ ਲਾਇਆ ਲੈਣਾ ਜਪਣਾ ਕੀਤਾ ਹੈ।
ਇਹ ਅਡਿਆਈ ਗੁਰ ਤੇ ਪਾਈ,
ਨਾਮ ਜਪਣ ਦੀ ਵਡਿਆਈ ਜੀਵਨ ਮੁਕਤੀ ਦੀ ਵਡਿਆਈ ਸੋਭਾ ਇਹ ਗੁਰਾਂ ਤੋਂ ਹੀ ਪ੍ਰਾਪਤ ਕਰੀ ਦੀ ਹੈ।
ਸਤਿਗੁਰ ਕਉ ਸਦ ਬਲ ਜਾਈ ਹੈ,
ਮੈਂ ਸਤਿਗੁਰਾਂ ਦੇ ਉਪਰੋਂ ਸਦ ਹਮੇਸ਼ਾ ਸੈਂਕੜੇ ਵਾਰੀ ਬਲ ਬਲਿਹਾਰ ਕੁਰਬਾਨ ਜਾਂਦਾ ਹਾਂ ਜੀ।
ਪ੍ਰਗਟਿਆ ਸੂਰ ਨਿਸਮਿਟਿਆ ਅੰਧਿਆਰਾ,
ਇਸ ਵੇਲੇ ਸੂਰਜ ਪ੍ਰਗਟਿਆ ਚੜਦਾ ਹੈ, ਨਿਸ ਰਾਤ ਵੀ ਮਿਟ ਜਾਂਦੀ ਹੈ ਅਤੇ ਅੰਧਿਆਰਾ ਜਿਹੜਾ ਹੈ ਉਹ ਵੀ ਮਿਟ ਜਾਂਦਾ ਹੈ। ਇਸ ਪ੍ਰਕਾਰ ਜਦੋਂ ਗੁਰੂ ਦਾ ਗਿਆਨ ਰੂਪੀ ਸੂਰ ਪ੍ਰਗਟ ਹੁੰਦਾ ਹੈ ਉਸ ਵੇਲੇ ਅਵਿਦਿਆ ਰੂਪੀ ਰਾਤ ਵੀ ਮਿਟ ਜਾਂਦੀ ਹੈ ਤੇ ਅਗਿਆਨ ਦਾ ਹਨੇਰਾ ਵੀ ਮਿਟ ਜਾਂਦਾ ਹੈ।
ਅਗਿਆਨ ਮਿਟਿਆ ਗੁਰ ਰਤਨ ਅਪਾਰਾ,
ਜਦੋਂ ਅਗਿਆਨ ਰੂਪੀ ਹਨੇਰਾ ਮਿਟ ਗਿਆ ਤਦੋਂ ਅਪਾਰਾ ਪਾਰਾਵਾਰ ਤੋਂ ਰਹਿਤ ਗੁਰਾਂ ਦੇ ਗਿਆਨ ਰੂਪੀ ਰਤਨ ਦਾ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ।
ਸਤਿਗੁਰ ਗਿਆਨ ਰਤਨ ਅਤ ਭਾਰੀ,
ਤੇ ਸਤਿਗੁਰਾਂ ਦੇ ਪਾਸ ਅਤ ਅਤਿਅੰਤ ਹੀ ਭਾਰੀ ਵੱਡਾ ਬੇਕੀਮਤਾ ਗਿਆਨ ਰੂਪੀ ਰਤਨ ਹੈ। ਇਹ ਜਿਹੜਾ ਗਿਆਨ ਰੂਪੀ ਰਤਨ ਹੈ,
ਕਰਮ ਮਿਲੈ ਸੁਖ ਪਾਈ ਹੈ,
ਜਿਸ ਨੂੰ ਪ੍ਰਭੂ ਦੀ ਕਰਮ ਬਖਸ਼ਿਸ਼ ਜਾਂ ਫਿਰ ਤੇ ਇਉਂ ਨਿਸ਼ਕਾਮ ਕਰਮ ਕੋਈ ਪੂਰਬਲਾ ਹੋਵੇ ਸਹਾਇਤਾ ਕਰਨ ਵਾਲਾ ਤੇ ਫਿਰ ਗਿਆਨ ਮਿਲੇ ਮਿਲਦਾ ਹੈ, ਆਤਮਕ ਸੁਖ ਪਾਈ ਪਾਉਣਾ ਕਰਦਾ ਹੈ।
ਗੁਰਮੁਖ ਨਾਮ ਪ੍ਰਗਟੀ ਹੈ ਸੋਏ,
ਗੁਰਮੁਖਾਂ ਦੇ ਹਿਰਦੇ ਅੰਦਰ ਨਾਮ ਵਸਿਆ ਹੋਇਆ ਹੈ, ਜਿਸ ਕਰਕੇ ਉਹਨਾਂ ਦੀ ਸੋਏ ਸੋਭਾ ਜਿਹੜੀ ਹੈ ਨਾ ਉਹ ਦੁਨੀਆਂ ਚ ਪ੍ਰਤੱਖ ਹੋ ਗਈ, ਪ੍ਰਗਟ ਹੋ ਗਈ ਹੈ।
ਚਹੁ ਜੁਗ ਨਿਰਮਲ ਹੱਛਾ ਲੋਏ,
ਉਹਨਾਂ ਦਾ ਚਹੁ ਜੁਗ ਸਤਯੁਗ ਤ੍ਰੇਤਾ ਦੁਆਪਰ ਕਲਯੁਗ ਦੇ ਵਿਚ ਨਿਰਮਲ ਉਜਲ ਹੱਛਾ ਚੰਗਾ ਜਸ ਲੋਏ ਪ੍ਰਕਾਸ਼ ਹੋ ਰਿਹਾ ਹੈ।
ਨਾਮੇ ਨਾਮ ਰਤੇ ਸੁਖ ਪਾਇਆ,
ਉਹਨਾਂ ਗੁਰਮੁਖਾਂ ਨੇ ਨਾਮੀ ਦੇ ਨਾਮੇ ਨਾਮ ਵਿਚ ਰਤੇ ਰੰਗੇ ਹੋਇਆ ਨੇ, ਆਤਮਕ ਸੁਖ ਆਨੰਦ ਨੂੰ ਪਾਇਆ ਪਾਉਣਾ ਕੀਤਾ ਹੈ।
ਨਾਮ ਰਹਿਆ ਲਿਵ ਲਾਈ ਹੈ,
ਉਹਨਾਂ ਦਾ ਮਨ ਪ੍ਰਭੂ ਦੇ ਨਾਮ ਵਿਚ ਹੀ ਲਿਵ ਬਿਰਤੀ ਲਾਈ ਲਾ ਰਿਹਾ, ਮਨ ਜਿਹੜਾ ਨਾ ਉਹ ਇਕਾਗਰਤਾ ਰੂਪ ਬਿਰਤੀ ਲਾ ਕਰਕੇ ਲਾ ਰਿਹਾ ਹੈ।
ਗੁਰਮੁਖ ਨਾਮ ਪ੍ਰਾਪਤ ਹੋਵੇ,
ਭਾਈ ਜਿਸ ਗੁਰਮੁਖ ਨੂੰ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਪ੍ਰਾਪਤ ਹੋਵੇ ਹੁੰਦਾ ਹੈ,
ਸਹਿਜੇ ਜਾਗੇ ਸਹਿਜੇ ਸੋਵੇ,
ਸਹਿਜੇ ਸੁਤੇ ਸਿੱਧ ਹੀ ਜਾਗੇ ਜਾਗਦਾ ਅਤੇ ਸਹਿਜੇ ਸੁਤੇ ਸਿੱਧ ਹੀ ਸੋਵੇ ਸੁਣਦਾ ਤੇ ਉਸਦਾ ਮਨ ਸਹਿਜੇ ਗਿਆਨ ਅਵਸਥਾ ਵਿੱਚ ਜਾਗਦਾ ਤੇ ਸਹਿਜੇ ਸ਼ਾਂਤੀ ਰੂਪ ਨਿਰਵਿਕਲਪ ਸਮਾਧੀ ਦੇ ਅੰਦਰ ਬਿਰਾਜਮਾਨ ਹੁੰਦਾ ਹੈ।
ਗੁਰਮੁਖ ਨਾਮ ਸਮਾਏ ਸਮਾਵੇ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਜੋ ਪ੍ਰਭੂ ਦੇ ਨਾਮ ਨੂੰ ਧਿਆਈ ਅਰਾਧਾ ਹੈ ਉਹ ਗੁਰਮੁਖ ਗੁਰਾਂ ਦੁਆਰਾ ਨਾਮ ਵੀ ਸਮਾਏ ਲੀਨ ਹੋ ਕੇ ਪ੍ਰਭੂ ਵਿਚ ਸਮਾਵੇ ਅਭੇਦ ਹੋ ਜਾਂਦਾ ਹੈ। ਜਾਂ ਇਉਂ ਕਹੋ ਵੀ ਗੁਰਮੁਖ ਹਰ ਵੇਲੇ ਨਾਮ ਦੀ ਸਮਾਏ ਮਸਤੀ ਵਿਚ ਸਮਾਇਆ ਰਹਿੰਦਾ ਹੈ, ਜੋ ਗੁਰਮੁਖ ਨਾਮ ਦੇ ਸਮਾ ਰਹਿੰਦਾ ਹੈ।
ਨਾਨਕ ਨਾਮ ਧਿਆਈ ਹੈ,
ਉਹਦੀ ਸੰਗਤ ਕਰਨ ਵਾਲੇ ਵੀ ਨਾਮ ਵਿਚ ਸਮਾ ਜਾਂਦੇ ਹਨ ਤੇ ਇਉਂ ਫਿਰ ਜਿਹੜਾ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਤੇ ਜਿਹੜਾ ਗੁਰਮੁਖ ਜਨ ਪ੍ਰਭੂ ਦੇ ਨਾਮ ਨੂੰ ਧਿਆ ਕਰ ਬਿਰਤੀ ਧਿਆਉਂਦਾ ਹੈ ਜੀ, ਉਹਦੀ ਬਾਤ ਹੈ ਇਹ। ਮਹਾਰਾਜ ਨੇ ਫਰਮਾਇਆ,
ਭਗਤਾਂ ਮੁਖ ਅੰਮ੍ਰਿਤ ਹੈ ਬਾਣੀ,
ਤੇ ਭਾਈ ਭਗਤਾਂ ਦੇ ਮੁਖ ਵਿਚ ਅੰਮ੍ਰਿਤ ਰੂਪ ਬਾਣੀ ਬਸੀ ਰਹਿੰਦੀ ਹੈ। ਭਗਤਾਂ ਦੇ ਅੰਤਸ਼ਕਰਨ ਰੂਪੀ ਮੁਖ ਵਿਚ ਅੰਮ੍ਰਿਤ ਅਮਰ ਕਰਨ ਵਾਲੀ ਧੁਰ ਦੀ ਬਾਣੀ ਬਸੀ ਹੈ।
ਗੁਰਮੁਖ ਹਰ ਨਾਮ ਆਖ ਵਿਖਾਣੇ,
ਗੁਰਮੁਖ ਜਨ ਆਪਣੇ ਆਖ ਮੁਖ ਦੁਆਰਾ ਹਰ ਪਰਮੇਸ਼ਰ ਦਾ ਨਾਮ ਵਿਖਾਣੀ ਕਥਨ ਕਰਦੇ ਰਹਿੰਦੇ ਹੈ। ਜੋ ਮੁਖੀ ਗੁਰਾਂ ਨੇ ਹਰੀ ਦਾ ਨਾਮ ਆਖ ਕਹਿਣਾ ਹੈ ਗੁਰਮੁਖ ਜਨ ਉਸ ਹਰੀ ਨਾਮ ਦਾ ਹੀ ਵਖਿਆਣ ਅਭਿਆਸ ਕਰਦੇ ਹਨ।
ਹਰ ਹਰ ਕਰਤ ਸਦਾ ਮਨ ਬਿਗਸੈ,
ਹਰ ਹਰੇ ਪਰੇ ਕਰਨ ਵਾਲੇ ਹਰ ਪਰਮੇਸ਼ਵਰ ਦਾ ਨਾਮ ਉਚਾਰਨ ਕਰਤ ਕਰਦਿਆਂ ਉਹਨਾਂ ਦਾ ਮਨ ਹਿਰਦਾ ਸਦਾ ਹਮੇਸ਼ਾ ਬਿਗਸੈ ਖਿੜਿਆ ਰਹਿੰਦਾ ਹੈ।
ਹਰ ਚਰਨੀ ਮਨ ਲਾਈ ਹੈ,
ਉਹਨਾਂ ਨੇ ਹਰ ਪਰਮੇਸ਼ਵਰ ਦੇ ਚਰਨੀ ਚਰਨ ਕਮਲਾਂ ਵਿੱਚ ਆਪਣੇ ਮਨ ਦੀ ਪ੍ਰੀਤੀ ਬਿਰਤੀ ਲਾਈ ਲਾਉਣਾ ਕੀਤੀ ਹੈ ਜੀ।
ਹਮ ਮੂਰਖ ਅਗਿਆਨ ਗਿਆਨ ਕਿਛ ਨਾਹੀ,
ਬੇਨਤੀ ਕਰਨ ਦੀ ਜਾਚ ਦੱਸਦੇ ਨੇ ਕਿ ਓਮ ਬੇਨਤੀ ਕਰੋ ਭਾਈ। ਹੇ ਪ੍ਰਭੂ, ਹਮ ਅਸੀਂ ਜੀਵ ਸ਼ਾਸਤਰ ਗਿਆਨ ਤੋਂ ਰਹਿਤ ਮੂਰਖ ਬੇਸਮਝ ਸਰੂਪ ਦੇ ਅਗਿਆਨ ਜਣੀ ਗਿਆਨ ਤੋਂ ਰਹਿਤ ਹਾਂ, ਅਗਿਆਨੀ ਹਾਂ, ਅਤੇ ਸਾਨੂੰ ਪਰਮਾਰਥ ਦਾ ਗਿਆਨ ਵੀ ਕਿਛ ਕੁਝ ਵੀ ਸਮਝ ਨਹੀਂ ਸਾਨੂੰ ਆਉਂਦਾ ਹੈ, ਇਹ ਸਮਝ ਨਹੀਂ ਹੈ। ਜਾਂ ਫਿਰ ਹਮ ਦਾ ਅਰਥ ਹੈ ਜਿਹੜਾ ਹਾ ਦੇ ਚੁਲਣੀ ਹੈ ਹੰਗਤਾ, ਮਾਂ ਦੇ ਚੁਲਣੀ ਹੈ ਮਮਤਾ। ਹੰਗਤਾ ਮਮਤਾ ਵਾਲੀ ਜੀ ਮੂਰਖ ਤੇ ਅਗਿਆਨੀ ਨਾ, ਉਹਨਾਂ ਨੂੰ ਕੁਝ ਵੀ ਗਿਆਨ ਨਹੀਂ ਹੈ।
ਸਤਿਗੁਰ ਤੇ ਸਮਝ ਪੜੀ ਮਨ ਮਾਹੀ,
ਹੇ ਪ੍ਰਭੂ ਸਤਿਗੁਰਾਂ ਤੋਂ ਹੀ ਇਹ ਮਨ ਹਿਰਦੇ ਦੇ ਮਾਹੀ ਵਿੱਚ ਤੇਰੇ ਸਰੂਪ ਦੀ ਕੋਈ ਸਮਝ ਸੋਝੀ ਪੜੀ ਪਈ ਹੈ। ਇਹਨੂੰ ਪੜੀ ਪਾਠ ਕਰਨਾ ਜੀ, ਪੜੀ ਨਾ ਬਣ ਜਾਵੇ ਇਹ। ਇਹ ਕੁੰਡੀ ਆਪਣੀ ਨੋਟ ਕਰੋ ਤੇ ਅੱਗੇ ਦੱਸਦੇ ਹਨ ਜੀ।
ਉਹ ਦਇਆਲ ਕਿਰਪਾ ਕਰ ਹਰ ਜੀਉ,
ਹੇ ਹਰ ਪਰਮੇਸ਼ਰ ਜੀ ਤੂੰ ਸਾਡੇ ਉੱਪਰ ਦਇਆਲ ਦਿਆਲੂ ਹੋਣਾ ਕਰ ਅਤੇ ਆਪਣੀ ਕਿਰਪਾ ਮਿਹਰ ਕਰਕੇ
ਸਤਿਗੁਰ ਕੀ ਸੇਵਾ ਲਾਈ ਹੈ,
ਸਾਨੂੰ ਸਤਿਗੁਰਾਂ ਦੀ ਸੇਵਾ ਟਹਿਲ ਵਿੱਚ ਲਾਈ ਲਾਉਣਾ ਕਰੋ ਜੀ।
ਜਿਨ ਸਤਿਗੁਰ ਦਾਤਾ ਤਿਨ ਏਕ ਪਛਾਤਾ,
ਜਿਨ੍ਹਾਂ ਨੇ ਸਤਿਗੁਰੂ ਨੂੰ ਪਾਰ ਬ੍ਰਹਮ ਰੂਪ ਕਰਕੇ ਜਾਤਾ ਜਾਣਿਆ ਹੈ ਤਿਨ ਉਹਨਾਂ ਨੇ ਏਕ ਅਦਵੈਤ ਸਰੂਪ ਪ੍ਰਭੂ ਨੂੰ ਆਪਣਾ ਆਤਮਾ ਰੂਪ ਕਰਕੇ ਪਛਾਤਾ ਪਛਾਣਿਆ ਹੈ।
ਸਰਬੇ ਰਵ ਰਹਿਆ ਸੁਖ ਦਾਤਾ,
ਉਹਨਾਂ ਨੇ ਜਾਣਿਆ ਕਿ ਉਹ ਸੁਖਾਂ ਦਾ ਦਾਤਾ ਸੁਖ ਦੇਣ ਵਾਲਾ ਪ੍ਰਭੂ ਸਰਬੇ ਸਰਬ ਥਾਵਾਂ ਵਿੱਚ ਰੱਬ ਵਿਆਪਕ ਰੂਪ ਹੋ ਰਿਹਾ ਹੈ।
ਆਤਮ ਚੀਨ ਪਰਮ ਪਦ ਪਾਇਆ,
ਉਹਨਾਂ ਨੇ ਬ੍ਰਹਮ ਆਤਮਾ ਨੂੰ ਆਤਮ ਆਪਣੇ ਆਪ ਨੂੰ ਚੀਨ ਜਾਣਨਾ ਕਰਕੇ ਬ੍ਰਹਮ ਨੂੰ ਆਤਮਾ ਇਹ ਸਮਝ ਲਿਆ ਹੈ, ਬ੍ਰਹਮ ਆਤਮਾ ਨੂੰ ਜਾਂ ਆਤਮ ਆਪਣੇ ਆਪ ਨੂੰ ਚੀਨ ਜਾਣਨ ਕਰਕੇ ਪਰਮ ਵੱਡੀ ਕੇਵਲ ਮੋਖ ਜਿਹੜੀ ਮੁਕਤੀ ਹੈ ਇਹ ਪਦਵੀ ਨੂੰ ਪਾਇਆ ਪਾਉਣਾ ਕੀਤਾ ਹੈ।
ਸੇਵਾ ਸੁਰਤ ਸਮਾਈ ਹੈ,
ਉਹਨਾਂ ਦੀ ਸੁਰਤੀ ਜਿਹੜੀ ਹੈ ਨਾ ਗੁਰਾਂ ਦੀ ਸੇਵਾ ਟਹਿਲ ਵੀ ਸਮਾਈ ਮਿਲੀ ਰਹਿੰਦੀ ਹੈ।
ਜਿਨ ਕੋ ਆਦ ਮਿਲੀ ਵਡਿਆਈ,
ਤੇ ਜਿਨ੍ਹਾਂ ਨੂੰ ਆਦ ਮੁੱਢ ਤੋਂ ਹੀ ਨਾਮ ਦੀ ਵਡਿਆਈ ਸ਼ੋਭਾ ਮਿਲੀ ਹੈ।
ਸਤਿਗੁਰ ਮਨ ਰਸਿਆ ਲਿਵ ਲਾਈ,
ਉਹਨਾਂ ਦੇ ਮਨ ਹਿਰਦੇ ਵਿੱਚ ਸਤਿਗੁਰੂ ਦਾ ਉਪਦੇਸ਼ ਵਸਿਆ ਜਾਂ ਵਸ ਗਿਆ ਹੈ, ਉਹਨਾਂ ਨੇ ਹੀ ਨਾਮ ਵਿੱਚ ਆਪਣੀ ਲਿਵ ਬਿਰਤੀ ਪ੍ਰੀਤੀ ਲਾਈ ਲਾਉਣਾ ਕੀਤੀ ਹੈ। ਬਿਰਤੀ ਲਾਈ ਹੈ ਜਾਂ ਪ੍ਰੀਤੀ ਲਾਉਣਾ ਕੀਤੀ ਹੈ।
ਆਪ ਮਿਲਿਆ ਜਗ ਜੀਵਨ ਦਾਤਾ,
ਉਹਨਾਂ ਨੂੰ ਜਗ ਦਾ ਜੀਵਨ ਰੂਪ ਦਾਤਾ ਦਾਤਾਰ ਪ੍ਰਭੂ ਆਪ ਆ ਕੇ ਮਿਲਿਆ ਹੈ। ਤੇ ਸਤਿਗੁਰੂ ਸਾਹਿਬ ਜੀ ਅੱਗੇ ਕਥਨ ਕਰਦੇ ਹਨ,
ਨਾਨਕ ਅੰਕ ਸਵਾਈ ਹੈ,
ਮਹਾਰਾਜ ਸਾਹਿਬ ਜੀ ਕਥਨ ਕਰਦੇ ਉਹਨਾਂ ਦੀ ਵਾਹਿਗੁਰੂ ਦੇ ਅੰਕ ਸਰੂਪ ਵਿੱਚ ਸਮਾਈ ਲੀਨਤਾ ਹੁੰਦੀ ਹੈ ਜੇ।
ਮਾਰੂ ਮਹੱਲਾ ਚੌਥਾ,
ਮਾਰੂ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਅਗਲਾ ਸੋਲਹਾ ਉਚਾਰਨ ਕਰਦੇ ਹਨ ਜੀ।
ਹਰ ਅਗਮ ਅਗੋਚਰ ਸਦਾ ਅਵਿਨਾਸ਼ੀ,
ਹਰ ਪਰਮੇਸ਼ਰ ਮਨ ਦੀ ਗਮਤਾ ਤੋਂ ਰਹਿਤ ਹੈ ਇਸ ਕਰਕੇ ਅਗਮ ਕਿਹਾ, ਅਗੋਚਰੇ ਇਸ ਕਰਕੇ ਕਿਹਾ ਵੀ ਇੰਦਰਿਆਂ ਦੇ ਗੋਚਰੇ ਨਹੀਂ ਹੈ, ਇੰਦਰਿਆਂ ਦੇ ਵਿਸ਼ੇ ਹੈ, ਸਦਾ ਹਮੇਸ਼ਾ ਹੀ ਅਵਿਨਾਸ਼ੀ ਨਾਸ ਤੋਂ ਰਹਿਤ ਹੈ।
ਸਰਬੇ ਰਵ ਰਹਿਆ ਘਟ ਵਾਸੀ,
ਸਰਬੇ ਸਾਰੀ ਥਾਈ ਰਵ ਵਿਆਪਕ ਹੋ ਰਿਹਾ ਹੈ ਅਤੇ ਹਰੇਕ ਘਟ ਹਿਰਦਾ ਸਰੀਰ ਵਿੱਚ ਵਾਸੀ ਵਸਣ ਵਾਲਾ ਹੈ ਉਹ ਵਾਹਿਗੁਰੂ, ਸਾਰੀ ਜਗ੍ਹਾ ਵਸਦਾ ਹੈ ਘਟ ਘਟ ਵਾਸੀ ਸਰਬ ਨਿਵਾਸੀ ਨੇਰਾ ਹੂੰ ਤੇ ਨੇਰਾ ਐਸਾ ਹੈ।
ਤਿਸ ਬਿਨ ਅਵਰ ਨਾ ਕੋਈ ਦਾਤਾ,
ਉਸ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਦਾਤਾ ਦੇਣ ਵਾਲਾ ਨਹੀਂ ਹੈ।
ਹਰ ਤਿਸਹਿ ਸਰੇਵਹ ਪ੍ਰਾਣੀ ਹੈ,
ਇਸ ਕਰਕੇ ਹੇ ਪ੍ਰਾਣਾ ਤਾਰੀ ਜੀਵੋ ਤਿਸੇ ਉਸੇ ਵਾਹਿਗੁਰੂ ਨੂੰ ਸਰੇਵੋ ਸਿਮਰਨਾ ਕਰੋ, ਉਸ ਦਾ ਯਾਦ ਕਰੋ ਉਸ ਨੂੰ।
ਜਾ ਕੋ ਰਾਖੈ ਹਰ ਰਾਖਣ ਹਰ,
ਜਿਹੜਾ ਰੱਖਿਆ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਹਰ ਪਰਮੇਸ਼ਰ ਹੈ ਜਾਂ ਜਿਸ ਨੂੰ ਆਪ ਬਚਾ ਕੇ ਰਾਖੇ ਰੱਖਣਾ ਕਰੇ ਨਾ ਉਹਨੂੰ ਮਾਰ ਕੋਈ ਨਹੀਂ ਸਕਦਾ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ, ਉਹਨੂੰ ਕੋਈ ਨਹੀਂ ਮਾਰ ਸਕਦਾ ਹੈ। ਰੱਖੇ ਰੱਖਣਹਾਰ ਆਪ ਉਭਾਰਿਆ, ਆਪ ਬਚਾ ਲੈਂਦਾ ਹੈ।
ਕੋਈ ਨਾ ਸਾਕ ਸਵਾਰਾ,
ਉਹਨੂੰ ਕੋਈ ਵੀ ਭਾਈ ਮਾਰ ਨਹੀਂ ਸਕਦਾ ਹੈ।
ਸੋ ਐਸਾ ਹਰ ਸੇਵਾ ਸੰਤੋ,
ਹੇ ਸੰਤ ਜਨੋ, ਉਸ ਐਸਾ ਇਹੋ ਜਿਹੇ ਗੁਣਾਂ ਵਾਲਾ ਜੋ ਹਰ ਪਰਮੇਸ਼ਰ ਨੂੰ ਸੇਵੋ, ਸੇਵਨਾ ਕਰੋ, ਉਸ ਦਾ ਸਿਮਰਨ ਕਰੋ।
ਜਾ ਕੇ ਉੱਤਮ ਬਾਣੀ ਹੈ,
ਜੋ ਆਪ ਵੀ ਉੱਤਮ ਸ੍ਰੇਸ਼ਟ ਹੈ ਤੇ ਉਹਦੀ ਨਾਮ ਰੂਪ ਬਾਣੀ ਵੀ ਉੱਤਮ ਸ੍ਰੇਸ਼ਟ ਹੈ।
ਜਾ ਜਾਪੈ ਕਿਸ ਕਥਾਉ ਨਾਹੀ,
ਜਾਂ ਜਦੋਂ ਜੀਵ ਇਹ ਜਾਪੈ ਜਾਣ ਲੈਂਦਾ ਹੈ ਕਿ ਮੇਰਾ ਕਥਾਉ ਕਿਸੇ ਥਾਂ ਕਿਛ ਕੁਝ ਵੀ ਪਦਾਰਥ ਨਹੀਂ ਹੈ, ਮੇਰਾ ਕੁਝ ਵੀ ਨਹੀਂ ਕਬੀਰ, ਮੇਰਾ ਮੁਝਮੇ ਕੁਛ ਨਹੀਂ, ਜੋ ਕੁਛ ਹੈ ਤੂੰ, ਜਦੋਂ ਇਹ ਜਾਣ ਲੈਂਦਾ ਹੈ
ਤਾਂ ਕਰਤਾ ਭਰਪੂਰ ਸਮਾਹੀ,
ਉਹਨੂੰ ਕਰਤਾ ਰਚਨਹਾਰ ਪ੍ਰਭੂ ਜਿਹੜਾ ਨਾ ਸਾਰੇ ਥਾਈ ਭਰਪੂਰ ਦਾ ਮਤਲਬ ਹੈ ਲਵਾਲਾ ਭਰਿਆ ਹੋਇਆ, ਸਮਾਹੀ ਸਮਾਇਆ ਹੋਇਆ, ਨਿਸ਼ਚੇ ਹੁੰਦਾ ਵੀ ਸਾਰੀ ਜਗ੍ਹਾ ਹੈ।
ਸੂਕੇ ਤੇ ਫੁਰ ਹਰਿਆ ਕੀ ਤੋਨ,
ਕਹਿੰਦੇ ਉਹ ਪਰਮੇਸ਼ਵਰ ਵਾਹਿਗੁਰੂ ਇਹ ਹੁਣ ਐਸਾ ਨਿਸ਼ਚਾ, ਕਹਿੰਦੇ ਸੂਕੇ ਤੇ ਫੁਨ ਹਰਿਆ ਕੀ ਤੋਨ, ਜਿਸ ਪ੍ਰਭੂ ਨੇ ਸੂਕੇ ਸੋਕੇ ਹੋਏ ਮਨ ਤੋਂ ਫੁਨ ਪੁਨਾ ਪ੍ਰੇਮ ਦੀ ਹਰਿਆ ਹਰਿਆਵਲਤ ਦੇ ਕਰਕੇ ਹਰਿਆਵਲ ਦੇ ਸਹਿਤ ਕੀ ਤੋਨ ਕਰ ਦਿੱਤਾ ਹੈ। ਜਾਂ ਸੂਕੇ ਹਰੇ ਕੀ ਏ ਖਿਨ ਮਾਹੇ, ਇੱਕ ਖਿਨ ਦੇ ਵਿੱਚ ਜਿਵੇਂ ਸ਼ਿਵਨਾਭ ਰਾਜੇ ਦਾ ਬਾਗ ਸੁੱਕਾ ਪਿਆ ਸੀ ਸਾਰਾ, ਇੱਕ ਛਿਨ ਦੇ ਵਿੱਚ ਇਹ ਸਾਰਾ ਬਾਗ ਹਰਾ ਭਰਾ ਕਰ ਦਿੱਤਾ ਹੈ। ਤੇ ਛੇਵੇਂ ਪਾਤਸ਼ਾਹ ਨੇ ਸੁੱਕਾ ਪਿੱਪਲ ਤੇ ਜਿਹਦਾ ਹੁਣ ਇਤਿਹਾਸਕ ਪਿੱਪਲ ਹੈ, ਜਦੋਂ ਵੀ ਆਪਾਂ ਨਾਨਕ ਮਤੇ ਜਾਂਦੇ ਹਾਂ ਉਹ ਮਹਾਰਾਜ ਸਾਹਿਬ ਨੇ ਇੱਕ ਛਿਨ ਵਿੱਚ ਹੀ ਹਰਾ ਕਰ ਦਿੱਤਾ ਸੀ। ਇਸੇ ਤਰ੍ਹਾਂ ਜਿਹੜਾ ਪ੍ਰਤੱਖ ਵੀ ਬਿਰਸ਼ਾਂ ਸੁੱਕਿਆਂ ਨੂੰ ਹਰੇ ਕਰ ਸਕਦਾ, ਜੰਗਲਾਂ ਨੂੰ ਹਰੇ ਕਰ ਸਕਦਾ ਹੈ, ਤੇ ਉਹ ਭਾਈ ਸੁੱਕੇ ਹੋਏ ਮਨ ਜਿਹੜਾ ਵਾਹਿਗੁਰੂ ਵੱਲੋਂ ਸੁੱਕਿਆ ਹੋਇਆ ਹੈ, ਪ੍ਰੀਤੀ ਰੂਪੀ ਰਸ ਨਹੀਂ ਇਹਦੇ ਵਿੱਚ ਰਿਹਾ ਤੇ ਸ਼ੁਭ ਗੁਣਾਂ ਦੇ ਪੱਤੇ ਨਹੀਂ ਰਹੇ ਹੈ ਇਸ ਨੂੰ, ਤੇ ਇਸ ਕਰਕੇ ਜਿਹੜੀ ਭਗਤੀ ਦੀ ਹਰਿਆਵਲਤ ਦਾ ਨਾ ਰਹੀ ਹੈ ਉਹਨਾਂ ਨੂੰ ਸੁੱਕਿਆਂ ਮਨਾਂ ਨੂੰ ਇੱਕ ਛਿਨ ਦੇ ਵਿੱਚ ਹੀ ਦਇਆ ਦ੍ਰਿਸ਼ਟੀ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰਦਾ, ਉਹਨਾਂ ਨੂੰ ਹਰੇ ਭਰੇ ਜਾਣੀ ਬੰਦਗੀ ਦੇ ਵਿੱਚ ਭਗਤੀ ਦੀਆਂ ਹਰਿਆਵਲਾਂ ਲੈ ਲੈਂਦੇ ਹਨ।
ਹਰ ਧਿਆਵ ਚੋਜ ਡਾਣੀ ਹੈ,
ਐਸੇ ਪ੍ਰਭੂ ਨੂੰ ਸਿਮਰਨਾ ਕਰੋ ਜਿਹਦੀ ਵਿਡਾਣੀ ਅਸਚਰਜ, ਚੋਜ ਜਿਹੜੇ ਕੌਤਕਾਂ ਦਾ ਨਾਮ ਹੈ, ਉਹਦੇ ਕੌਤਕ ਬੜੇ ਅਸਚਰਜ ਹਨ।
ਜੋ ਜੀਆ ਕੀ ਵੇਦਨ ਜਾਣੈ,
ਤੇ ਜਿਹੜਾ ਜੀਵਾਂ ਦੀ ਵੇਦਨ ਨਾਮ ਪੀੜਾ, ਪੀੜਾ ਨੂੰ ਜਾਣੇ ਜਾਣਦਾ ਹੈ,
ਤਿਸ ਸਾਹਿਬ ਕਹਿ ਹਉ ਕੁਰਬਾਨੈ,
ਸਾਹਿਬ ਮਾਲਕ ਵਾਹਿਗੁਰੂ ਦੇ ਉਪਰੋਂ ਹਉ ਅਸੀਂ ਕੁਰਬਾਨੇ ਬਲਿਹਾਰ ਜਾਂਦਾ ਹਾਂ ਮੈਂ,
ਤਿਸ ਆਗੈ ਜਨ ਕਰ ਬੇਨੰਤੀ,
ਹੇ ਜਨ ਪੁਰਖਾ ਉਸ ਪਰਮੇਸ਼ਰ ਦੇ ਅੱਗੇ ਸਨਮੁਖ ਬੇਨੰਤੀ, ਅਰਜੋਈ ਦਾ ਨਾਮ ਹੈ, ਅਰਜੋਈ ਕਰ, ਬੇਨਤੀ ਕਰ ਉਸ ਨੂੰ,
ਜੋ ਸਰਬ ਸੁਖਾ ਕਾ ਦਾਣੀ ਹੈ,
ਜਿਹੜਾ ਸਰਬ ਸਾਰੇ ਸੁਖਾਂ ਦਾ ਦਾਣੀ ਦਾਤਾ ਹੈ, ਦਾਤਾ ਦੇਣ ਵਾਲਾ,
ਜੋ ਜੀਆ ਕੀ ਸਾਰ ਨਾ ਜਾਣੈ,
ਜਿਹੜਾ ਪੁਰਖ ਆਪਣੇ ਜੀਏ ਹਿਰਦੇ ਦੀ ਸਾਰ ਖਬਰ ਨਹੀਂ ਜਾਣੇ ਜਾਣਦਾ, ਪਖੰਡੀ ਕਰਦਾ ਹੈ ਲੋਕਾਂ ਤੋਂ ਪੂਜਾ ਕਰਾਉਣ ਵਾਸਤੇ,
ਜਿਸ ਸਿਉ ਕਿਸ ਨਾ ਕਹੀਏ ਅਜਾਣੈ,
ਉਸ ਅਣਜਾਣ ਸਿਉ ਨਾਲ ਕੁਝ ਵੀ ਆਪਣਾ ਹਾਲ ਕਹਿਣਾ ਨਹੀਂ ਚਾਹੀਦਾ, ਠੀਕ ਹੈ, ਦੁੱਖ ਤਿਸੇ ਪੈ ਆਖੀਏ ਸੁਖ ਜਿਸੇ ਹੀ ਪਾਸ, ਉਹਦੇ ਕੋਲੇ ਕਹਿਣਾ ਬਣਦਾ ਉਹ ਪਰਮੇਸ਼ਰ ਹੈ।
ਮੂਰਖ ਸਿਉ ਲਹਿ ਲੂਜ ਪ੍ਰਾਣੀ,
ਜਿਹੜਾ ਮੂਰਖ ਪੁਰਸ਼ ਹੁੰਦਾ ਹੈ ਉਹਦੇ ਨਾਲ ਕਹਿੰਦੇ ਝਗੜਨਾ ਨਹੀਂ ਚਾਹੀਦਾ, ਹੇ ਪ੍ਰਾਣਾਧਾਰੀ ਜੀਵ ਉਸ ਮੂਰਖ ਬੇਸਾਂਝ ਮੂਰਖ ਸਿਉ ਨਾਲ ਲੂਜ ਝਗੜਨਾ ਨਾ ਕਰ, ਕਿਉਂਕਿ ਮੂਰਖ ਨੇ ਕਹਿਣਾ ਤਾਂ ਮੰਨਣਾ ਨਹੀਂ ਹੈ, ਸਮਾਂ ਬਰਬਾਦ ਵਾਲੀ ਬਾਤ ਹੈ। ਇਸ ਕਰਕੇ
ਹਰ ਜਪੀਐ ਪਦ ਨਿਰਬਾਣੀ ਹੈ,
ਬੰਧਨਾਂ ਤੋਂ ਰਹਿਤ, ਨਿਰਬਾਣੀ ਦਾ ਅਰਥ ਹੈ ਨਿਰ ਰਹਿਤ ਬਾਣੀ, ਨਿਰਬਾਣੀ ਬੰਧਨਾਂ ਤੋਂ ਰਹਿਤ, ਪਦ ਪਦਵੀ ਦੇਣ ਵਾਲੇ ਹਰ ਪਰਮੇਸ਼ਰ ਨੂੰ ਹੀ ਜਪੀਏ, ਜਪਣਾ ਚਾਹੀਦਾ ਹੈ ਜੀ।
ਨਾ ਕਰ ਚਿੰਤ ਚਿੰਤਾ ਹੈ ਕਰਤੇ,
ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ ਹੈ, ਚਿੰਤਾ ਕਿਸੇ ਗੱਲ ਦੀ ਨਹੀਂ ਕਰਨੀ, ਚਿੰਤਨ ਕਰਨਾ ਹੈ। ਹੇ ਭਾਈ ਆਪਣੇ ਖਾਣ ਪਹਿਨਣ ਦੀ ਚਿੰਤਾ, ਜਿਹੜੀ ਸੋਚ ਹੈ ਨਾ, ਇਹਨੂੰ ਕਦੇ ਵੀ ਪਾਲਣ ਪੋਸਣ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਨਾ ਕਰ ਚਿੰਤਾ ਚਿੰਤਾ ਹੈ ਕਰਤੇ, ਉਹ ਚਿੰਤਾ ਤਾਂ ਕਰਤੇ ਪੁਰਖ ਨੇ, ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜੱਗ, ਤੂੰ ਕਾਹਦੇ ਲਈ ਚਿੰਤਾ ਕਰਨਾ, ਚਿੰਤਾ ਕਿਸ ਨੂੰ ਕਹਿੰਦੇ ਨੇ, ਜੇ ਕੋਈ ਚਿੰਤਾ ਦੀ ਪਰਿਭਾਸ਼ਾ ਕੀ ਹੈ, ਚਿੰਤਾ ਉਸ ਨੂੰ ਕਹਿੰਦੇ ਨੇ ਆਈ ਹੋਈ ਵਿਪਤਾ ਨੂੰ ਸਹਿਣ ਨਾ ਕਰ ਸਕਣ ਦੀ ਸ਼ਕਤੀ ਨਾ ਹੋਣੀ, ਆਈ ਹੋਈ ਵਿਵਸਥਾ ਨੂੰ ਸਹਾਰ ਨਾ ਸਕਣਾ, ਉਹਦਾ ਨਾਮ ਚਿੰਤਾ ਹੈ। ਮਨ ਦੀ ਵੇਹਲ ਹਾਲਤ ਦਾ ਨਾਮ ਚਿੰਤਾ ਹੈ। ਇਸ ਕਰਕੇ ਐਸਾ ਨਾ ਕਰ।
ਹਰ ਦੇਰਾ ਜਲ ਥਲ ਜਨਤਾ ਸਭ ਤੈ।
ਉਹ ਪਰਮੇਸ਼ਰ ਜਲਾਂ ਦੇ ਵਿੱਚ ਪਾਣੀ ਵਾਲੀ ਜਗ੍ਹਾ, ਥਲਾਂ ਖੁਸ਼ਕ ਜਗ੍ਹਾ, ਤੇ ਉਹ ਸਾਰਿਆਂ ਜਨਤਾ ਜੀਵਾਂ ਨੂੰ ਉਹਨਾਂ ਦੀ ਪ੍ਰਲਬਧ ਅਨੁਸਾਰ ਰੋਜੀ ਦੇਵੇ, ਉਹ ਦੇਣਾ ਕਰਦਾ ਹੈ।
ਅਚਿੰਤ ਦਾਨ ਦੀ ਪ੍ਰਭ ਮੇਰਾ।
ਮੇਰਾ ਪ੍ਰਭੂ ਪਰਮੇਸ਼ਰ ਨੂੰ ਅਚਿੰਤ ਚਿਤਬਣੀ ਤੋਂ ਬਿਨਾ ਹੀ ਦਾਨ ਦੇਣਾ ਕਰਦਾ ਹੈ।
ਵਿੱਚ ਪਾਥਰ ਕੀਟ ਪਖਾਣੀ ਹੈ।
ਜੋ ਪਾਥਰ ਨਾਮ ਪੱਥਰਾਂ ਚ ਖੁਸ਼ਕ ਸ਼ਿਲਾ ਜਿਹੜੀਆਂ, ਤੇ ਉਹ ਪਖਾਣੀ ਪੱਥਰ ਜਾਤੀ ਦੇ, ਉਹਦੇ ਵਿੱਚ ਕੀਟ ਕੀੜੇ ਪੈਦਾ ਕੀਤੇ ਨੇ ਪੱਥਰ ਦੇ ਵਿੱਚ। ਸੈਲ ਪੱਥਰ ਮੈਂ ਜਨ ਤੋਂ ਪਾਏ, ਉਹਦੇ ਵਿੱਚ ਕੀੜੇ ਪੈਦਾ ਕੀਤੇ ਹੋਏ, ਤਾਂ ਕਰ ਰਿਜਕ ਅੱਗੇ ਕਰ ਤਰਿਆ। ਸੋ ਇਸ ਕਰਕੇ ਐਸਾ ਜੋ ਪਰਮੇਸ਼ਰ ਹੈ, ਤੂੰ ਚਿੰਤਾ ਕਿਸ ਗੱਲ ਦੀ ਕਰਦੇ? ਪਾਖਣ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀ। ਧੰਨਾ ਜੀ ਕਹਿੰਦੇ ਦੇਖੋ, ਕੀੜੇ ਦੇ ਬਾਹਰ ਜਾ ਕੇ ਕੋਈ ਖਾਣ ਪੀਣ ਵਾਸਤੇ ਉਹ ਸੁਰਾਖ ਹੀ ਨਹੀਂ ਹੈ ਵੀ ਬਾਹਰ ਜਾ ਕੇ ਕੁਛ ਖਾ ਲਵੇ। ਬਾਹਰ ਤੋਂ ਕੋਈ ਖੁਰਾਕ ਦੇਣ ਵਾਲਾ ਉਹਦੇ ਤੱਕ ਨਹੀਂ ਪਹੁੰਚ ਸਕਦਾ। ਫਿਰ ਦੇਖੋ ਰੋਜੀ ਉਹਨੂੰ ਕਿਵੇਂ ਦਿੰਦਾ। ਮਾਤਾ ਦੇ ਉਧਰ ਵਿੱਚ ਵੀ ਤਾਂ ਐਸਾ ਹੀ ਹੈ। ਮਾਤਾ ਉਹਨੂੰ ਕੋਈ ਖੁਰਾਕ ਥੋੜ੍ਹੀ ਆਪਣੇ ਬੱਚੇ ਨੂੰ ਦੇ ਸਕਦੀ ਹੈ, ਪੇਟ ਦੇ ਵਿੱਚ ਹੈ, ਉਹ ਖੁਰਾਕ ਖਾ ਸਕਦੀ ਹੈ। ਪਹੁੰਚਾਉਣਾ ਕੰਮ ਪਰਮੇਸ਼ਰ ਦਾ ਹੈ। ਜਿਵੇਂ ਇਹ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼, ਤੇ ਉਹ ਜਿਸ ਵੇਲੇ ਸਾਧ ਸਿੰਘ ਜੀ ਇਸ ਇਲਾਕੇ ਦੇ ਵਿੱਚ ਵਿਚਰਦੇ ਹੋਏ ਨਾ ਗੁਰਦਾਸਪੁਰ ਦੇ ਵਿੱਚ, ਉੱਥੇ ਧਾਰੀਵਾਲ ਇਲਾਕੇ ਦੇ ਵਿੱਚ ਨਹਿਰ ਦੇ ਕੰਢੇ ਦੇ ਉੱਤੇ, ਤੇ ਉੱਥੇ ਜਾ ਰਹੇ ਸੀ ਮਹਾਂਪੁਰਸ਼। ਪੁਲ ਬਣਨਾ ਸੀ, ਪੁਰਾਣੇ ਸਮੇਂ ਦੀ ਗੱਲ ਹੈ। ਉਹ ਪੱਥਰ ਭੰਨਿਆ, ਉਹਦੇ ਵਿੱਚੋਂ ਕੀੜਾ ਨਿਕਲਿਆ। ਇਹ ਮਜ਼ਦੂਰ ਸਾਰੇ ਅਸਰਜੇ ਹੋ ਗਏ, ਜਥੇ ਵਾਲੇ ਸਿੰਘ ਵੀ ਕੋਲ ਨੂੰ ਹੋ ਗਏ। ਸੰਤ ਦੂਰ ਖੜੇ ਕਹਿੰਦੇ ਕੀ ਹੈ? ਕਹਿੰਦੇ ਮਹਾਰਾਜ ਪੱਥਰ ਚੋਂ ਕੀੜਾ ਨਿਕਲਿਆ। ਕਹਿੰਦੇ ਜੇ ਕੀੜਾ ਨਿਕਲਿਆ ਤਾਂ ਸ਼ੱਕਰਖੋਰ ਕੀੜਾ ਇਹ। ਇਹ ਮਹਾਰਾਜ ਕਿਵੇਂ? ਕਹਿੰਦੇ ਇਹਦੇ ਮੂਹਰੇ ਸ਼ੱਕਰ ਵੀ ਹੋਊਗੀ। ਕਹਿੰਦੇ ਨਾ ਮਹਾਰਾਜ, ਸ਼ੱਕਰ ਤਾਂ ਹੈ ਨਹੀਂ, ਵੀ ਭੂਰੇ ਜੇ ਰੰਗ ਦੀ ਮਿੱਟੀ ਪਈ ਹੈ। ਮਹਾਂਪੁਰਖ ਕਹਿੰਦੇ ਮੂੰਹ ਦੇ ਵਿੱਚ ਪਾ ਕੇ ਦੇਖੋ। ਜਥੇ ਵਾਲੇ ਸੁੱਚ ਮਚਾਦੇ ਰੱਖਦੇ ਸੀ, ਇਸ ਕਰਕੇ ਉਹ ਮਜ਼ਦੂਰ ਨੂੰ ਕਿਹਾ ਵੀ ਚੁਟਕੀ ਭਰ ਕੇ ਮੂੰਹ 'ਚ ਪਾ। ਜਦੋਂ ਚੁਟਕੀ ਮੂੰਹ 'ਚ ਪਾਈ, ਕਹਿੰਦਾ ਹਾਂ ਇੰਨਾ, ਕਹਿੰਦਾ ਸਵਾਦ, ਕਹਿੰਦਾ ਸ਼ੱਕਰ ਪਤਾ ਨਹੀਂ ਕਿੱਥੋਂ ਆ ਗਈ ਹੈ, ਮਿੱਠੀ ਸ਼ੱਕਰ। ਹੁਣ ਦੱਸੋ ਕਿ ਘਲਾੜੀ ਕਿਹਨੇ ਜੋੜੀ ਉੱਥੇ, ਕਿਹਨੇ ਉੱਥੇ ਵੇਲਣਾ ਲਾਇਆ, ਕਿਹਨੇ ਉੱਥੇ ਕਮਾਦ ਬੀਜਿਆ, ਕਿਹਨੇ ਉੱਥੇ ਇਹ ਉਹਦੇ ਚੋਜਨ ਸਿੱਧੇ ਤੌਰ 'ਤੇ ਐਸਾ ਕਰ ਸਕਦਾ। ਇਹ ਦੇਖੀ ਹੋਈ ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਆਈ ਹੋਈ ਗੱਲ ਹੈ। ਇਸ ਤਰ੍ਹਾਂ ਜੱਬਲਪੁਰ ਦੇ ਇਲਾਕੇ ਦੇ ਵਿੱਚ, ਅਤੇ ਮਹਾਂਪੁਰਖ ਸੰਤ ਬਾਬਾ ਨਰਾਇਣ ਸਿੰਘ ਜੀ ਵਿੱਚ ਰਹੇ ਸੀ, ਐਨ ਸੇਮ ਇਸੇ ਤਰ੍ਹਾਂ ਦੀ ਗੱਲ ਉਹਨਾਂ ਦੇ ਨਾਲ ਹੋਈ। ਪੱਥਰ ਪੰਨਿਆ, ਕੀੜਾ ਨਿਕਲਿਆ, ਉਹਦੇ ਵਿੱਚ ਵੀ ਖੁਰਾਕ ਉਹਦੀ ਸੀ। ਇਸ ਪ੍ਰਕਾਰ ਐਸਾ ਵਾਹਿਗੁਰੂ ਹੈ। ਤੇ ਤੂੰ ਕਿਸ ਗੱਲ ਦੀ ਚਿੰਤਾ ਕਰਦਾ? ਤੇਰੀ ਤਾਂ ਪ੍ਰਲਬਧ ਜਿਹੜੀ ਦੇਣੀ ਸੀ ਤੈਨੂੰ ਦੇ ਚੁੱਕਾ, ਸਮੇਂ ਸਮੇਂ ਅਨੁਸਾਰ ਮਿਲੀ ਜਾਣੀ ਹੈ। ਉਦੋਂ ਵੱਧ ਚਿੰਤਾ ਕਰੇਗਾ ਤਾਂ ਵੀ ਨਹੀਂ ਮਿਲਣੀ। ਜੇ ਤੇਰੇ ਕੋਲੋਂ ਖੋਣਾ ਚਾਹੇ ਕੋਈ ਤਾਂ ਖੋ ਨਹੀਂ ਸਕਦਾ, ਉਹ ਤੇਰੀ ਵਸਤੂ ਤੈਨੂੰ ਮਿਲਣੀ ਹੈ, ਕਿਉਂਕਿ ਰੱਬ ਦੀ ਦਿੱਤੀ ਹੈ। ਇਸ ਕਰਕੇ ਤੂੰ ਤਾਂ ਚਿੰਤਨ ਕਰ ਵਾਹਿਗੁਰੂ ਦਾ।
ਨਾ ਕਰ ਆਸ ਮੀਤ ਸੁਤ ਭਾਈ।
ਬਾਕੀ ਰਹੀ ਗੱਲ, ਜਿਹੜੀ ਤੂੰ ਸੰਸਾਰ ਦੇ ਲੋਕਾਂ ਦੀ ਆਸਾ ਰੱਖਦਾ, ਆਸਾ ਨਾਮ ਉਮੀਦ ਦਾ ਹੁੰਦਾ ਹੈ। ਆਪਣੇ ਮੀਤ ਮਿੱਤਰਾਂ ਦੀ, ਸੁੱਤ ਪੁੱਤਰਾਂ ਦੀ, ਭਾਈ ਭਰਾਵਾਂ ਆਦਿ ਦੀ ਇਹ ਉਮੀਦ ਜਿਹੜੀ ਰੱਖਦਾ, ਇਹ ਇੱਛਾ ਨਾ ਕਰ। ਇਹ ਤੇਰੀ ਵੀ ਮੇਰੀ ਪਾਲਣਾ ਕਰਨਗੇ, ਤੇ ਇਹ ਤੇਰੀ ਪਾਲਣਾ ਕਿਸ ਤਰ੍ਹਾਂ ਕਰਨਗੇ, ਤੇ ਨਹੀਂ ਕਰ ਸਕਦੇ। ਇਹ ਇੱਛਾ ਨਾ ਕਰ ਵੀ ਇਹ ਮੇਰੀ ਪਾਲਣਾ ਕਰਨਗੇ, ਐਸਾ ਨਹੀਂ ਹੈ।
ਨਾ ਕਰ ਆਸ ਕਿਸੇ ਸਾਹ ਵਿਵਹਾਰ ਕੀ ਪਰਾਈ।
ਕਿਸੇ ਸਾਹ ਸਾਹੂਕਾਰ, ਕਿਸੇ ਵਿਵਹਾਰ ਵਿਹਾਰ ਅਤੇ ਜਾਂ ਪਰਾਈ ਵਿਗਾਨੀ ਤੇ ਜਾਂ ਫਿਰ ਵਸਤੂ ਦੀ ਕੋਈ ਆਸ ਉਮੀਦ ਨਾ ਕਰ। ਤੂੰ
ਬਿਨ ਹਰ ਨਾਵੇ ਕੋ ਬੇਲੀ ਨਾਹੀ।
ਬੇਲੀ ਨਾਮ ਮਿੱਤਰ ਦਾ ਹੁੰਦਾ ਹੈ, ਨਾਮ ਜਿਹੜਾ ਪਰਮਾਤਮਾ ਦਾ। ਇਹ ਤੋਂ ਬਿਨਾਂ ਕੋਈ ਬੇਲੀ ਸਹਾਇਕ ਨਹੀਂ, ਤੇਰਾ ਮਿੱਤਰ ਨਹੀਂ ਹੈ ਕੋਈ, ਯਾਨੀ ਸਾਥੀ ਨਹੀਂ ਹੋਣਾ। ਇਸ ਕਰਕੇ ਉਹ ਪਰਮਾਤਮਾ ਦਾ ਪਰਮੇਸ਼ਰ ਵਾਹਿਗੁਰੂ ਜੈ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਨਾਮ ਨੇ ਸਹਾਇਤਾ ਕਰਨੀ ਹੈ।
ਹਰ ਜਪੀਐ ਸਾਰੰਗ ਪਾਣੀ ਹੈ।
ਉਹ ਪਰਮੇਸ਼ਰ ਜਿਹਦੇ ਪਾਣੀ ਨਾਮ ਹੱਥਾਂ ਦਾ ਹੁੰਦਾ, ਪਾਣੀ ਜਲ ਨੂੰ ਵੀ ਕਹਿੰਦੇ ਨੇ, ਪਾਣ ਨਾਮ ਹੱਥਾਂ ਦਾ ਵੀ ਹੁੰਦਾ। ਜਿਹਦੇ ਪਾਣੀ ਹੱਥਾਂ ਦੇ ਵਿੱਚ, ਸਾਰੰਗ ਨਾਮੇ ਧਨੁਸ਼ ਹੈ, ਉਹ ਆਪਣੇ ਹੱਥਾਂ ਵਿੱਚ ਰੱਖਦਾ ਹੈ। ਥਾਰੰਗ ਨਾਮੇ ਧਨੁਸ਼ ਨੂੰ ਪਕੜਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਜਪੀਏ, ਜਪਦਾ ਰਹਿਣਾ ਚਾਹੀਦਾ। ਇਹਦੇ ਵਿਆਕਰਨ ਅਨੁਸਾਰ ਸਾਰ ਅੰਗ ਪਾਣੀ, ਇਹ ਕੁਛ ਥੋੜ੍ਹੀ ਜਿਹੀ ਵਿਆਕਰਨ ਦੀ ਰੀਤ ਦੇ ਅਨੁਸਾਰ ਹੈ। ਪਾਣੀ ਹੱਥਾਂ ਦੇ ਵਿੱਚ ਅੰਗਾਂ ਵਿੱਚ ਚੇਤਨ ਸੱਤਾ ਰੂਪ ਸਾਰ ਸ੍ਰੇਸ਼ਟਾਈ ਦੇਣ ਵਾਲਾ ਪ੍ਰਭੂ ਹੈ, ਉਹਦਾ ਸਿਮਰਨ ਕਰਨਾ ਚਾਹੀਏ।
ਅਨਦਿਨ ਨਾਮ ਜਪਹੁ ਬਨਵਾਰੀ।
ਹੇ ਭਾਈ, ਰਾਤ ਦਿਨ ਸੰਸਾਰ ਬਣਦਾ ਜਿਹੜਾ ਮਾਲੀ ਹੈ ਨਾ, ਵਨ ਸੰਸਾਰ ਹੋ ਗਿਆ ਜੰਗਲ, ਇਹਦਾ ਵਾਰੀ ਇਹਦਾ ਮਾਲਕ ਹੈ ਉਹ। ਬਨਵਾਰੀ ਸੰਸਾਰ ਬਾਗ ਦੇ ਬਾਲੀ ਮਾਲੀ ਪ੍ਰਭੂ ਨੂੰ ਜਪੋ, ਜਪਣਾ ਕਰੋ ਜੇ।
ਸਭ ਆਸਾ ਮਨਸਾ ਪੂਰੇ ਥਾਰੇ।
ਇਹ ਨਾ ਇੱਧਰ ਅੰਬਾਲੇ ਦੇ ਇਲਾਕੇ ਦੀ ਬੋਲੀ ਹੈ, ਉਹ ਮਾਰੇ ਥਾਰੇ ਕਹਿੰਦੇ ਹੈ, ਵੀ ਥਾਰੀ ਤੁਹਾਡੀ ਤੇ ਦੀਰਘ ਕਾਲ ਦੀ ਪ੍ਰਾਪਤੀ ਦੀ ਇੱਛਾ ਰੂਪ ਆਸਾ, ਖਿਣ ਖਿਣ ਕਾਲ ਦੇ ਵਿੱਚ ਫੁਰਨ ਵਾਲੀ ਇੱਛਾ ਰੂਪ, ਇਹਨੂੰ ਕਹਿੰਦੇ ਮਨਸਾ, ਸਾਰੀ ਪੂਰਾ ਪੂਰੀਆਂ ਕਰਦਾ। ਮਨਸਾ ਬੁੱਧੀ ਦੇ ਅੰਦਰ ਸਭ ਆਸਾ ਪੂਰੀਆਂ ਕਰਦਾ ਹੈ।
ਜਨ ਨਾਨਕ ਨਾਮ ਜਪਹੋ ਭਵ ਖੰਡਨ।
ਕਥਨ ਕਰਦੇ ਹਨ, ਹੇ ਜਨ ਸੇਵਕ, ਜਦੋਂ ਤੁਸੀਂ ਭਵ ਜੰਮਣ ਤੇ ਮਰਨ ਦੇ ਭੈ ਨੂੰ ਖੰਡਨ ਨਾਸ ਕਰਨ ਵਾਲੇ ਪਰਮੇਸ਼ਰ ਦਾ ਨਾਮ ਜਪੋ, ਜਪਣਾ ਕਰੋ ਜੇ।
ਸੁਖ ਸਹਿਜੇ ਰਾਇ ਨਿਹਾਣੀ।
ਇਹਨਾਂ ਨੇ ਜਪਿਆ ਉਹਨਾਂ ਦੀ ਤੇ ਜਿਹੜੀ ਉਮਰ ਹੈ, ਅਵਸਥਾ ਰੂਪੀ ਰਹਿਣ ਰਾਤ ਸਹਿਜੇ ਸੁਭਾਵ ਕੀ ਸੁੱਖ ਵਿੱਚ ਬਿਹਾਣੀ ਬਤੀਤ ਹੁੰਦੀ ਹੈ। ਉਹਨਾਂ ਨੂੰ ਸਹਿਜੇ ਗਿਆਨ ਕਰਕੇ ਸੁਖ ਪ੍ਰਾਪਤ ਹੋ ਗਿਆ, ਉਹਨਾਂ ਦੀ ਅਵੇਦਿਆ ਰੂਪੀ ਰਾਤ ਬਤੀਤ ਹੋ ਜਾਵੇਗੀ।
ਜਿਨ ਹਰ ਸੇਵਿਆ ਤਿੰਨ ਸੁਖ ਪਾਇਆ।
ਜਿਨ੍ਹਾਂ ਨੇ ਹਰ ਪਰਮੇਸ਼ਰ ਨੂੰ ਸੇਵਨਾ ਕੀਤਾ ਹੈ, ਉਹਨਾਂ ਨੇ ਆਤਮ ਸੁਖ ਨੂੰ ਪਾਇਆ ਪਾਉਣਾ ਕੀਤਾ ਹੈ।
ਸਹਿਜੇ ਹੀ ਹਰ ਨਾਮ ਸਮਾਇਆ।
ਉਹਨਾਂ ਦਾ ਮਨ ਸਹਿਜੇ ਸੁਭਾਵ ਕੀ ਹਰ ਪਰਮੇਸ਼ਰ ਦੇ ਨਾਮ ਵਿੱਚ ਸਮਾਇਆ ਸਮਾ ਜਾਂਦਾ ਹੈ ਜੀ।
ਜੋ ਸਰਨ ਪਰੈ ਤਿਸ ਕੀ ਪਤ ਰੱਖੈ।
ਜਿਹੜਾ ਵੀ ਮਨੁੱਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਪ੍ਰਭੂ ਉਸ ਦੀ ਲੋਕ ਪਰਲੋਕ ਪਤ ਇੱਜ਼ਤ ਰੱਖੇ ਰੱਖਦਾ ਰਾਖਾ ਬਣ ਜਾਂਦਾ ਹੈ।
ਜੋ ਸਰਨ ਪਰੈ ਤਿਸ ਕੀ ਪਤ ਰੱਖੈ।
ਜਿਹੜਾ ਵੀ ਮਨੁੱਖ ਪ੍ਰਭੂ ਦੀ ਸਰਨ ਓਟ ਵਿੱਚ ਪਰੇ ਪੈਂਦਾ, ਪ੍ਰਭੂ ਆਪ ਤਿਸ ਉਸ ਦੀ ਲੋਕ ਪ੍ਰਲੋਕ ਚ ਪਤ ਇੱਜ਼ਤ ਰੱਖੇ ਰੱਖਦਾ ਹੈ।
ਜਾਇ ਪੁੱਛੋ ਈਦ ਪੁਰਾਣੀ ਹੈ।
ਜੇ ਭਾਈ ਮਹਾਰਾਜ ਕਹਿੰਦੇ ਸਾਡੇ ਕਹਿਣ ਤੇ ਭਰੋਸਾ ਨਹੀਂ, ਜੇ ਸ਼ੰਕਾ ਹੈ ਤਾਂ ਵੇਦਾਂ ਦੇ ਪੁਰਾਣਾਂ ਦੇ ਪੜ੍ਹਨ ਵਾਲਿਆਂ ਨੂੰ ਜਾ ਕੇ ਪੁੱਛ ਲਓ, ਪੰਡਿਤਾਂ ਨੂੰ, ਉਹ ਵੀ ਇਹੀ ਗੱਲ ਕਹਿਣਗੇ। ਪੁੱਛਣਾ ਕਰੋ, ਪੁੱਛ ਲੈਣਾ ਕਰੋ, ਉਹ ਵੀ ਐਵੇਂ ਕਹਿੰਦੇ ਹਨ।
ਜਿਸ ਹਰ ਸੇਵਾ ਲਾਏ ਸੋਈ ਜਨ ਲਾਗੈ।
ਇਹ ਭਾਈ ਜਿਸ ਨੂੰ ਪਰਮੇਸ਼ਰ ਆਪਣੀ ਭਗਤੀ ਰੂਪੀ ਸੇਵਾ ਟਹਿਲ ਵਿੱਚ ਲਾਏ ਲਾਉਂਦਾ, ਉਹੀ ਜਨ ਪੁਰਖ ਲਾਗੇ ਲੱਗਦਾ ਹੈ।
ਗੁਰ ਕੈ ਸ਼ਬਦ ਭਰਮ ਭਉ ਭਾਗੈ।
ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਪੰਜ ਪ੍ਰਕਾਰ ਦਾ ਭਰਮ ਸੱਤ ਪ੍ਰਕਾਰ ਦਾ ਭਾਉ ਡਰ ਭਾਜੈ ਭੱਜ ਜਾਂਦਾ, ਨਿਵਿਰਤ ਹੋ ਜਾਂਦਾ ਹੈ ਜੀ।
ਵਿੱਚੇ ਗ੍ਰਹਿ ਸਦਾ ਰਹਿ ਉਦਾਸੀ।
ਉਹ ਗੁਰਮੁਖਾਂ ਦਾ ਜੀਵਨ ਇਹੋ ਜਿਹਾ ਵੀ ਉਹਨਾਂ ਨੂੰ ਜੋਗੀਆਂ ਦੀ ਤਰ੍ਹਾਂ ਘਰ ਬਾਰ ਛੱਡਣ ਦੀ ਲੋੜ ਨਹੀਂ, ਉਹ ਇਸ ਪ੍ਰਕਾਰ ਆਪਣੇ ਗ੍ਰਹਿ ਘਰ ਪਰਿਵਾਰ ਰੂਪ, ਜਿਵੇਂ ਪਾਣੀ ਦੇ ਕਮਲ ਰਹਿੰਦਾ ਪਰਿਵਾਰ ਰੂਪੀ ਪਾਣੀ ਦੇ ਵਿੱਚ, ਤੋ ਇਸ ਪ੍ਰਕਾਰ ਉਹ ਵਿੱਚੇ ਗ੍ਰਹਿ ਸਦਾ ਰਹੇ ਉਦਾਸੀ, ਉਹ ਉਦਾਸੀਨ ਰਹਿੰਦੇ ਨੇ, ਉਪਰਾਮ ਰਹਿੰਦੇ ਨੇ ਘਰ ਦੇ ਵਿੱਚ, ਨਿਰਲੇਪ ਰਹਿੰਦੇ ਨੇ।
ਜੋ ਕਮਲ ਰਹੇ ਵਿੱਚ ਪਾਣੀ ਹੈ।
ਉਹਨਾਂ ਦਾ ਜੀਵਨ ਕਿਸ ਤਰ੍ਹਾਂ ਹੈ ਗੁਰਮੁਖਾਂ ਦਾ, ਜਿਵੇਂ ਕਮਲ ਜਿਹੜਾ ਨਾ ਪਾਣੀ ਦੇ ਵਿੱਚ ਉਹ ਨਿਰਲੇਪ ਰਹਿੰਦਾ, ਡੁੱਬਦਾ ਨਹੀਂ ਪਾਣੀ ਵਿੱਚ, ਡੰਡੀ ਉਹਦੀ ਪਾਣੀ ਵਿੱਚ ਹੈ, ਚਿੱਕੜ ਚ ਜੜ ਹੈ, ਪਰ ਆਪ ਉਹਦਾ ਫੁੱਲ ਖਿੜਿਆ ਜਿੱਥੇ ਉੱਥੇ ਪਾਣੀ ਦੀ ਛਿੱਟ ਬਣੀ, ਚਿੱਕੜ ਨਹੀਂ ਹੈ। ਉਹ ਜਿਹੜੇ ਗੁਰਮੁਖ ਜਨ ਵਿੱਚੇ ਗ੍ਰਹਿ ਸਦਾ ਰਹੇ ਉਦਾਸੀ, ਉਹ ਵੀ ਇਉਂ ਸਮਝ ਲਓ ਵੀ ਪਰਿਵਾਰ ਰੂਪੀ ਪਾਣੀ ਦੇ ਵਿੱਚ ਉਹ ਸਦਾ ਹਮੇਸ਼ਾ ਹੀ ਉਪਰਾਮ ਰਹਿੰਦੇ ਹੈ। ਇਸ ਪ੍ਰਕਾਰ ਉਹਨਾਂ ਦਾ ਇਹ ਜੀਵਨ ਹੈ, ਕਿਉਂਕਿ ਕਮਲ ਦਾ ਅਰਥ ਪਹਿਲਾਂ ਕਰੇ ਤੋਂ ਬਿਨਾਂ ਦਾ ਅਰਥ ਸਹੀ ਨਹੀਂ ਹੁੰਦਾ, ਇਸ ਕਰਕੇ ਥੋੜਾ ਜਿਹਾ ਸਮਝਣ ਦੀ ਲੋੜ ਹੈ। ਹਾਂਜੀ, ਚਲੋ।
ਵਿੱਚ ਹਉਮੈ ਸੇਵਾ ਥਾਏ ਨਾ ਪਾਏ।
ਜਿਸਦੇ ਹਿਰਦੇ ਵਿੱਚ ਅੰਦਰ ਦੇਹ ਜਾਂ ਗੁਣਾ ਆਦਿ ਦੀ ਹਉਮੈ ਹੰਗਤਾ ਮਮਤਾ ਹੈ, ਉਹਨਾਂ ਦੀ ਸੇਵਾ ਜਿਹੜੀ ਹੈ ਨਾ ਉਹ ਥਾਂ ਠੀਕ ਨਹੀਂ ਪੈਂਦੀ ਹੈ, ਸੇਵਾ ਟਹਿਲ ਕੀਤੀ ਹੋਈ ਥਾਂ ਨਹੀਂ ਪੈਂਦੀ, ਸਫਲੀ ਨਹੀਂ ਹੁੰਦੀ ਹੈ, ਕਿਉਂਕਿ
ਜਨਮ ਮਰੈ ਫਿਰ ਆਵੈ ਜਾਏ।
ਉਹ ਪੁਰਖ ਜਨਮ ਮਰੈ ਮਰਦਾ, ਜੰਮਦਾ ਮਰਦਾ ਰਹਿੰਦਾ, ਫਿਰ ਮੁੜ ਮੁੜ ਕੇ ਜੂਨਾਂ ਵਿੱਚ ਜਾਏ ਆਉਂਦਾ ਜਾਂਦਾ ਰਹਿੰਦਾ ਹੈ।
ਸੋ ਤਪ ਪੂਰਾ ਸਾਈ ਸੇਵਾ।
ਇਹ ਭਾਈ ਉਹੀ ਤਪ ਪੂਰਾ ਪੂਰਨ ਸਫਲ ਹੈ, ਸਾਈ ਉਹੀ ਕੀਤੀ ਸੇਵਾ ਟਹਿਲ ਭਗਤੀ ਸਫਲੀ ਹੈ।
ਜੋ ਹਰ ਮੇਰੇ ਮਨ ਭਾਣੀ ਹੈ।
ਜੋ ਮੇਰੇ ਪਰਮੇਸ਼ਰ ਵਾਹਿਗੁਰੂ ਦੇ ਮਨ ਹਿਰਦੇ ਭਾਣੀ ਚੰਗੀ ਲੱਗਦੀ ਹੈ ਉਹਨੂੰ ਭਾ ਜਾਵੇ। ਜੋ
ਹੋ ਕਿਆ ਗੁਣ ਤੇਰੇ ਆਖਾਂ ਸਵਾਮੀ।
ਸਵਾਮੀ ਮਾਲਕ ਵਾਹਿਗੁਰੂ, ਹਾਂ ਮੈਂ ਤੇਰੇ ਕਿਆ ਕਿਹੜੇ ਗੁਣ ਆਖਾਂ ਕਹਿਣਾ ਕਰਾਂ, ਭਾਵ ਤੇਰੇ ਗੁਣ ਬੇਅੰਤ ਹਨ।
ਤੂੰ ਸਰਬ ਜੀਆ ਕਾ ਅੰਤਰ ਜਾਮੇ,
ਸਰਬ ਸਾਰਿਆਂ ਜੀਵਾਂ ਦਾ ਅੰਤਰ ਜਾਮੇ ਅੰਦਰ ਦੀ ਜਾਣਨ ਵਾਲਾ ਪ੍ਰੇਰਕ ਹੈ।
ਹਾਂ ਮਾਂਗੋ ਦਾਨ ਤੁਝੇ ਪਹਿ ਕਰਤੇ,
ਇਹ ਕਰਤੇ ਰਚਨਹਾਰ ਪ੍ਰਭੂ, ਹੋ ਮੈਂ ਤੁਝੇ ਤੇਰੇ ਪਹਿ ਪਾਸੋਂ ਇਹੋ ਇੱਕ ਦਾਨ ਮੰਗੋ ਮੰਗਦਾ ਹਾਂ ਮਹਾਰਾਜ। ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋ ਤੈ ਪੈ ਮੰਗੋ, ਦੇਹੋ ਆਪਣਾ ਨਾਮ। ਇਸ ਪ੍ਰਕਾਰ ਵਾਹਿਗੁਰੂ ਕਿਰਪਾ ਕਰ, ਮੰਗਦਾ ਹਾਂ ਕਿ
ਹਰ ਅਨਦਿਨ ਨਾਮ ਵਿਖਾਣੀ ਹੈ,
ਹਰ ਹਰੀ ਮੈਂ ਅਨਦਿਨ ਰਾਤ ਦਿਨ ਤੇਰਾ ਨਾਮ ਹੀ ਵਿਖਾਣੀ ਕਥਨ ਕਰਦਾ ਰਹਾਂ ਜੇ।
ਕਿਸੇ ਹੀ ਜੋਰ ਅਹੰਕਾਰ ਬੋਲਣ ਕਾ,
ਸੰਸਾਰ ਦੇ ਦੇਖਦਿਆਂ ਕਿਸੇ ਦੇ ਵਿੱਚ ਅਹੰਕਾਰ ਅਭਿਮਾਨ ਇੰਨਾ ਹੁੰਦਾ ਬੋਲਣ ਦਾ ਵੀ ਮੇਰੇ ਵਰਗਾ ਬੁਲਾਰੇ ਹੀ ਕੋਈ ਨਹੀਂ ਹੈ। ਮੈਂ ਜਦੋਂ ਸਟੇਜ ਤੇ ਚੜਦਾ ਧੰਨ ਧੰਨ ਕਰਾ ਦਿੰਦਾ, ਮੇਰੇ ਵਰਗਾ ਕੋਈ ਬੁਲਾਰਾ ਨਹੀਂ ਹੈ, ਮੇਰੇ ਵਰਗੀ ਕੋਈ ਕਥਾ ਨਹੀਂ ਕਰ ਸਕਦਾ, ਮੇਰੇ ਵਰਗੀ ਵਿਆਖਿਆ ਨਹੀਂ ਕਰਦਾ, ਇਹ ਕਈਆਂ ਦਾ ਇਹ ਹੰਕਾਰ ਹੈ। ਇਸ ਤਰ੍ਹਾਂ ਦਾ ਜ਼ੋਰ ਬਾਲਕ ਸਮਝਦੇ ਹਨ।
ਕਿਸੇ ਹੀ ਜ਼ੋਰ ਦੀਵਾਨ ਮਾਇਆ ਕਾ,
ਕਿਸੇ ਨੂੰ ਮਾਇਆ ਦਾ, ਮਾਇਆ ਦੇ ਦੀਵਾਨ ਆਸਰੇ ਦਾ ਜ਼ੋਰ ਬਲ ਹੈ। ਕਿਸੇ ਨੂੰ ਦੀਵਾਨ ਸਵਾ ਹਾਕਮ ਬਣ ਕੇ ਮਾਇਆ ਵਿਭੂਤੀ ਦਾ ਬਲ ਹੈ, ਬੜਾ ਹੰਕਾਰ ਹੈ ਵੀ ਮੇਰੇ ਵਰਗਾ ਹਾਕਮ ਨਹੀਂ ਕੋਈ ਹੈ।
ਮੈਂ ਹਰ ਬਿਨ ਟੇਕ ਧਰ ਅਵਰ ਨਾ ਕਾਈ,
ਹੇ ਹਰ ਪ੍ਰਭੂ ਮੈਨੂੰ ਤੇਰੇ ਤੋਂ ਬਿਨ ਬਗੈਰ ਸਰੀਰ ਕਰਕੇ ਕਾਈ ਕੋਈ ਧਰ ਆਸਰਾ ਨਹੀਂ, ਮਨ ਕਰਕੇ ਕੋਈ ਅਵਰ ਹੋਰ ਕੋਈ ਟੇਕ ਓਟ ਨਹੀਂ ਹੈ।
ਤੂੰ ਕਰਤੇ ਰਾਖ ਮੈਂ ਨਿਵਾਣੀ ਹੈ,
ਇਸ ਲਈ ਕਰਤਾ ਰਚਨਹਾਰ ਪ੍ਰਭੂ ਤੂੰ ਮੈਨੂੰ ਨਿਮਾਣੀ ਮਾਣ ਤੋਂ ਹੀਣੀ ਨੂੰ ਆਪਣੀ ਸ਼ਰਨ ਚ ਰਾਖ ਰੱਖ ਲੈਣਾ ਕਰ।
ਨਿਵਾਣੇ ਮਾਣ ਕਰਹਿ ਤੁਧ ਭਾਵੇ,
ਹੇ ਪ੍ਰਭੂ ਜੇ ਤੁਧ ਤੈਨੂੰ ਭਾਵੇ ਭਾ ਜਾਵੇ ਤਾਂ ਤੂੰ ਨਿਮਾਣੇ ਮਾਣ ਤੋਂ ਹੀਣਿਆਂ ਨੂੰ ਮਾਣ ਸਤਿਕਾਰ ਦੇਣਾ ਦਿਵਾਉਣਾ ਤੇ ਕਰਹਿ ਕਰਦਾ ਹੈ।
ਹੋਰ ਕੀਤੀ ਚੱਖ ਚੱਖ ਆਵੇ ਜਾਵੇ,
ਹੋਰ ਕੀਤੀ ਕਿਤਨੀ ਹੀ ਸ੍ਰਿਸ਼ਟੀ ਚੱਖ ਚੱਖ ਖੱਪ ਖੱਪ ਕੇ ਦੁਖੀ ਹੋ ਹੋ ਕੇ ਚੱਖਾਂ ਮਾਰ ਮਾਰ ਕੇ ਆਵੇ ਜਾਵੇ ਆਉਂਦੀ ਜਾਂਦੀ ਹੈ।
ਜਿਨ ਕਾ ਪੱਖ ਕਰਹਿ ਤੂੰ ਸਵਾਮੀ,
ਹੇ ਮੇਰੇ ਮਾਲਕ ਸਵਾਮੀ ਨਾ ਮਾਲਕ ਦੇ ਜਿਨ੍ਹਾਂ ਪੁਰਖਾਂ ਦਾ ਤੂੰ ਆਪ ਹੀ ਪੱਖ ਕਰੇ ਕਰਦਾ ਹੈ। ਹਾਂਜੀ
ਤਿਨ ਕੀ ਉਪਰ ਗੱਲ ਤੁਧ ਆਣੀ ਹੈ,
ਉਹਨਾਂ ਦੀ ਸੋਭਾ ਦੀ ਗੱਲ ਤੁਧ ਤੂੰ ਸਾਰਿਆਂ ਤੋਂ ਉਪਰ ਉੱਤੇ ਆਣੀ ਲਿਆਉਣਾ ਕਰਦਾ, ਉਹਨਾਂ ਦੀ ਰਾਜਿਆਂ ਮਹਾਰਾਜਿਆਂ ਤੋਂ ਸ਼ਾਹੂਕਾਰਾਂ ਤੋਂ ਸਭ ਤੋਂ ਵੱਡੀ ਸੋਭਾ, ਬਲਕਿ ਇਹੋ ਜਿਹੀ ਸੋਭਾ ਹੈ, ਐਸੀ ਸੋਭਾ ਜਨੇ ਕਿ ਜੇ ਵਡਹਾਰ ਪ੍ਰਤਾਪ ਹੈ, ਜਿੱਡਾ ਵੱਡਾ ਤੇਰਾ ਪ੍ਰਤਾਪ ਹੈ ਉੱਡੀ ਵੱਡੀ ਸੋਭਾ ਉਹਨਾਂ ਦੀ ਕਰ ਦਿੰਦਾ ਹੈ।
ਹਰ ਹਰ ਨਾਮ ਜਿਨੀ ਸਦਾ ਧਿਆਇਆ,
ਇਹ ਹਰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਜਿਨੀ ਜਿਨ੍ਹਾਂ ਗੁਰਮੁਖਾਂ ਨੇ ਜਾਂ ਜਿਨ੍ਹਾਂ ਮਨੁੱਖਾਂ ਨੇ ਤੇਰੇ ਨਾਮ ਨੂੰ ਸਦਾ ਹਮੇਸ਼ਾ ਹੀ ਧਿਆਇਆ ਸਿਮਰਨ ਕੀਤਾ ਯਾਦ ਕੀਤਾ ਧਿਆ ਕਰ ਬਿਰਤੀ ਬਣਾ ਕੇ,
ਜਿਨੀ ਗੁਰ ਪ੍ਰਸਾਦ ਪਰਮ ਪਦ ਪਾਇਆ,
ਉਹਨਾਂ ਨੇ ਗੁਰਾਂ ਦੀ ਕਿਰਪਾ ਕਰਕੇ ਤੇ ਪ੍ਰਸਾਦ ਨਾਮ ਕਿਰਪਾ ਦਾ ਹੈ ਗੁਰ ਪ੍ਰਸਾਦ ਪਰਮ ਪਦ ਵੱਡੀ ਕੇਵਲ ਮੋਕਸ਼ ਦੀ ਗੱਲ ਹੈ। ਪਰਮ ਪਦਵੀ ਜਿਹੜੀ ਹੈ ਸਭ ਤੋਂ ਪਰੇ ਪਦਵੀ ਹੈ, ਵੱਡੀ ਜਿਹੜੀ ਪਦਵੀ ਹੈ ਉਹ ਕੇਵਲ ਮੋਕਸ਼ ਹੈ, ਉਹਨਾਂ ਨੂੰ ਪਾਉਣਾ ਕੀਤੇ ਹੈ।
ਜਿਨ ਹਰ ਸੇਵਿਆ ਤਿੰਨ ਸੁਖ ਪਾਇਆ,
ਇਹ ਹਰ ਪ੍ਰਭੂ ਜਿਨ੍ਹਾਂ ਨੇ ਤੈਨੂੰ ਗੁਰਾਂ ਦੁਆਰਾ ਸੇਵਿਆ ਸੇਵਨ ਕੀਤਾ ਤਿੰਨ ਉਹਨਾਂ ਨੇ ਤੇਰੇ ਸੁਖ ਸਰੂਪ ਨੂੰ ਪਾਇਆ ਪਾ ਲਿਆ ਹੈ ਜੀ।
ਬਿਨ ਸੇਵਾ ਪਛੋ ਤਾਣੀ ਹੈ,
ਤੇਰੀ ਸੇਵਾ ਟਹਿਲ ਕੀਤੀ ਤੋਂ ਬਿਨ ਬਗੈਰ ਸਾਰੀ ਦੁਨੀਆ ਪਛਤਾਵ ਹੀ ਕਰਦੀ ਰਹਿੰਦੀ ਹੈ, ਫਿਰ ਪਛਤਾਵਾ ਹੀ ਹੁੰਦਾ ਹੈ ਵੀ ਅਸੀਂ ਗੁਰਾਂ ਦੀ ਸੇਵਾ ਨਾ ਕੀਤੀ ਟਹਿਲ ਨਾ ਕੀਤੀ।
ਤੂੰ ਸਭ ਰਹਿ ਵਰਤ ਹੈ ਹਰ ਜਗਨਨਾਥ,
ਹੇ ਜਗਤ ਦੇ ਮਾਲਕ ਹਰ ਪਰਮੇਸ਼ਰ ਤੂੰ ਸਾਰਿਆਂ ਜੀਵਾਂ ਦੇ ਮਹਿ ਵਿੱਚ ਵਰਤ ਰਿਹਾ ਹੈ।
ਸੋ ਹਰ ਜਪੈ ਜਿਸ ਗੁਰ ਮਸਤਕ ਹਾਥ,
ਹਰ ਹਰੀ ਵਾਹਿਗੁਰੂ ਤੈਨੂੰ ਸੋ ਉਹੀ ਜਪੈ ਜਪਦਾ ਜਿਹਦੇ ਮਸਤਕ ਮੱਥੇ ਦੇ ਉੱਤੇ ਤੇ ਗੁਰੂਆਂ ਨੇ ਕਿਰਪਾ ਰੂਪੀ ਹੱਥ ਰੱਖਿਆ ਹੈ।
ਹਰ ਕੀ ਸਰਣ ਪਾਇਆ ਹਰ ਜਾਪੀ,
ਇਹ ਹਰ ਪ੍ਰਭੂ ਜੋ ਮਨੁੱਖ ਸਰੀਰ ਕਰਕੇ ਆਪ ਜੀ ਦੀ ਸਰਣ ਓਟ ਵਿੱਚ ਪਿਆ ਹੈ ਅਤੇ ਬਾਣੀ ਕਰਕੇ ਤੇਰੇ ਹਰ ਨਾਮ ਨੂੰ ਜਾਪੀ ਉਹ ਜਪਣਾ ਕਰਦਾ ਹੈ।
ਜਨ ਨਾਨਕ ਦਾਸ ਦਸਾਣੀ ਹੈ,
ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ, ਮੈਂ ਜਨ ਉਹਨਾਂ ਦਾਸ ਸੇਵਕਾਂ ਦਾ ਵੀ ਦਸਾਣੀ ਸੇਵਕ ਹਾਂ, ਅਸੀਂ ਉਹਨਾਂ ਦਾਸਾਂ ਦੇ ਵੀ ਦਾਸ ਦਸਾਣੀ ਦਸਾਉਂਦੇ ਹਾਂ ਸਦਾਉਂਦੇ ਹਾਂ ਆਪਣੇ ਆਪ ਨੂੰ। ਤੇ ਜਨ ਨਾਨਕ ਦਾਸਨ ਦਾਸ ਕਹੀਏ ਤਹਿਮ ਦਾਸਨ ਕੇ ਪਨਿਹਾਰੇ, ਇਹ ਨਿਮਰਤਾ ਜਨਾਈ ਹੈ। ਇਹ ਦੋ ਸਾਧ ਸਿੰਘ ਜੀ ਜਿਹੜੇ ਸੋਲਹੇ ਗੁਰੂ ਰਾਮਦਾਸ ਮਹਾਰਾਜ ਦੇ ਸਨ। ਹੁਣ ਅੱਗੇ ਗੁਰੂ ਅਰਜਨ ਦੇਵ ਜੀ ਕਿਰਪਾ ਕਰਨਗੇ ਜੀ।
ਮਾਰੂ ਸੋਲਹੇ ਮਹੱਲਾ ਪੰਜਵਾਂ।
ਮਾਰੂ ਰਾਗ ਦੇ ਅੰਦਰ ਮਹਾਰਾਜ ਨੇ ਜੇ ਸ਼ਬਦ ਉਚਾਰਨ ਕੀਤਾ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੋਲਹੇ ਨੂੰ ਪੜਨ ਤੋਂ ਬਾਅਦ ਗੁਰਸਿੱਖਾਂ ਨੇ ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੇਨਤੀ ਕੀਤੀ ਗਰੀਬ ਨਿਵਾਜ ਤੇ ਆਪ ਜੀ ਕਿਰਪਾ ਕਰੋ ਤੁਸੀਂ ਵੀ ਇਸ ਤਰ੍ਹਾਂ ਦੀ ਬਾਣੀ ਉਚਾਰਨ ਕਰੋ ਜਿਵੇਂ ਉਹਨਾਂ ਗੁਰਸਿੱਖਾਂ ਨੂੰ ਉਸ ਵੇਲੇ ਗੁਰੂ ਰਾਮਦਾਸ ਗੁਰੂ ਅਮਰਦਾਸ ਗੁਰੂ ਨਾਨਕ ਸਾਹਿਬ ਜੀ ਨੇ ਸੋਲਾਂ ਸੋਲਾਂ ਪਦਾਂ ਵਾਲੀ ਸ਼ਬਦ ਉਚਾਰਨ ਕਰਕੇ ਉਪਦੇਸ਼ ਦਿੱਤਾ ਤਾਂ ਮਹਾਰਾਜ ਸਾਹਿਬ ਜੀ ਨੇ ਫਿਰ ਸਿੱਖਾਂ ਦੀ ਬੇਨਤੀ ਮੰਨ ਕੇ ਤੇ ਆਪ ਜੀ ਨੇ ਮਾਰੂ ਰਾਗ ਦੇ ਅੰਦਰ ਸੋਲਾਂ ਸੋਲਾਂ ਪਦਾਂ ਵਾਲੇ ਸ਼ਬਦ ਉਚਾਰਨ ਕੀਤੇ। ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਮੰਗਲ ਕੀਤਾ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਦੁਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ ਸਤਨਾਸ ਤੋਂ ਰਹਿਤ ਹੈ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਇਹ ਵਿਸ਼ੇਸ਼ਣ ਬ੍ਰਹਮ ਦੇ ਸਤ ਚੇਤਨ ਆਨੰਦ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ ਥੋੜੀ ਜਿਹੀ ਲਵੰਤਾਂ ਦਾ ਹੀ ਫਰਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਇਹ ਦੋ ਹੀ ਅਰਥ ਦੇ ਢੁਕਵੇਂ ਹਨ ਜੇ।
ਕਲਾ ਉਪਾਏ ਧਰੀ ਜਿਨ ਧਰਣਾ।
ਤੇ ਜਿਨ ਜਿਸ ਪਰਮੇਸ਼ਰ ਨੇ ਆਪ ਦੀ ਕਲਾ ਸ਼ਕਤੀ ਜਿਹੜੀ ਹੈ ਚੇਤਨ ਸੱਤਾ ਉਪਾਏ ਪੈਦਾ ਕਰਕੇ ਧਰਣਾ ਧਰਤੀ ਆਪ ਦੇ ਆਸਰੇ ਧਰੀ ਰੱਖਣਾ ਕੀਤੀ ਹੈ।
ਗਗਨ ਰਹਾਇਆ ਹੁਕਮੇ ਚਰਣਾ।
ਫਿਰ ਆਪ ਦੇ ਹੁਕਮੇ ਹੁਕਮ ਰੂਪੀ ਚਰਨਾਂ ਦਾ ਆਸਰਾ ਦੇ ਕੇ, ਕਿਉਂਕਿ ਆਪਣਾ ਸਰੀਰ ਪੈਰਾਂ ਤੇ ਖੜਾ ਨਾ ਹੁਕਮ ਰੂਪੀ, ਤੇ ਉਹਦੀ ਜਿਹੜੀ ਰਚਨਾ ਉਹਦੇ ਹੁਕਮ ਚ ਖੜੀ ਹੈ। ਇਹ ਆਸਰਾ ਦੇ ਕੇ ਗਗਨ ਆਕਾਸ਼ ਨੂੰ ਰਹਾਇਆ ਰੱਖਣਾ ਕੀਤਾ, ਹੋਰ ਕੋਈ ਥੰਮਾ ਤਾਂ ਹੈ ਨੀ ਆਕਾਸ਼ ਦੇ ਬਿਨ ਥੰਮਾ ਗਗਨ ਰਹਾਇਆ। ਅੱਗੇ ਦੱਸਦੇ ਹਨ ਜੇ
ਅਗਨ ਉਪਾਏ ਈਂਧਨ ਮਹਿ ਬਾਦੇ।
ਅੱਗ ਪੈਦਾ ਕਰਕੇ ਆਪਣੇ ਹੁਕਮ ਵਿਚ ਈਂਧਨ ਬਾਲਣ ਦਾ ਨਾਮ ਹੈ ਲੱਕੜਾਂ ਦਾ, ਇਹਦੇ ਵਿਚ ਬੰਨੀ ਹੋਈ ਹੈ। ਕਿਹੜੀ ਲੱਕੜ ਹੈ ਜਿਹਦੇ ਚ ਅੱਗ ਨਹੀਂ ਹੈ ਪਰ ਆਪਣੇ ਆਪ ਫੂਕ ਨਹੀਂ ਸਕਦੀ, ਲੱਕੜ ਨੂੰ ਪ੍ਰਗਟ ਨਹੀਂ ਹੋ ਸਕਦੀ, ਲੱਕੜਾਂ ਨੂੰ ਪੌਦਿਆਂ ਨੂੰ ਵਧਾਉਂਦੀ ਅੱਗ ਹੀ ਹੈ। ਇਸ ਕਰਕੇ ਜੋ ਹੁਕਮ ਦੀ ਬੰਨੀ ਹੋਈ ਹੈ ਤੇ ਉਹਦੇ ਪੈਵੇ ਵਿੱਚ ਹੈ, ਪੈ ਵਿੱਚ ਅਗਨ ਜਿਹੜੀ ਹੈ ਉਹ ਕੱਢਾ ਵਿਗਾਰ ਕੇ ਹਨ, ਇਸ ਪ੍ਰਕਾਰ ਨੌਕਰਾਂ ਦੀ ਤਰ੍ਹਾਂ ਕੰਮ ਕਰਦੀ ਹੈ।
ਸੋ ਪ੍ਰਭ ਰਾਖੈ ਭਾਈ ਹੈ।
ਭਾਈ ਉਹ ਪ੍ਰਭੂ ਤੇਰੇ ਤਾਈ ਵੀ ਰਾਖੇ ਰੱਖੇਗਾ।
ਜੀਵ ਜੰਤ ਕੋ ਰਿਜਕ ਸੰਭਾਹੇ।
ਸਿਰ ਸੇ ਰਿਜਕ ਸੰਭਾਹੇ ਠਾਕੁਰ। ਉਹ ਪ੍ਰਭੂ ਅਸੂਲ ਜੀਵਾਂ ਨੂੰ ਸੂਖਮ ਜੰਤ ਜੀਵਾਂ ਨੂੰ ਉਹਨਾਂ ਦੀ ਪ੍ਰਲਬਧ ਅਨੁਸਾਰ ਰਿਜਕ ਰੋਜੀ ਸੰਭਾਹੇ ਅਪਣਾਉਂਦਾ ਹੈ।
ਕਰਨ ਕਾਰਨ ਸਮਰੱਥ ਆਪ ਆਹੇ।
ਉਹ ਸਮਰੱਥ ਸਰਵ ਸ਼ਕਤੀਮਾਨ ਪਰਮੇਸ਼ਰ ਆਪ ਆਹੇ ਮਾਇਆ ਦੀ ਪਾਹ ਹੰਗਤਾ ਤੋਂ ਰਹਿਤ ਨਿਰਲੇਪ ਹੈ। ਆਪ ਆਹੇ ਆਪੇ ਆਪ ਹੀ ਸਾਰੇ ਕਰਨ ਕਾਰਨ ਕਾਰਜਾਂ ਦੇ ਕਰਨ ਨੂੰ ਕਰਾਉਣ ਵਾਲਾ ਪਰਮੇਸ਼ਰ ਆਪ ਹੀ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਹੀ ਕੋਈ, ਆਪ ਹੀ ਹੈ।
ਛਿਨ ਮਹਿ ਥਾਪ ਉਥਾਪਨ ਹਾਰਾ।
ਇਹ ਭਾਈ ਉਹ ਪ੍ਰਭੂ ਇੱਕ ਛਿਨ ਦੇ ਵਿੱਚ ਸ੍ਰਿਸ਼ਟੀ ਨੂੰ ਥਾਪ ਇਸਤਿਤ ਕਰਕੇ ਉਥਾਪਨ ਹਾਰਾ ਪੁੱਟਣ ਵਾਲਾ ਵੀ ਹੈ, ਜਾਂ ਫਿਰ ਖਿਨ ਮਹਿ ਥਾਪ ਉਥਾਪਨ ਹਾਰਾ ਗੁਰਮੁਖਾਂ ਦੇ ਹਿਰਦੇ ਖਿਨ ਕਾਲ ਦੇ ਵਿੱਚ ਹੀ ਆਸਰੀ ਸੰਪਦਾ ਨੂੰ ਕਾਮ ਕਰੋ ਆਦਿ ਜਿਹੜੇ ਨੇ ਉਹਨਾਂ ਨੂੰ ਪੁੱਟ ਕੇ ਦੈਵੀ ਸੰਪਦਾ ਨੂੰ ਤੇ ਉਹਨਾਂ ਦੇ ਖਿਨ ਦੇ ਵਿੱਚ ਥਾਪ ਦਿੰਦਾ ਹੈ, ਅਸਥਾਪਨ ਕਰਨ ਵਾਲਾ ਹੈ।
ਸੋਈ ਤੇਰਾ ਸਹਾਈ ਹੈ।
ਉਹੀ ਤੇਰਾ ਲੋਕ ਪ੍ਰਲੋਕ ਵਿੱਚ ਸਹਾਈ ਸਹਾਇਤਾ ਕਰਨ ਵਾਲਾ ਹੈ ਪਰਮੇਸ਼ਰ।
ਮਾਤ ਗਰਭ ਮਹਿ ਜਿਨ ਪ੍ਰਤ ਪਾਲਿਆ।
ਮਾਤਾ ਦੇ ਗਰਭ ਪੇਟ ਦੇ ਮਹਿ ਵਿੱਚ ਜਿਨ ਜਿਸ ਪਰਮੇਸ਼ਰ ਨੇ ਤੇਰੇ ਤਾਈ ਪ੍ਰਤ ਤਾਈ ਪਾਲਿਆ ਪਾਲਣਾ ਕੀਤਾ ਹੈ ਤੈਨੂੰ, ਐਸਾ ਪਰਮੇਸ਼ਰ ਜੋ ਹੈ ਪ੍ਰਤਪਾਲ ਮਾਤਾ ਉਧਰ ਰੱਖ ਹੈ ਲਗਨ ਦੇ ਤਨਾ ਸੇਕ। ਜੱਠ ਰਾਗ ਦੀ ਇੰਨੀ ਤੇਜ਼ ਹੁੰਦੀ ਹੈ ਜਦੋਂ ਬੱਚਾ ਪੇਟ ਵਿੱਚ ਹੋਵੇ ਉਸ ਵੇਲੇ ਜੱਠ ਰਾਗ ਦੀ ਇੰਨੀ ਤੇਜ਼ ਹੁੰਦੀ ਹੈ, ਕਹਿੰਦੇ ਨੇ ਵੀ ਜੇ ਕੱਚੇ ਰੋੜ ਵੀ ਖਾ ਲਵੇ ਮਾਤਾ ਉਹ ਵੀ ਹਜ਼ਮ ਹੋ ਜਾਂਦੇ ਨੇ, ਇਹ ਮਿਸਾਲ ਦਿੱਤੀ ਗਈ। ਤੋ ਇਸ ਕਰਕੇ ਪਰ ਬੱਚੇ ਨੂੰ ਸੇਕ ਨਹੀਂ ਲੱਗਦਾ, ਇਹ ਵਾਹਿਗੁਰੂ ਦੀ ਕਿਰਪਾ ਹੈ ਤੇ ਸੇਕ ਨਹੀਂ ਲੱਗਣ ਦਿੰਦਾ ਹੈ। ਉਹ ਮਾਤਾ ਦੇ ਉਧਰ ਵਿੱਚ ਤੈਨੂੰ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋਂ ਵਿਸਾਰੀ ਹੈ, ਮਨੋਂ ਕਿਉਂ ਵਿਸਾਰੀਏ ਇਹ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਅੱਗ ਦੇ ਵਿੱਚ ਵੀ ਤੈਨੂੰ ਆਹਾਰ ਦੇ ਰਿਹਾ ਹੈ।
ਸਾਸ ਗਰਾਸ ਹੋਏ ਸੰਗ ਸੰਭਾਲਿਆ।
ਸਾਹ ਸਾਹ ਲੈਂਦੇ ਆ, ਗਰਾਸ ਗਰਾਹੀ ਖਾਂਦੇ ਆ, ਆਉਂਦੇ ਜਾਂਦੇ ਸਵਾਸਾਂ ਦੇ ਸੰਗ ਨਾਲ ਹੋਏ ਹੋ ਕੇ ਤੈਨੂੰ ਸੰਭਾਲਿਆ ਸੰਭਾਲਣਾ ਕੀਤਾ ਹੈ।
ਸਦਾ ਸਦਾ ਜਪੀਐ ਸੋ ਪ੍ਰੀਤਮ,
ਇਸ ਕਰਕੇ ਸੋ ਪ੍ਰੀਤਮ ਪਿਆਰੇ ਪਰਮੇਸ਼ਵਰ ਸਦਾ ਸਦਾ ਹਮੇਸ਼ਾ ਹਮੇਸ਼ਾ ਹੀ ਜਪੀਐ ਜਪਣਾ ਕਰੀਏ।
ਵੱਡੀ ਜਿਸ ਵਡਿਆਈ ਹੈ,
ਜਿਸ ਪ੍ਰਭੂ ਦੀ ਵਡਿਆਈ ਵੱਡੀ ਹੈ ਜੀ, ਸੋਭਾ
ਸੁਲਤਾਨ ਖਾਨ ਕਰੇ ਖਿਨ ਕੀਰੇ।
ਉਹ ਪ੍ਰਭੂ ਵਾਹਿਗੁਰੂ ਤੋਂ ਡਰਨਾ ਚਾਹੀਦਾ ਵੀ ਜਿਹੜੇ ਬੜੇ ਬੜੇ ਹੰਕਾਰੀ ਰਾਜੇ ਮਹਾਰਾਜੇ ਜਾਂ ਰਾਜਨੀਤਿਕ ਲੋਕ, ਉਹ ਵਾਹਿਗੁਰੂ ਕੀ ਕਰ ਸਕਦਾ ਹੈ। ਸ਼ਿਨਮੈ ਰੋ ਰੰਕ ਕੋ ਕਰੀ, ਰੋ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਿਖਨਾ ਵੈ ਜੈ ਤਾ ਕੋ ਵਿਹਾਰ। ਉਹ ਪ੍ਰਭੂ ਸੁਲਤਾਨ ਚੱਕਰਵਰਤੀ ਬਾਦਸ਼ਾਹ ਅਤੇ ਖਾਨ ਅਮੀਰ ਪਠਾਣਾ ਦੇ ਸਰਦਾਰਾਂ ਨੂੰ ਇੱਕ ਖਿਨ ਦੇ ਵਿੱਚ ਹੀ ਕੀੜੇ ਕੰਗਾਲ ਕਰ ਦੇਣਾ ਕਰਦਾ ਹੈ। ਐਸੀ ਸਮਰੱਥਾ ਹੈ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਇਹ ਉਹਦੀ ਸਮਰੱਥਾ ਹੈ। ਸੋ ਇਸ ਕਰਕੇ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ,
ਗਰੀਬ ਨਿਆਜ ਕਰੇ ਪ੍ਰਭ ਮੀਰੇ,
ਗਰੀਬ ਦੀਨਾਂ ਨੂੰ ਨਿਵਾਜ ਬੜਿਆਉਣ ਵਾਲੇ ਉਹ ਪ੍ਰਭੂ ਨੇ, ਇੱਕ ਛਿਣ ਦੇ ਵਿੱਚ ਹੀ ਕਰੇ ਪ੍ਰਭ ਮੀਰੇ। ਮੀਰੇ ਨਾਮ ਪਾਤਸ਼ਾਹ ਦਾ, ਮੀਰ ਪਾਤਸ਼ਾਹ ਨੂੰ ਕਹਿੰਦੇ ਹੈ। ਉਹ ਬਾਦਸ਼ਾਹੀਆਂ ਬਖਸ਼ ਦਿੰਦਾ ਹੈ। ਜਿਵੇਂ ਮਹਾਰਾਜ ਦੇ ਵਿੱਚ ਆ ਫੂਲ ਮਹਾਰਾਜ ਹੈ ਜਿਹੜਾ ਮਾਲਵੇ ਦੇ ਵਿੱਚ, ਉਹ ਕਾਲਾ ਗਿਆ ਸੀ ਆਪਣੇ ਭਤੀਜਿਆਂ ਨੂੰ ਲੈ ਕੇ, ਤੇ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਖੜ ਕੇ ਢਿੱਡ ਵਜਾਉਣ ਲੱਗ ਗਏ, ਪੱਲਾ ਚੱਕ ਕੇ ਨਾ ਢਿੱਡ ਦੇ ਹੱਥ ਮਾਰਨ ਲੱਗੇ, ਨਿਆਣਿਆਂ ਦਾ ਸੁਭਾਅ ਹੁੰਦਾ ਹੈ। ਤੇ ਮਹਾਰਾਜ ਸਾਹਿਬ ਜੀ ਕਹਿੰਦੇ, ਕਾਲਿਆ ਇਹ ਬੱਚੇ ਕੀ ਗੱਲ ਢਿੱਡ ਤੇ ਹੱਥ ਮਾਰਦੇ ਹੈ? ਕਹਿੰਦੇ, ਮਹਾਰਾਜ ਮੇਰਾ ਭਰਾ ਤੇ ਭਰਜਾਈ ਮਰ ਗਏ, ਢਿੱਡੋਂ ਭੁੱਖੇ ਨੇ ਤਾਂ ਢਿੱਡ ਵਜਾਉਂਦੇ ਹੈ। ਮਹਾਰਾਜ ਸਾਹਿਬ ਜੀ ਨੇ ਉਹ ਇੱਕ ਕੰਨੇ ਤੇ ਚੱਕਿਆ ਸੀ, ਇੱਕ ਉਂਗਲ ਲਾਇਆ ਹੋਇਆ ਸੀ। ਮਹਾਰਾਜ ਕਹਿੰਦੇ, ਆਹ ਜਿਹੜਾ ਉੱਪਰ ਹੈ, ਕਹਿੰਦੇ ਉਹ ਢਿੱਡ ਵਜਾ ਰਿਹਾ, ਕਹਿੰਦੇ ਉਹਨੂੰ ਐਸੀ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ, ਇਹ ਤਾਂ ਹੋਰਾਂ ਦੇ ਢਿੱਡ ਵੀ ਭਰਿਆ ਕਰਨਗੇ, ਤੇ ਇਹਦੀ ਐਸੀ ਇਹਨਾਂ ਤੇ ਕਿਰਪਾ ਵਾਹਿਗੁਰੂ ਦੀ ਹੋਊਗੀ। ਕਹਿੰਦੇ ਇਹਦੇ ਘੋੜੇ ਜਮਨਾ ਪਾਰ ਪਾਣੀ ਪੀਣਗੇ। ਉਹਦਾ ਨਾਮ ਫੂਲ ਸੀ, ਤੇ ਮਹਾਨ ਕੋਸ਼ ਵਾਲੇ ਨੇ ਫੂਲ ਹੀ ਲਿਖਿਆ, ਤੇ ਜਿਹੜਾ ਹੈ ਸੀ ਉਹਦਾ ਨਾਮ ਸੀ ਸੰਦਲੀ। ਤੇ ਇਹ ਕਰਨਗੇ, ਕਹਿੰਦੇ ਇਹਦਾ ਨਾਮ ਕਹਿੰਦੇ ਜੀ ਹੈ, ਕਹਿੰਦੇ ਇਹ ਆਪਣੀ ਮਾਰੀ ਆਪ ਖਾਣਗੇ। ਜਿਹੜਾ ਤਾਂ ਸੀ ਫੂਲ, ਉਹ ਤਾਂ ਫੂਲਕਿਆਂ ਦੀ ਬੰਸ਼ ਪਟਿਆਲੇ ਰਿਆਸਤ ਵਾਲੇ ਹੋਏ, ਜਮਨਾ ਤੱਕ ਇਹਨਾਂ ਦਾ ਰਾਜ ਰਿਹਾ। ਜਿਹੜਾ ਸੰਦਲੀ ਸੀ, ਇਹ ਨਾਭੇ ਵਾਲੇ ਜਿਹੜੇ ਨੇ, ਸੰਗਰੂਰ ਵਾਲੇ, ਇਹ ਹੋਏ ਨੇ ਇਹਨਾਂ ਦੀ ਸਰਦਾਰੀਆਂ। ਇਹੋ ਮਹਾਰਾਜ ਸਾਹਿਬ ਨੇ ਇੱਕ ਖਿਣ ਦੇ ਵਿੱਚ, ਜਿਹੜੇ ਟੱਪਰੀ ਵਾਸ ਹੋਏ ਫਿਰਦੇ ਸੀ, ਜਿਹਨਾਂ ਨੂੰ ਉਸ ਵੇਲੇ ਸਾਧ ਸਿੰਘ ਜੀ ਦੁਸ਼ਮਣ ਠਹਿਰਨ ਨੂੰ ਜਗ੍ਹਾ ਵੀ ਨਹੀਂ ਸੀ ਦਿੰਦੇ, ਤੇ ਕਦੇ 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 ਕਿਤੇ ਜਾਣਾ ਪੈਂਦਾ ਸੀ। ਸੁਲਤਾਨ ਖਾਨ ਕਰੇ ਕਹਿੰਦੇ, ਇਹ ਗਰੀਨਵਾਜ ਕਰੇ ਪ੍ਰਭ ਮੀਰੇ, ਉਹਨਾਂ ਨੂੰ ਪਾਤਸ਼ਾਹ ਬਣਾ ਦਿੱਤਾ ਇੱਕ ਛਿੰਨ ਦੇ ਵਿੱਚ ਹੀ। ਜਿਵੇਂ ਹੋਲਾਂ ਦੀ ਮੁੱਠੀ ਖਾ ਕੇ ਮਹਾਰਾਜ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਪਾਤਸ਼ਾਹੀ ਦੇ ਦਿੱਤੀ ਸੀ। ਉਹਦੇ ਬੜੇ ਪ੍ਰਸੰਗ ਆਉਂਦੇ ਹਨ।
ਗਰਭ ਨਿਵਾਰਨ ਸਰਬ ਸਧਾਰਨ,
ਪ੍ਰਭੂ ਹੰਕਾਰੀਆਂ ਦਾ ਗਰਭ ਹੰਕਾਰ ਨਿਵਾਰਨ ਮੇਟਣ ਵਾਲਾ ਹੈ ਸਾਰਿਆਂ ਨੂੰ, ਤੇ ਉਹ ਸਾਧਾਰਨ ਸਹਿਤ ਆਸਰੇ ਦੇ ਕਰਨ ਵਾਲਾ ਹੈ।
ਕਿਛ ਕੀਮਤ ਕਹੀ ਨਾ ਜਾਈ ਹੈ,
ਉਹਦੀ ਸਮਗਰ ਮਹਿਮਾ ਰੂਪ ਤਾਂ ਕੀਮਤ ਕਹੀ ਉਹਨੀ ਕਸਰ ਨਹੀਂ ਕੀਤੀ ਜਾ ਸਕਦੀ ਸੰਪੂਰਨ ਰੂਪ ਦੇ ਵਿੱਚ।
ਸੋ ਪਤਵੰਤਾ ਸੋ ਧਨਵੰਤਾ,
ਇਹ ਭਾਈ ਉਹ ਪੁਰਖ ਵਿਕਾਰਾਂ ਤੋਂ ਰਹਿਤ ਪਤਵੰਤਾ ਇੱਜ਼ਤ ਵਾਲਾ ਹੈ। ਸੋ ਉਹੀ ਅਸਲ ਧਨਵੰਤਾ ਧਨ ਵਾਲਾ ਹੈ, ਜਿਹਦੇ ਕੋਲ ਨਾਮ ਦਾ ਧਨ ਹੈ।
ਜਿਸ ਮਨ ਵਸਿਆ ਹਰ ਭਗਵੰਤਾ,
ਜਿਹਦੇ ਮਨ ਹਿਰਦੇ ਵਿੱਚ ਹਰ ਪਰਮੇਸ਼ਵਰ ਭਗਵੰਤਾ ਭਗਵੰਤ ਵਸਿਆ ਹੋਇਆ ਵਾਹਿਗੁਰੂ ਪਰਮੇਸ਼ਵਰ।
ਮਾਤ ਪਿਤਾ ਸੋ ਤਬੰਧ ਪਪਾਈ,
ਜਿਸ ਪ੍ਰਭੂ ਨੇ ਇਹ ਸ੍ਰਿਸ਼ਟੀ ਜਿਹੜੀ ਆ ਸਾਰੀ ਬੋਲ ਦੋ ਜੀ, ਜਿਨ ਇਹ
ਸ੍ਰਿਸ਼ਟ ਉਪਾਈ ਹੈ,
ਜਿਸ ਪ੍ਰਭੂ ਨੇ ਇਹ ਸ੍ਰਿਸ਼ਟੀ ਉਪਾਈ ਪੈਦਾ ਕੀਤੀ ਹੈ, ਉਹ ਹਰੀ ਨੇ ਮਾਤ ਮਾਂ ਪਿਤਾ ਬਾਪ ਸੁਤ ਪੁੱਤਰ ਬੰਧਵ ਸੰਬੰਧੀ ਅਤੇ ਭਾਈ ਭਰਾ ਆਦਿ ਇਹ ਰਿਸ਼ਤੇਦਾਰੀਆਂ ਬਣਾਈਆਂ ਹਨ। ਜਾਂ ਫਿਰ ਮਾਤ ਪਿਤਾ ਸੁਤ ਬੰਧਵ ਭਾਈ, ਕਹਿੰਦੇ ਖਿਮਾ ਰੂਪੀ ਤਾਂ ਮਾਤਾ ਬਣਾਈ ਹੈ, ਸੰਤੋਖ ਰੂਪੀ ਪਿਤਾ ਹੈ, ਗਿਆਨ ਰੂਪੀ ਪੁੱਤਰ ਹੈ, ਵੈਰਾਗ ਰੂਪੀ ਵੈਰਾਗ ਵਿਵੇਕ ਰੂਪੀ ਸੰਬੰਧੀ, ਸਰਵਣ ਮੰਨਣ ਰੂਪੀ ਭਰਾ ਆਦਿ ਇਹ ਸ਼ੁਭ ਗੁਣ ਪੈਦਾ ਕੀਤੇ ਨੇ। ਇਹ ਸ਼ੁਭ ਗੁਣਾਂ ਦੀ ਸ੍ਰਿਸ਼ਟੀ ਜਿਸ ਵਾਹਿਗੁਰੂ ਨੇ ਪੈਦਾ ਕੀਤੀ ਹੈ, ਉਹ ਐਸੀ ਕਿਰਪਾ ਕਰ ਦਿੰਦਾ।
ਪ੍ਰਭ ਆਏ ਸਰਣਾ ਭਉ ਨਹੀਂ ਕਰਨਾ,
ਜੋ ਪਰਮੇਸ਼ਰ ਦੀ ਸਰਨ ਓਟ ਵਿੱਚ ਆਏ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭਉ ਡਰ ਧਾਰਨ ਨਹੀਂ ਕਰਨਾ ਪੈਂਦਾ, ਭਾਵ ਉਹਨਾਂ ਨੂੰ ਕੋਈ ਡਰ ਨਹੀਂ ਰਹਿੰਦਾ ਹੈ।
ਸਾਧ ਸੰਗਤ ਨਿਸ਼ਚੋ ਹੈ ਤਰਣਾ,
ਤੇ ਬਲਕਿ ਸਾਧ ਸੰਗਤ ਵਿੱਚ ਨਿਸ਼ਚੋ ਨਿਸ਼ਚੇ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ, ਡੁੱਬਦਾ ਨਹੀਂ ਸੰਸਾਰ ਵਿੱਚ।
ਮਨ ਵਚ ਕਰਮ ਅਰਾਧੇ ਕਰਤਾ,
ਜੋ ਪੁਰਖ ਮਨ ਹਿਰਦੇ ਦੇ ਵਚ ਬਚਨਾ ਅਤੇ ਕਰਮ ਤੇ, ਕਿਉਂਕਿ ਮਨ ਤਾਂ ਹੋ ਗਿਆ ਹਿਰਦਾ ਜਿਹੜਾ ਜਵਾਨ ਤੋਂ ਬੋਲਣਾ ਇਹ ਵਚਨ, ਤੇ ਕਰਮ ਕਰਮ ਸਰੀਰ ਕਰਕੇ, ਤੇ ਐਸਾ ਜਿਹੜਾ ਜਿਹੜੇ ਮਨ ਵੱਲ ਸਰੀਰ ਕਰਕੇ ਕਰਤਾ ਪੁਰਖ ਰਚਨਹਾਰ ਨੂੰ ਅਰਾਧੇ ਸਿਮਰਦਾ, ਸ਼ਬਦਾਂ ਦੇ ਵਿੱਚ ਵੀ ਉਹਨੂੰ ਚੇਤੇ ਕਰਦਾ, ਮਨ ਦੀ ਕਲਪਨਾ ਨਾਲ ਵੀ ਸਰੀਰ ਦੁਆਰਾ ਵੀ ਉਹ ਕਰਤਵ ਕਰਦਾ ਜਿਹੜੇ ਪ੍ਰੇਮਾ ਭਗਤੀ ਕਰਨ ਵਾਲੇ ਨੇ, ਪ੍ਰੇਮਾ ਭਗਤੀ ਦੇ ਸਹਾਇਕ ਨੇ। ਇਸ ਕਰਕੇ
ਤਿਸ ਨਾਹੀਂ ਕਦੇ ਸਜਾਈ ਹੈ,
ਉਹ ਸਰੀਰ ਕਰਕੇ ਤਾਂ ਸੇਵਾ ਕਰਦਾ ਤੇ ਮਨ ਤੇ ਬਚਨਾ ਕਰਕੇ ਪੁਜਗਾ ਸਿਮਰਨ ਕਰਦਾ, ਫਿਰ ਉਹਨਾਂ ਨੂੰ ਜਮਾਂ ਦੀ ਸਜ਼ਾ ਕਦੇ ਨਹੀਂ ਹੁੰਦੀ, ਸਰੀਰ ਪਵਿੱਤਰ ਹੋ ਜਾਂਦਾ। ਕਾਮ ਕਰੋ ਆਦਿ ਵਿਕਾਰਾਂ, ਇਹਨਾਂ ਦੀ ਸਜ਼ਾ ਨਹੀਂ, ਇਹ ਸਜ਼ਾ ਨਹੀਂ ਦਵਾ ਸਕਦੇ ਫਿਰ, ਤੇ ਉਹ ਕਾਮ ਕਰੋ ਉਹਦੇ ਸਮਾਂ ਅਧੀਨ ਹੋ ਜਾਂਦੇ। ਮਰਾਲੇ ਵਾਲੇ ਮਹਾਂਪੁਰਸ਼ ਕਿਆ ਕਰਦੇ, ਸੰਤ ਬਾਬਾ ਬਿਸ਼ਨ ਸਿੰਘ ਜੀ, ਵੱਡਿਆਂ ਦਾ ਵਚਨ ਸੁਣਾਇਆ ਹੋਇਆ, ਉਹ ਕਹਿੰਦੇ ਭਾਈ ਮਨ ਤਾਂ ਕਹਿੰਦੇ ਸ਼ੁੱਧ ਹੋ ਜਾਂਦਾ ਸਿਮਰਨ ਕਰਨ ਦੇ ਨਾਲ, ਰਸਨਾ ਵੀ ਸਫਲੀ ਹੋ ਜਾਂਦੀ ਹੈ ਸਿਮਰਨ ਕਰਨ ਦੇ ਨਾਲ, ਪੈਂਦੇ ਸਰੀਰ ਸੇਵਾ ਤੋਂ ਬਿਨਾਂ ਸਫਲਾ ਨਹੀਂ ਹੁੰਦਾ। ਇਸ ਕਰਕੇ ਸੰਤ ਆਪ ਦਾਣੇ ਚੱਕੀ ਚ ਪਾ ਕੇ ਪੀਸਿਆ ਕਰਦੇ ਸੀ, ਆਪਣੇ ਹੱਥੀ ਡੋਲ ਕੱਢ ਕੱਢ ਕੇ ਹੌਦ ਭਰਦੇ ਜਿਹਦੇ ਤੇ ਸਿੰਘ ਇਸ਼ਨਾਨ ਕਰਦੀਆਂ ਸੰਗਤਾਂ, ਇਸ ਪ੍ਰਕਾਰ ਸਾਰੀ ਜ਼ਿੰਦਗੀ ਸੇਵਾ ਕਰਦੇ ਰਹੇ ਸੀ, ਤੇ ਇਉਂ ਸੇਵਾ ਦਾ ਵੱਡਾ ਗੁਣ ਹੈ। ਇਹਦੇ ਨਾਲ ਫਿਰ ਜਮ ਨਹੀਂ ਉਹਨਾਂ ਨੂੰ ਸਜ਼ਾ ਦੇ ਸਕਦਾ ਹੈ।
ਗੁਣ ਨਿਧਾਨ ਮਨ ਤਨ ਮਹਿ ਰਵਿਆ,
ਜਿਸ ਪੁਰਖ ਨੇ ਗੁਣਾਂ ਦੇ ਨਿਧਾਨ ਖਜ਼ਾਨੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਹਿਰਦੇ ਤਨ ਸਰੀਰ ਦੇ ਮਹਿ ਵਿੱਚ ਰਵਿਆ ਉਚਾਰਨ ਕੀਤਾ ਹੈ,
ਜਨਮ ਮਰਨ ਕੀ ਜੋਨ ਨਾ ਭਵਿਆ,
ਜੰਮਣ ਮਰਨ ਦੀਆਂ ਜੋਨ ਜੂਨਾਂ ਚ ਭਵਿਆ ਭੜਕਦਾ ਨਹੀਂ ਹੈ,
ਦੁਖ ਵਿਨਾਸ਼ ਕੀਆ ਸੁਖ ਡੇਰਾ,
ਪ੍ਰਭੂ ਨੇ ਉਹਦੇ ਜੰਮਣ ਮਰਨ ਦਾ ਦੁਖ ਕਸ਼ਟ ਵਿਨਾਸ਼ ਨਾਸ ਕੀਆ ਕਰ ਦਿੱਤਾ, ਸੁਖਾਂ ਦੇ ਵਿੱਚ ਡੇਰਾ ਨਾਮ ਅਸਥਾਨ ਦਾ ਟਿਕਣ ਦਾ, ਸੁਖਾਂ ਵਿੱਚ ਅਸਥਾਨ ਹੋ ਜਾਂਦਾ, ਟਿਕ ਜਾਂਦਾ ਹੈ, ਸੁਖਾਂ ਚ ਨਿਵਾਸ ਹੋ ਜਾਂਦਾ ਉਸਦਾ, ਉਹਨਾਂ ਬਣਾ ਦਿੱਤਾ ਹੈ। ਫਿਰ
ਜਾ ਤ੍ਰਿਪਤ ਰਹੇ ਆਗਾਈ ਹੈ,
ਜਾਂ ਜਦੋਂ ਆਤਮ ਤ੍ਰਿਪਤੀ ਕਰਕੇ ਆਗਾਈ ਰਜਿਆ ਰਹਿੰਦਾ ਹੈ, ਜਿਹੜੇ ਇਸ ਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋਏ ਰਹਿੰਦੇ ਹੈ, ਪਰਲੋਕ ਦੇ ਦਿਵ ਭੋਗਾਂ ਦੀ ਇੱਛਾ ਤੋਂ ਵੀ ਉਹ ਰੱਜੇ ਰਹਿੰਦੇ ਹਨ।
ਮੀਤ ਹਮਾਰਾ ਸੋਈ ਸਵਾਮੀ,
ਹੇ ਭਾਈ ਸੋਈ ਉਹ ਸਵਾਮੀ ਮਾਲਕ ਪ੍ਰਭੂ ਹਮਾਰਾ ਸਾਡਾ ਮੀਤ ਮਿੱਤਰ ਹੈ, ਇੱਥੇ ਵੀ ਮਿੱਤਰ ਹੈ ਪਰਲੋਕ ਦਾ ਵੀ ਮਿੱਤਰ ਹੈ।
ਥਾਨ ਥਨੰਤਰ ਅੰਤਰ ਜਾਮੀ,
ਉਹ ਸਭ ਥਾਨ ਥਾਵਾਂ ਅਤੇ ਥਨੰਤਰ ਥਾਵਾਂ ਦੇ ਅੰਦਰ ਰਹਿਣ ਵਾਲੇ ਜੀਵ ਤੇ ਸਭ ਦੇ ਅੰਤਰ ਜਾਮੀ ਅੰਦਰ ਦੀ ਜਾਣ ਵਾਲਾ ਹੈ, ਇੱਕ ਮਕਾਨ ਹੋ ਗਿਆ ਇੱਕ ਮਕੀਂ ਹੋ ਗਿਆ, ਮਕੀਂ ਮਕਾਨ ਦਾ ਮਾਲਕ ਹੋ ਗਿਆ। ਥਾਨ ਥਨੰਤਰ ਇਹ ਦੋ ਤਰ੍ਹਾਂ ਦੇ ਅਰਥ ਦੇ ਬਣਦੇ ਹੈ, ਥਾਨ ਅਸਥਾਨ ਦਾ, ਥਨੰਤਰੀ ਜਿਹੜਾ ਮਾਲਕ ਹੈ ਜੀਵ, ਜਾਂ ਥਾਨਾਂ ਦੇ ਅੰਦਰ ਹੋਰ ਥਾਨ ਜਿਵੇਂ ਕੋਠਰੇ ਮੈਂ ਕੋਠਰੀ ਆਦਿ, ਅੱਗੇ ਦੱਸਦੇ ਹਨ ਜੀ।
ਸਿਮਰ ਸਿਮਰ ਪੂਰਨ ਪਰਮੇਸ਼ਵਰ,
ਗੁਰਮੁਖਾਂ ਨੇ ਪੂਰਨ ਪਰਿਪੂਰਨ ਪਰਮੇਸ਼ਵਰ ਪਰਮਾਤਮਾ ਨੂੰ ਸਿਮਰ ਸਿਮਰ ਯਾਦ ਕਰ ਕਰਕੇ ਉਹਨਾਂ ਨੇ
ਚਿੰਤਾ ਗਣਤ ਮਿਟਾਈ ਹੈ,
ਚਿੰਤਾ ਫਿਕਰ ਗਣਤ ਗਿਣਤੀ ਮਿਟਾਈ ਮੇਟੇ ਦਿੱਤੀ ਹੈ।
ਹਰ ਕਾ ਨਾਮ ਕੋਟ ਲੱਖ ਬਾਹ,
ਹਰ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ, ਕੋਟ ਕਰੋੜਾਂ ਲੱਖਾਂ ਬਾਹਾਂ ਭੁਜਾਂ ਦੀ ਨਿਆਈ ਹੈ, ਇਹ ਬਲ ਵਾਲਾ ਹੈ। ਜਾਂ ਵੀ ਹਰ ਕਾ ਨਾਮ ਕੋਟ ਲੱਖ ਬਾਹ, ਪ੍ਰਭੂ ਦਾ ਨਾਮ ਕੋਟ ਕਿਲੇ ਦੀ ਨਿਆਈ ਰੱਖਿਆ ਕਰਨ ਵਾਲਾ ਹੈ, ਅਤੇ ਸਰਵਣ ਮੰਨਣ ਰੂਪੀ ਲੱਖਾਂ ਹੀ ਬਾਹਾਂ, ਵਾਹਨ ਅਸਵਾਰੀ ਨੂੰ ਕਹਿੰਦੇ ਨੇ, ਵਾਹਨ ਅਸਵਾਰੀਆਂ ਦੀ ਪ੍ਰਾਪਤੀ ਕਰਾਉਣ ਵਾਲਾ ਹੈ।
ਹਰ ਜਸ ਕੀਰਤਨ ਸੰਗ ਧਨ ਤਾਹਾ,
ਹਰ ਹਰੀ ਦਾ ਜਸ ਕੀਰਤਨ ਤਾਹਾ, ਉੱਥੇ ਪ੍ਰਲੋਕ ਵਿੱਚ ਸੰਗ ਸਾਥ ਦੇਣ ਵਾਲਾ ਧਨ ਹੈ ਜੀ।
ਗਿਆਨ ਖੜਗ ਕਰ ਕਿਰਪਾ ਦੀਨਾ,
ਜਿਨ੍ਹਾਂ ਉੱਪਰ ਸਤਿਗੁਰਾਂ ਨੇ ਆਪਣੀ ਕਿਰਪਾ ਮਿਹਰ ਕਰ ਕਰਕੇ ਗਿਆਨ ਰੂਪੀ ਖੜਗ ਖੰਡਾ ਜਾਂ ਕਿਰਪਾਨ ਖੰਡਾ ਦੀਨਾ ਦੇਣਾ ਕੀਤਾ, ਉਹ ਫਿਰ ਅੱਗੇ ਦੱਸਦੇ ਨੇ।
ਦੂਤ ਮਾਰੇ ਕਰ ਧਾਈ
ਹੈ, ਧਾਈ ਨਾਮ ਹੈ ਧਾ ਕਰਕੇ ਹੱਲਾ ਕਰਕੇ ਜਾਣਾ, ਦੌੜ ਕੇ ਜਾਣਾ, ਉਹ ਦੌੜ ਕਰਕੇ ਭਾਵ ਉੱਦਮ ਕਰਕੇ ਕਾਮ ਕ੍ਰੋਧ ਆਦਿ ਦੂਤਾਂ ਨੂੰ ਮਾਰੇ ਮਾਰਨਾ ਕਰਦੇ ਹੈ। ਜਿਵੇਂ ਮੋਰਚਾ ਕੋਈ ਅੜਿਆ ਹੋਵੇ ਨਾ, ਉੱਥੇ ਇਕੱਠੇ ਹੋ ਕੇ ਫਿਰ ਹੱਲਾ ਬੋਲਦੇ ਆ, ਧਾਵਾ ਬੋਲਦੇ ਹਨ, ਤੇ ਉਹਨਾਂ ਨੂੰ ਧਾਈ ਕਹਿੰਦੇ ਹੈ, ਧਾਵਾ ਬੋਲਣਾ ਇਕੱਠੇ ਹੋ ਕੇ। ਇਸੇ ਪ੍ਰਕਾਰ ਸੰਗਤ ਵਿੱਚ ਮੇਲੇ ਜਿਹੜਾ ਕੀਰਤਨ ਕਰਨਾ ਹੈ, ਇਹ ਧਾਵਾ ਬੋਲਣਾ ਕਾਮ ਕਰੋ ਲੋਭ ਬਹੰਕਾਰ, ਸੰਗਤ ਵੀ ਜਿਹੜਾ ਬਹਿ ਕੇ ਵਿਚਾਰ ਕਰਨੀ ਹੈ। ਇਸ ਕਰਕੇ ਕਾਮ ਕਰੋ ਦੂਤਾਂ ਨੂੰ ਇਉਂ ਮਾਰ ਲਈਦਾ, ज्ञान खड़ग कर कृपा दीना दूत मारे कर ताई, उथे भी ऐसा कह इस करके फिर इं फिर ज्ञान का खड़ग खंडा लैके इं ताई करके इं मार दता दूता
हर का जाप जप हो जप जपने
भाई जो परमेश्वर का जाप है उस जपने वाले संत जना दे नाल मिलके जपने योग होके ओनू जपना करो जे अपने जा जपने योग परमेश्वर दे जाप नू गुरमत द्वारा जप के पापा नू जपत कर लो जे
जीत आवह वसहो कर अपने
इस प्रकार तुसी विकारा नू जीत आवो इस प्रकार तुसी विकारा नू जीत जीत के आवो आना करो अपने आप दे स्वरूप रूपी कर दे बिच बसो बसना करो जी
लख चौरासी नरक ना देखो
हे भाई फिर तुसी 84 लख जूना दे नरक नहीं वेखना करोगे
रसक रसक गुण गाई हे
रसक प्रेमी होके रसक रस बिच भिज के रसीए सतगुरां नाल मिलके चित नू रसा के प्रभु दे गुणा नू गाई गौना करो
खंड ब्रह्मंड उदाहरण हारा
ओ प्रभु खंडा ब्रह्मंडा दे जीवन नू उदाहरण हारा उदाहरण वाला है
ऊच अथाह अगम अपारा
ब्रह्मा आदकां तो भी ऊच उच है शक्ति वृत्ति करके अथाह अथाह पौन तो रहत है इस करके मन दे संकल्पां विकल्पां दा विषय ही नहीं अगम गमता तो रहत है अपारा पारा वार तो ओ रहत है परमेश्वर
जिस नू कृपा करे प्रभ अपनी
जिदे ताई प्रभु अपनी कृपा मेहर करदा है
सो जन तिस है ते आई है
तिसे उस वाहिगुरु त्याकर बिरती द्वारा त्यौंदा है जे
बंधन तोड़ लिए प्रभ मूले
परमेश्वर ने साडे जना दे करता भोगता दे बंधन तोड़ दते है ते सानू मोले मुल खरीद लिया लेना कीता है हुण गुरु दे हो गए हां
कर कृपा कीने कर गोले
ते यूं उसने उस प्रभु ने आप ही कृपा मेहर करके अपने दर कर दे गोले दासा सानू दास बनाउणा कीता है जे
अनहद रुण चुन कार सहज धुन
ਇਹ ਸਾਰੀ ਇੱਕ ਤੋਂ ਕੱਥੀ ਬੋਲੋ ਜੀ ਸਾਚੀ ਵੀ ਨਾਲੇ ਬੋਲੋ
ਅਨਹਦ ਰੁਣ ਚੁਣਕਾਰ ਸਹਿਜ ਧੁਨ ਸਾਚੀ ਕਾਰ ਕਮਾਈ ਹੈ
ਜਦੋਂ ਅਸੀਂ ਗੁਰਾਂ ਦੁਆਰਾ ਉਸ ਪ੍ਰਭੂ ਦੀ ਸਾਚੀ ਸੱਚੀ ਭਗਤੀ ਰੂਪੀ ਕਾਰ ਕਮਾਈ ਕਮਾਉਣਾ ਕੀਤੀ ਤਦੋਂ ਹਿਰਦੇ ਦੇ ਅੰਦਰ ਅਨਹਦ ਹੱਦ ਤੋਂ ਰਹਿ ਇੱਕ ਰਸ ਸਹਿਜ ਸ਼ਾਂਤੀ ਵਾਲੀ ਧੁਨ ਧੁਨੀ ਰੁਣ ਸੁੰਦਰ ਦਾ ਨਾਮ ਹੈ ਤੇ ਚੁਣਕਾਰ ਛਣਕਾਰ ਵੱਜਣ ਲੱਗ ਜਾਂਦੀ ਹੈ ਹੱਦ ਤੋਂ ਰਹਿਤੇ ਇੱਕ ਰਸ ਰਹਿਣ ਵਾਲੇ ब्रह्म दे अमृत नाम दी सुंदर चुनकार पेंदी है तो इस करके फिर जो सहज शांति दी तुनी देन वाली है
मन प्रतीत बनी प्रभ तेरी
हे प्रभ परमेश्वर जदों तेरी प्रतीत प्रतीति मेरे मन विच बनी
बिनस गई होमे मत मेरी
उदों मेरी होमे हंगता ममता वाली मत बुद्धि सी जड़ी बिनस नास हो गए
अंगीकार किया प्रभ अपने
आप दे प्रभु परमेश्वर ने साडा परमेश्वर ही है भाई अपने हो परमेश्वर साडा अंगीकार पख किया कीता जिस वेले
जग में है सोब सुहाई है
इस करके जग संसार दे बिच भगती दी शोभा करके साडी बिरती सुहाई शोभनीक होई है जी
जय जयकार जपहो जगदीश
हे भाई जय जयकार करके ते जगदीश है जग दे ईश्वर नु जपो जपना करो
बाल बाल जाई प्रभ अपने ईसै
मैं उस अपने आप दे ईसै ईश्वर प्रभु परमेश्वर तो मन बाणी शरीर करके बल बल जाई बलिहार कुरबान जाई जांदा हां
जिस बिन दूजा अवर ना दिसै
उस प्रभु तो बगैर होर अवर होर कोई दूसरा ओदे वर्गा दिसदे ही नहीं तेरे जेवड तू है साईयां ओदे वर्गा होर नहीं है कोई
एका जगत सबाई है
के कोस दी चेतन सत्ता रूपी जोत सबाई सारे जगत संसार विच आई हुई है जे
सत 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 प्रभ जाता
ओ प्रभु सत सच स्वरूप पिछे भी सी सत सच स्वरूप हुण भी है अगे नु भी ओ प्रभु सत स्वरूप सचा सचा करके जाता जानना कीता है भी ओ तिन्ना कालां विच त्रै काल अवध त्यों सत त्यों ਸਤ ਸਰੂਪ ਸਤਿਗੁਰਾਂ ਨਾਲ ਮਿਲ ਕੇ ਉਹਦੇ ਸਤਨਾਮ ਦਾ ਜਾਪ ਕਰਕੇ ਉਸ ਪ੍ਰਭੂ ਨੂੰ ਸਤ ਸਰੂਪ ਕਰਕੇ ਜਾਣਨਾ ਕੀਤਾ ਹੈ ਜੀ।
ਗੁਰ ਪ੍ਰਸਾਦ ਸਦਾ ਮਨ ਰਾਤਾ,
ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਸਦਾ ਹਮੇਸ਼ਾ ਉਸ ਵਿਚ ਸਾਡਾ ਮਨ ਰਾਤਾ ਰੰਗਿਆ ਰਹਿੰਦਾ ਹੈ ਜੀ।
ਸਿਮਰ ਸਿਮਰ ਜੀਵ ਹੈ ਜਨ ਤੇਰੇ,
ਹੇ ਪ੍ਰਭੂ ਤੇਰੇ ਜਨ ਦਾਸ ਤੇਰੇ ਸਿਮਰਨ ਯੋਗ ਨਾਮ ਨੂੰ ਸਿਮਰ ਯਾਦ ਕਰਕੇ ਹੀ ਜੀਵੇ ਜਿਉਂਦੇ ਹਨ। ਅਤੇ
ਏਕੰਕਾਰ ਸਮਾਈ ਹੈ,
ਏਕੰਕਾਰ ਅਦਵੈਤ ਸਰੂਪ ਵਿਚ ਉਹਨਾਂ ਦੀ ਸਮਾਈ ਲੀਨਤਾ ਭੇਤਾ ਹੋਈ ਹੈ ਜੀ।
ਭਗਤ ਜਨਾ ਕਾ ਪ੍ਰੀਤਮ ਪਿਆਰਾ,
ਪ੍ਰੀਤਮ ਪ੍ਰੇਮ ਪ੍ਰੀਤ ਦਾ ਅਸਪਦ ਰੂਪ ਪਿਆਰਾ ਪ੍ਰਭੂ ਆਪ ਦੇ ਭਗਤ ਸੇਵਕਾਂ ਦਾ ਅਤਿਅੰਤ ਹੀ ਪਿਆਰਾ ਹੈ। ਭਗਤ ਜਨਾਂ ਦਾ ਪ੍ਰੀਤਮ ਪਰਮ ਪ੍ਰੇਮ ਦਾ ਅਸਪਦ ਰੂਪ ਕਰਕੇ ਮਨ ਵਾਲੀ ਸਰੀਰ ਦਾ ਪਿਆਰਾ ਹੈ।
ਸਭੈ ਉਦਾਹਰਣ ਖਸਮ ਹਮਾਰਾ,
ਹਮਾਰਾ ਸਾਡਾ ਤਮਾਮ ਕੈਨਾਤ ਦਾ ਖਸਮ ਨਾਮ ਮਾਲਕ ਦਾ ਹੁੰਦਾ ਹੈ, ਮਾਲਕ ਹੈ। ਵਾਹਿਗੁਰੂ ਸਭੇ ਸਾਰੇ ਜਗਤ ਨੂੰ ਉਦਾਹਰਨ ਪਾਰ ਕਰਨ ਵਾਲਾ ਹੈ ਜੀ।
ਸਿਮਰ ਨਾਮ ਪੁੰਨੀ ਸਭ ਇੱਛਾ,
ਪਰਮੇਸ਼ਰ ਦਾ ਨਾਮ ਸਿਮਰ ਅਰਾਧ ਕੇ ਸਾਡੀ ਸਭ ਸਾਰੀ ਇੱਛਾ ਪੁੰਨੀ ਪੂਰੀ ਹੋ ਗਈ ਹੈ ਜੀ।
ਜਨ ਨਾਨਕ ਪੈਜ ਰਖਾਈ ਹੈ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਨੇ ਜਨ ਦਾਸਾਂ ਦੀ ਆਪ ਹੀ ਪੈਜ ਇੱਜ਼ਤ ਰਖਾਈ ਰਖਾਉਣਾ ਕੀਤੀ ਹੈ।
ਮਾਰੋ ਸੋਲਹੇ ਮਹੱਲਾ ਪੰਜਵਾ,
ਮਾਰੂ ਰਾਗ ਦੇ ਅੰਦਰ ਸੋਲਾਂ ਪਦਾਂ ਵਾਲੇ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਅੱਗੇ ਉਚਾਰਨ ਕਰਦੇ ਫਿਰ ਮੰਗਲ ਕੀਤਾ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਕਹਿ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ ਵੀ ਸਤ ਚੇਤ ਆਨੰਦ ਬ੍ਰਹਮ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ। ਇਹਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਅਲੰਕਾਰ ਰੱਖਿਆ ਹੈ। ਪਾਤਸ਼ਾਹ ਜੀ ਨੇ ਇਸਤਰੀ ਤੇ ਪਤੀ ਦੇ ਅਲੰਕਾਰ ਦੁਆਰਾ ਜੀਵ ਤੇ ਦੇਹ ਦਾ ਸੰਵਾਦ ਆਪ ਤਟਸਥੀ ਰੂਪ ਹੋ ਕਰਕੇ ਵਿਰਾਗਮੀ ਪ੍ਰਕਰਨ ਕਥਨ ਕੀਤਾ, ਤਾਂ ਫਿਰ ਇੱਥੇ ਸਿਰਲੇਖ ਜਿਹੜਾ ਨਾ ਵੱਖਰਾ ਕਰ ਦਿੱਤਾ। ਅੱਗੇ ਫਰਮਾਨ ਕਰਦੇ ਹਨ ਜੀ,
ਸੰਗੀ ਜੋਗੀ ਨਾਰ ਲਪਟਾਣੀ,
ਜੋਗੀ ਜਿਹੜਾ ਵਿਰਕਤ ਹੋ ਗਿਆ ਹੋਵੇ ਉਹਨੂੰ ਕਹਿੰਦੇ ਨੇ ਜੋਗੀ। ਵਿਰਕਤ ਜੀਵ ਆਤਮਾ ਨੂੰ ਕਿਹਾ ਇੱਥੇ, ਜੀਵ ਆਤਮਾ ਨੂੰ ਸੰਗੀ ਸਾਥੀ ਜਾਣ ਕੇ ਇਹ ਜਿਹੜੀ ਦੇਹ ਹੈ ਨਾ, ਦੇਹ ਰੂਪੀ ਨਾਰ ਇਸਤਰੀ, ਇਹ ਜੀਵ ਆਤਮਾ ਦੀ ਇਸਤਰੀ ਹੈ। ਇਹ ਜਿਹੜਾ ਸਰੀਰ ਹੈ ਇਹ ਇਸਤਰੀ, ਇਸ ਦੇ ਨਾਲ ਲਪਟਾਈ ਲੰਪਟ ਹੋ ਰਹੀ ਹੈ, ਦੇਹ ਚਿੰਬੜੀ ਹੈ ਜੀਵ ਆਤਮਾ ਨੂੰ। ਦੇਹ ਵਸਿਸ਼ਟ ਜਣੀ ਇਹ ਸਮਝ ਲਓ, ਦੇਹ ਅਧਿਆਸ ਦੇ ਸਹਿਤ ਬੁੱਧ ਰੂਪੀ ਇਸਤਰੀ ਇਸ ਵਿੱਚ ਲੰਪਟ ਹੋ ਰਹੀ ਹੈ। ਸੋ ਇਸ ਕਰਕੇ ਐਸਾ ਜੋ ਇਹ ਪ੍ਰਕਰਨ ਹੈ ਉਹਦੇ ਚ ਦੱਸਦੇ ਹਨ।
ਉਰਜ ਰਹੀ ਰੰਗ ਰਸ ਮਾਣੀ,
ਉਹ ਹਰ ਸਮੇਂ ਵਿਸ਼ਿਆਂ ਦੇ ਵਿੱਚ ਉਰਜ ਫਸ ਰਹੀ ਹੈ, ਨਾਨਾ ਤਰ੍ਹਾਂ ਦੇ ਰੰਗ ਤਮਾਸੇ 36 ਪ੍ਰਕਾਰ ਦੇ ਰਸਾਂ ਕਸਾਂ ਨੂੰ ਮਾਣੀ ਮਾਨਣਾ ਕਰਦੀ ਹੈ ਜਿਹੜੀ ਦੇਹ ਹੈ।
ਕਿਰਤ ਸੰਜੋਗੀ ਭਏ ਇਕੱਤਰਾ,
ਤੇ ਪੂਰਵਲੇ ਕਿਰਤ ਕੀਤੇ ਹੋਏ ਕਰਮਾਂ ਦੇ ਸੰਜੋਗੀ ਸੰਜੋਗ ਮਿਲਾਪ ਕਰਕੇ ਜੀਵ ਆਤਮਾ ਤੇ ਮਨੁੱਖ ਦੇਹ ਦਾ ਦੋਨਾਂ ਦਾ ਇਕੱਤਰ ਹੋਣਾ ਹੋਇਆ, ਜਿਵੇਂ ਪਤੀ ਪਤਨੀ ਤਾਂ ਹੀ ਉਹਨਾਂ ਦਾ ਸਾਥ ਸੰਜੀ ਮੇਲ ਹੁੰਦਾ ਹੈ। ਉਹਨਾਂ ਦੇ ਕਰਮਾਂ ਦੇ ਵਿੱਚ ਪਤਨੀ ਦੇ ਕਰਮਾਂ ਚੋਂ ਪਤੀ ਲਿਖਿਆ, ਪਤੀ ਦੇ ਕਰਮ ਚੋਂ ਪਤਨੀ ਲਿਖੀ ਹੋਈ ਹੈ, ਇਸੇ ਤਰ੍ਹਾਂ। ਤੇ ਦੇਹ ਦਾ ਵੀ ਕਰਮ ਹੈ ਤੇ ਜੀਵਾਤਮਾ ਦਾ ਕਰਮ ਹੈ, ਕਰਮ ਨੇ ਇਕੱਠੇ ਕੀਤੇ ਹੈ। ਜਨਮਾਂ ਜਨਮਾਤਰਾਂ ਦੇ ਕਰਮ ਜਿਹੜੇ ਨੇ ਤੇ ਉਹ ਜਿਹੜੇ ਪੁੰਨ ਤੇ ਪਾਪ ਕੀਤੇ ਹੋਏ ਕਰਮ ਜਦੋਂ ਬਰਾਬਰ ਪਲਰਾ ਹੋ ਜਾਵੇ ਉਦੋਂ ਮਨੁੱਖ ਸਰੀਰ ਦਾ ਨਿਰਮਾਣ ਹੁੰਦਾ। ਜਦੋਂ ਪਾਪ ਬਹੁਤੇ ਹੋਣ ਉਦੋਂ ਤ੍ਰਿਗਤ ਜੂਨਾ ਪ੍ਰਾਪਤ ਹੁੰਦੀ ਹੈ, ਪੁੰਨ ਬਹੁਤੇ ਹੋਣ ਸਵਰਗ ਚਲਿਆ ਜਾਂਦਾ, ਪੁੰਨ ਤੇ ਪਾਪ ਸਮਾਨ ਹੋਣ ਫਿਰ ਮਨੁੱਖ ਦੇ ਮਿਲਦੀ ਹੈ। ਇਸ ਕਰਕੇ ਤਾਂ ਮਹਾਰਾਜ ਨੇ ਕਿਹਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਕਰਮਾਂ ਦੇ ਵਿਛੋੜੇ ਹੋਏ। ਦੇਹ ਦਾ ਮਿਲਣਾ ਵੀ ਇਹ ਕਰਮਾਂ ਕਰਕੇ ਹੈ, ਜਿਸ ਕਰਕੇ ਫਿਰ ਇਹ ਕਿਰਤ ਸੰਜੋਗੀ ਭਏ ਕਤਰਾ ਇਕੱਠੇ ਹੋਏ ਹਨ।
ਕਰਤੇ ਭੋਗ ਬਿਲਾਸਾ ਹੈ,
ਅਨੇਕਾਂ ਪ੍ਰਕਾਰ ਦੇ ਭੋਗਾਂ ਨੂੰ ਭੋਗਦੇ ਆ, ਬਿਲਾਸਾ ਕੌਤਕਾਂ ਨੂੰ ਖੇਲਾਂ ਨੂੰ ਕਰਦੇ ਰਹਿੰਦੇ ਹਨ। ਜੀਵਾਤਮਾ ਤੋਂ ਬਿਨਾਂ ਦੇਹ ਕੁਛ ਨਹੀਂ ਕਰ ਸਕਦੀ, ਦੇਹ ਦੇ ਨਾਲ ਹੀ ਜੀਵਾਤਮਾ ਕਲੋਲਾਂ ਕਰਦਾ, ਇਹੋ ਦੋਨਾਂ ਦਾ ਸੰਬੰਧ ਹੈ।
ਜੋ ਪਿਰ ਕਰੈ ਸੋ ਧਨ ਤਤ ਮਾਨੈ,
ਜਿਹੜਾ ਕੁਝ ਵੀ ਪਿਰਪਤੀ ਜੀਵਾਤਮਾ ਕਰੈ ਕਰਦਾ ਤੇ ਜਾਂ ਕਹਿੰਦਾ ਹੈ, ਸੋ ਉਹ ਦੇਹ ਜਿਹੜੀ ਹੈ ਦੇਹ ਵਿਸ਼ਿਸ਼ਟ ਬੁੱਧ ਰੂਪੀ ਧਨ ਇਸਤਰੀ ਉਹ ਤਤਕਾਲ ਛੇਤੀ ਹੀ ਮਨ ਲੈਂਦੀ ਹੈ।
ਫਿਰ ਧਨਹਿ ਸੀਗਾਰ ਰੱਖੈ ਸੰਗਾਨੈ,
ਤੇ ਉਸ ਨੂੰ ਆਗਿਆਕਾਰੀ ਜਾਣ ਕੇ जीवात्मा कहिंदा भी देह मेरे आखे लग रही है, जिहड़े आखे लगन वाली पत्नी हुंदी है पति जिहड़ा ना उहदे अनुसार हो जांदा है, प्रति जीवात्मा। ते इस करके देह विशिष्ट बुद्ध रूपी तने इस्त्री नूं सिगार जनी सुहपन समग्री दे के अपने नाल ही रखे रखदा है।
मिल इकत्तर वसह दिन राती,
जीव आत्मा अते मनुख दे दोवें ही दिन रात इकत्तर इकट्ठे मिल करके संसार च वसे बसदे हन। अते
प्रयो दे तन है दिलासा है,
जे किते दे उदास हुंदी है प्रयो पति जीव आत्मा ਉਹ ਦੇਹ ਵਸਿਸ਼ਟ ਬੁੱਧ ਨੂੰ ਦਿਲਾਸਾ ਧੀਰਜ ਦਿੰਦਾ ਕਿ ਤੂੰ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰ, ਮੈਂ ਹਰ ਤਰ੍ਹਾਂ ਕਰਕੇ ਤੇਰਾ ਸਾਥ ਦੇਵਾਂਗਾ। ਜੀਵ ਇਹ ਕਹਿੰਦਾ ਹੈ ਅੰਦਰੋਂ,
ਧਨ ਮੰਗੈ ਪ੍ਰਿਉ ਬਹੁ ਬਿਧ ਧਾਵੈ,
ਜਿਸ ਵੇਲੇ ਦੇਹ ਰੂਪੀ ਇਸਤਰੀ ਪਹਿਨਣ ਵਾਸਤੇ ਮੰਗਦੀ ਹੈ ਤੁਰੰਤ ਦਿੰਦਾ, ਖਾਣ ਵਾਸਤੇ ਮੰਗਦੀ ਹੈ ਤੁਰੰਤ ਦਿੰਦਾ, ਪੀਣ ਵਾਸਤੇ ਮੰਗਦੀ ਹੈ ਤੁਰੰਤ ਦਿੰਦਾ, ਜੋ ਵੀ ਪਦਾਰਥ ਮੰਗਦੀ ਹੈ ਉਹ ਫਿਰ ਪ੍ਰਿਉ ਪਤੀ ਜਿਹੜਾ ਜੀਵ ਆਤਮਾ ਪ੍ਰਲਬਧ ਅਨੁਸਾਰ ਉਹ ਫਿਰ ਉਸ ਨੂੰ ਬਹੁ ਵਿਧ ਧਾਵੈ, ਬਹੁਤ ਵਿਧ ਪ੍ਰਕਾਰ ਕਰਕੇ ਧਾਵੇ ਦੌੜਦਾ ਫਿਰਦਾ ਦੇਹ ਨੂੰ ਪਾਲਣ ਵਾਸਤੇ।
ਜੋ ਪਾਵੈ ਸੋ ਆਣ ਦਿਖਾਵੈ,
ਜਿਹੜਾ ਕੁਝ ਜੀਵ ਆਤਮਾ ਪਾਵੈ ਪ੍ਰਾਪਤ ਕਰਦਾ ਉਹ ਆਣ ਲਿਆ ਕੇ ਆਪਣੀ ਦੇਹ ਰੂਪੀ ਇਸਤਰੀ ਨੂੰ ਦਿਖਾਵੈ, ਦਿਖਾਉਂਦਾ ਵੀ ਆਹ ਲੈ ਕੇ ਆਇਆ ਤੇਰੇ ਵਾਸਤੇ। ਕੋਈ ਪਤੀ ਚੰਗੀ ਚੀਜ਼ ਲੈ ਕੇ ਆਵੇ ਖੁਸ਼ ਕਰਨ ਵਾਸਤੇ, ਕਹਿੰਦਾ ਪਤਨੀ ਨੂੰ ਆਹ ਲੈ ਕੇ ਆਇਆ ਤੇਰੇ ਵਾਸਤੇ, ਐ ਦੇਹ ਨੂੰ ਦਿਖਾਉਂਦਾ ਹੈ।
ਇੱਕ ਵਸਤੂ ਕੋ ਬਹੁਤ ਨਾ ਸਕੈ,
ਪਰ ਇਸ ਨਾਲ ਇਹ ਦੋਵੇਂ ਇੱਕ ਆਤਮਾਨੰਦ ਰੂਪੀ ਵਸਤੂ ਨੂੰ ਉਹਦੇ ਤਾਈਂ ਪਹੁੰਚ ਨਹੀਂ ਸਕਦੇ, ਜਿਸ ਕਰਕੇ ਜਿਹੜੀ ਫਿਰ ਦੇਹ ਵਿਸ਼ੇਸ਼ ਬੁੱਧੀ ਰੂਪ ਧਨ ਇਸਤਰੀ ਹੈ।
ਤਨ ਰਹਿਤੀ ਭੂਖ ਪਿਆਸਾ ਹੈ,
ਇਹ ਦੇਹ ਵਿਸ਼ੇਸ਼ ਬੁੱਧੀ ਰੂਪ ਜਿਹੜੀ ਧਨ ਇਸਤਰੀ ਪਦਾਰਥਾਂ ਦੀ ਭੁੱਖ ਕਰਕੇ, ਪਦਾਰਥਾਂ ਦੀ ਭੁੱਖ ਕਰਕੇ ਭੁੱਖੀ ਤੇ ਰਸਾਂ ਕਸਾਂ ਦੀ ਤ੍ਰਿਸ਼ਨਾ ਕਰਕੇ ਤ੍ਰੇਗ ਪਿਆਸੀ ਰਹਿੰਦੀ ਹੈ। ਦੇਹ ਰੂਪ ਇਸਤਰੀ ਭੁੱਖੀ ਤੇ ਜੀਵ ਪਿਆਸਾ ਰਹਿੰਦਾ ਹੈ। ਇਸ ਪ੍ਰਕਾਰ ਵੀ ਅਰਥ ਹੈ ਇਸਦਾ,
ਦਾਨ ਕਰੇ ਬਿਨੋ ਦੋ ਕਰ ਜੋੜੈ,
ਦੇਹ ਵਿਸ਼ੇਸ਼ ਬੁੱਧ ਆਪਣੇ ਦੋਨੇ ਕਰ ਹੱਥ ਜੋੜ ਕੇ ਤੇ ਉਹ ਬੇਨਤੀ ਕਰਦੀ ਹੈ ਕਿ ਹੇ ਪਤੀ ਜੀਵ ਆਤਮਾ ਨੂੰ ਕਿ ਹੇ ਪਤੀ ਤੂੰ ਮੇਰੀ ਇੱਕ ਬੇਨਤੀ ਸੁਣ।
ਪ੍ਰਿਆ ਪਰਦੇਸ਼ ਨਾ ਜਾਹੋ ਵਸਹੁ ਘਰ ਮੂਰੈ,
ਉਹ ਦੇਹ ਕਹਿੰਦੀ ਹੈ ਵੀ ਮੈਂ ਦੇਖਿਆ ਵੀ ਆਪਣੇ ਗੁਆਂਢ ਦੇ ਵਿੱਚ ਵੀ ਇੱਕ ਪਤਨੀ ਜਾਣੀ ਦੇਹ ਨੂੰ ਛੱਡ ਕੇ ਜੀਵਾਤਮਾ ਚਲਿਆ ਗਿਆ, ਉਹ ਦੇਹ ਨੂੰ ਚੱਕ ਕੇ ਲੱਕੜਾਂ ਚ ਦਿੱਤਾ ਫਿਰ ਫੂਕ ਦਿੱਤੀ ਹੈ ਵੀ ਤੂੰ ਨਾ ਪਰਦੇਸ਼ ਜਾਣੀ ਦੇਹ ਨੂੰ ਛੱਡ ਕੇ ਕਿਸੇ ਹੋਰ ਥਾਂ ਨਾ ਚਲਿਆ ਜਾਏ, ਮੇਰੀ ਦੇਹ ਚ ਰਹਿ, ਇਸ ਤਰ੍ਹਾਂ ਦੀ ਇੱਛਾ ਹੈ। ਹੇ ਪ੍ਰਪਤੀ ਜੀਵ ਆਤਮਾ ਤੂੰ ਪ੍ਰਲੋਕ ਰੂਪੀ ਪ੍ਰਦੇਸ਼ ਨੂੰ ਨਾ ਜਾਈ, ਨਾ ਜਾਣਾ ਕਰੀ, ਤੂੰ ਸਦਾ ਹੀ ਮੋਰੈ ਮੇਰੇ ਘਰ ਵਿੱਚ ਬਸੋ ਬਸਣਾ ਕਰ, ਭਾਵ ਜੀਵ ਆਤਮਾ ਦਾ ਵਿਯੋਗ ਨਹੀਂ ਚਾਹੁੰਦੀ ਹੈ ਜਿਹੜੀ ਦੇਹ ਹੈ, ਕਿਉਂਕਿ ਇਹ ਤੋਂ ਬਿਨਾਂ ਫਿਰ ਇਹਦਾ ਹਾਲ ਜਿਹੜਾ ਹੁੰਦਾ ਉਹ ਪਤਾ ਹੈ ਦੇਹ ਨੂੰ ਵੀ ਇਹ ਤੋਂ ਬਿਨਾਂ ਪੁੱਛਣਾ ਕਿਸੇ ਨੇ, ਇਸ ਕਰਕੇ ਐਸੀਆਂ ਬੇਨਤੀਆਂ ਕਰਦੀ ਹੈ।
ਐਸਾ ਵਰਦ ਕਰੋ ਗ੍ਰਹਿ ਭੀਤਰ,
ਗੁਰਮੁਖਾਂ ਦੀ ਦੇਹ, ਹੁਣ ਇੱਥੇ ਥੋੜਾ ਜਿਹਾ ਬਦਲਾਅ ਹੈ, ਗੁਰਮੁਖਾਂ ਦੀ ਦੇਹ ਵਿਸ਼ਿਸ਼ਟ ਬੁੱਧ ਜੀਵ ਆਤਮਾ ਨੂੰ ਇਹ ਸਿੱਖਿਆ ਦਿੰਦੀ ਹੈ ਕਿ ਹੇ ਪਤੀ ਤੂੰ ਆਪਣੇ ਅੰਤਸਕਰਨ ਰੂਪੀ ਘਰ ਭੀਤਰ ਵਿੱਚ ਇਸਤ ਹੋ ਕੇ ਐਸਾ ਅਜਿਹਾ ਬਣਜ ਵਪਾਰ ਕਰੋ ਕਰਨਾ ਕਰ ਜਿਹੜਾ ਪ੍ਰਲੋਕ ਦੇ ਵਿੱਚ ਵੀ ਤੇਰੀ ਸਹਾਇਤਾ ਕਰਨ ਵਾਲਾ, ਇਹ ਤਾਂ ਹੈ ਗੁਰਮੁਖਾਂ ਦੀ ਦੇਹ ਵਿਸ਼ਿਸ਼ਟ ਬੁੱਧ ਆਤਮਾ, ਉਹਨੂੰ ਕਹਿੰਦੇ ਹਨ।
ਜਿਤ ਉਤਰ ਭੂਖ ਪਿਆਸਾ ਹੈ,
ਜਿਤ ਜਿਸ ਨਾਲ ਦੁਨੀਆਂ ਦੇ ਪਦਾਰਥਾਂ ਦੀ ਭੁੱਖ ਰਸਾਂ ਕਸਾਂ ਦੀ ਤ੍ਰਿਸ਼ਨਾ ਦੀ ਪਿਆਸਾ, ਇਹ ਜਿਹੜੀ ਪਿਆਸ ਹੈ ਨਾ ਜੇ ਇਹ ਬੁੱਝ ਜਾਏਗੀ ਲੱਥ ਜਾਏਗੀ ਗਲੋਂ।
ਸਗਲੇ ਕਰਮ ਧਰਮ ਜੁਗ ਸਾਧਾ,
ਇਹਨੂੰ ਸਾਧਾ ਪਾਠ ਨਹੀਂ ਕਰਨਾ ਜੀ, ਸਾਧਾ ਅਧਿਕ ਸਹਿਤ ਹੈ, ਸਾਧਾ ਪਾਠ ਬੋਲਣਾ ਹੈ ਤੇ ਕਸ ਕੇ ਬੋਲਣਾ, ਹੋਰਨਾਂ ਯੁਗਾਂ ਦੇ ਸਗਲੇ ਸਾਰੇ ਨਿਤ ਨਿਮਿਤ ਪ੍ਰਾਸਚਿਤ ਆਦਿ ਜਿਹੜੇ ਕਰਮਾਂ ਨੂੰ ਜਗ ਆਦਿ ਕਰਮਾਂ ਨੂੰ ਤੇ ਜੀਵਾਂ ਨੇ ਸਾਧਾ ਸਾਧਨਾ ਕੀਤਾ, ਸਗਲੇ ਕਰਮ ਧਾਰਨ ਹੋਰਨਾਂ ਯੁਗਾਂ ਦੀ ਸਾਧਨਾ ਤੇ ਉਹਨਾਂ ਦੇ ਸਾਧਨਾ ਦੇ ਸਤਜੁਗ ਸਤ ਤੀਤਾ ਜਗੀ ਦੁਆਪਰ ਪੂਜਾ ਚਾਰ ਤਿੰਨੋਂ ਯੁਗ ਤਿੰਨੋਂ ਦੇੜੇ ਕਲ ਕੇਵਲ ਨਾਮਦ। ਪਰ ਇਹ ਕਰਕੇ ਇਸ ਕਰਕੇ ਬਿਨ ਹਰ
ਰਸ ਸੁਖ ਤਿਲ ਨਹੀਂ ਲਾਦਾ,
ਹਰ ਪਰਮੇਸ਼ਰ ਦੇ ਨਾਮ ਰਸ ਪ੍ਰੇਮ ਤੋਂ ਬਿਨਾਂ ਕਿਸੇ ਨੇ ਤਿਲ ਮਾਤਰ ਵੀ ਸੁਖ ਨਹੀਂ ਲਾਦਾ ਲੱਭਿਆ ਹੈ, ਇਹਨੂੰ ਵੀ ਲਾਦਾ ਕੱਸ ਕੇ ਬੋਲਣਾ ਜੀ, ਇਹ ਨਹੀਂ ਲੱਭਿਆ ਕਿਸੇ ਨੂੰ।
ਭਈ ਕਿਰਪਾ ਨਾਨਕ ਸਤਸੰਗੇ,
ਸਤਿਗੁਰੂ ਜੀ ਕਥਨ ਕਰਦੇ ਨੇ सतसंगे सतसंग च मिलन करके प्रभु की कृपा मेहर पई हुंदी है। तां फिर भाई अगे दसदे हन तौ
तन पिर आनंद उलासा है,
तौ तां ही देह रूपी तन इस्त्री ते जीवात्मा रूपी पति नूं ते पिर नाम पति दा आनंद स्वरूप की प्राप्ति का उलासा उत्साह पैदा हुंदा है। जदों इह देह दे अंदर प्रेम दा उछाला आया तदों जीवात्मा दे तदों जीवात्मा ने स्वरूप दी सिख्यातता दा आनंद पौना कीता है।
तन अंधी फिर चपल सयाना,
ए देह जेड़ी है ना, ए देह रूपी तन इस्त्री अंधी अन्नी भाव स्वै सत्ताहीन है, इस नूं अपने आप कोई ज्ञान नहीं है, ए सुकोपत अवस्था दी नहीं जड़ है। जीवात्मा रूपी फिर पति जेड़ा है वह बहुत चंचल ते चपल नाम चंचल है, चपल चंचल ते स्याना स्याणप वाला है, पदार्थां दे बर्तन विच चंचलता ही करन वाला है अते शास्त्र ज्ञान विच स्याणा भी है। धन अंधी पिर चपल स्याणा, देह रूपी स्त्री अंधी अन्नी अज्ञानता ही दे सहत है, चपल चंचल भाव चलायमान है, भाव की है ये देह सदा एक रस नहीं रहिंदी, ये परणु भाव नूं प्राप्त हुंदी है। पहला बालक अवस्था सी, फिर जवान अवस्था हो गई, जवानी ने बालपन नूं खत्म कर दिता, फिर अधखड़ उम्र भी ढलदी जवानी हो गई, जवानी भी उहदे ढेड़े पै गई, फिर बुढ़ापा आ गया उहने जवानी भी खा ली, हुण बुढ़ापे तों बाद काल आ जूगा, फिर काल ने खा लेना, बिरध अवस्था हो जाती है। इउं इह चलायवान नासवान है, जीव आत्मा जिहड़ा ना उह सियाणप वाला है। तो इस प्रकार शास्त्र जी उसनु स्याणा कहा है, पर जिहड़ा परमार्थ दी सूझ रखदा होवे ओ स्याणा है।
पंच तत् का रचन रचाना,
जीव आत्मा जानदा है कि परमेश्वर ने सूखम जिहड़े तत् ने सूखम शरीर बनाया, उन्हां दा अस्थूल तत् देहां नूं पंजां तत्तां दा रचन रचा के रचना कीता है। अस्थूल शरीर जिहड़ा बनिया अस्थूल तत्तां द्वारा, सूखम शरीर बनिया सूखम तत्तां द्वारा, ए उहदी रचना है।
जिस वखर कौ तुम आए हो,
हे जीव जिस नाम रूपी वखर सौदे नूं लैण वास्ते तुम तुसी इस मनुख दे विच आए हो,
सो पायो सतगुर पासा है,
ओह तां नाम रूपी सौदा सतगुरां दे पासा कोलों पायो प्राप्त करीदा, तूं ढिल ना कर, जिस वखर को लैण तूं आया, जिहड़ा लैण वास्ते आया, राम नाम संतन कर पाया, ਉਹ ਤਾਂ ਗੁਰੂ ਨਾਨਕ ਦੇ ਘਰ ਸੰਤਨ ਬਹੁ ਵਚਨ ਗੁਰੂ ਸਾਹਿਬਾਨਾਂ ਨੂੰ ਵਰਤਿਆ ਇੱਥੇ, ਉਹ ਗੁਰੂ ਨਾਨਕ ਦੇ ਘਰ ਦੇ ਪ੍ਰਾਪਤ ਹੁੰਦਾ ਹੈ।
ਧਨ ਕਹੈ ਤੂੰ ਵਾਸ ਮੈਂ ਨਾਲੇ,
ਪਰ ਦੇਵ ਸ੍ਰੇਸ਼ਟ ਬੁੱਧ ਰੂਪੀ ਧਨ ਇਸਤਰੀ ਕਹਿੰਦੀ ਹੈ, ਜੀਵਾਤਮਾ ਹੇ ਪਤੀ ਤੂੰ ਸਦਾ ਹੀ ਮੇਰੇ ਨਾਲ ਸਾਥ ਬਸ ਬਸਣਾ ਕਰ, ਕਦੇ ਵੀ ਇਹਦੇ ਚੋਂ ਜਾਈ ਨਾ ਮੈਨੂੰ ਛੱਡ ਕੇ।
ਪ੍ਰੇ ਸੁਖਵਾਸੀ ਬਾਲ ਗੋਪਾਲੇ,
ਹੇ ਬਾਲ ਗੋਪਾਲੇ ਬਲ ਵਾਲੇ ਤੇ ਪਰਮੇਸ਼ਰ ਦੀ ਜੋਤ ਵਾਲੇ, ਐਸਾ ਤੇਰੇ ਵਿੱਚ ਬਲ ਹੈ, ਪ੍ਰੈ ਪਿਆਰੇ ਪਤੀ ਤੂੰ ਮੇਰੇ ਹੀ ਸੁਖ ਸਹਿਤ ਵਾਸੀ ਬਸਣਾ ਕਰ, ਮੇਰੇ ਵਿੱਚ ਮੇਰੇ ਸੁਖ ਦੇ ਨਾਲ ਮੇਰੇ ਵਿੱਚ ਹੀ ਵਸਦਾ ਰਹਿ, ਬਾਲਪਣੇ ਤੋਂ ਲੈ ਕੇ ਹੁਣ ਤੱਕ ਤੂੰ ਮੇਰਾ ਸਾਥ ਦਿੰਦਾ ਰਿਹਾ। ਜਦੋਂ ਦੇਹ ਕਹਿੰਦੀ ਹੈ ਮੈਂ ਬਾਲਪਣ ਦੇ ਵਿੱਚ ਸੀ, ਉਦੋਂ ਵੀ ਤਾਂ ਤੂੰ ਪਰਮੇਸ਼ਰ ਦੀ ਸੱਤਾ ਕਰਕੇ ਤੇਰੇ ਕਰਕੇ ਮੈਂ ਸਭ ਕੁਛ ਹੈ, ਤੇਰੇ ਤੋਂ ਬਿਨਾਂ ਕਿਸੇ ਲੇਖੇ ਨਹੀਂ।
ਤੁਜੈ ਬਿਨਾ ਹੋ ਕਿਤੇ ਹੀ ਨਾ ਲਿਖੈ,
ਹੇ ਪਤੀ ਤੇਰੇ ਤੋਂ ਬਿਨਾਂ ਦੇਹ ਕਹਿੰਦੀ ਹੈ, ਤੇਰੇ ਤੋਂ ਬਿਨਾਂ ਹੋ ਮੈਂ ਕਿਸੇ ਲੇਖੇ ਹਿਸਾਬ ਕਿਤਾਬ ਚ ਨਹੀਂ ਗਿਣਦੀ, ਤੂੰ ਕਾਇਆ ਮੈਂ ਰੁਲਦੀ ਦੇਖੀ, ਜੋ ਤਾਰੂ ਪਰਛਾਰੋ ਐ ਰੁਲ ਜਾਂਦੀ ਹਾਂ।
ਵਚਨ ਦੇਹ ਛੋੜ ਨਾ ਜਾਸਾ ਹੈ,
ਇੱਕ ਦਿਨ ਦੇਹ ਨੇ ਫਿਰ ਜੀਵਾਤਮਾ ਨੂੰ ਕਿਹਾ ਤੂੰ ਮੈਨੂੰ ਵਚਨ ਦੇ ਵੇ, ਮੈਨੂੰ ਜਿਵੇਂ ਲੋਕਾਂ ਦੀਆਂ ਦੇਹਾਂ ਛੱਡ ਕੇ ਜੀਵਾਤਮਾ ਚਲੇ ਗਏ, ਤੂੰ ਤਾਂ ਨਹੀਂ ਛੱਡ ਕੇ ਚਲਿਆ ਜਾਏਗਾ, ਜਿਵੇਂ ਜਿਵੇਂ ਲੋਕ ਮਰਦੇ ਨੇ ਮੈਂ ਤਾਂ ਨਹੀਂ ਮਰਜੂ ਕਿਤੇ, ਐਂ ਖਿਆਲ ਆਉਂਦਾ, ਉਹ ਅਲੰਕਾਰ ਹੈ। ਵਚਨ ਦੇਹ ਛੋਟ ਨਾ ਜਾ ਸਾਹੇ, ਤੂੰ ਮੈਨੂੰ ਛੱਡ ਕੇ ਨਹੀਂ ਜਾਵੇਂਗਾ, ਇਹ ਮੈਨੂੰ ਵਚਨ ਦੇਣਾ ਕਰ ਕਿ ਤੂੰ ਛੱਡ ਕੇ ਨਹੀਂ ਜਾਵੇਂਗਾ। ਵਚਨ ਦੇਹ ਛੋੜ ਨਾ ਜਾ ਸਾਹੇ, ਕਿ ਛੱਡ ਕੇ ਨਹੀਂ ਜਾਵਾਂਗਾ, ਐਸਾ ਵਚਨ ਦੇ ਮੈਨੂੰ।
ਫਿਰ ਕਹਿਆ ਹਾ ਹੁਕਮੀ ਬੰਦਾ,
ਅਗੋਂ ਜੀਵਾਤਮਾ ਵੱਲੋਂ ਗੁਰੂ ਸਾਹਿਬ ਜੀ ਆਪ ਹੀ ਤਰਸਤੀ ਹੋ ਕੇ ਕਥਨ ਕਰਦੇ ਹਨ, ਹੁਣ ਜੀਵਾਤਮਾ ਵੱਲੋਂ ਕਹਿੰਦੇ ਨੇ। ਅੱਗੋਂ ਜੀਵਾਤਮਾ ਰੂਪ ਫਿਰ ਪਤੀ ਨੇ ਕਿਹਾ, ਕਹਿਣਾ ਕੀਤਾ, ਹਾਂ ਮੈਂ ਉਸ ਹੁਕਮੀ ਹੁਕਮ ਕਰਨ ਵਾਲੇ ਪ੍ਰਭੂ ਦਾ ਬੰਦਾ ਗੁਲਾਮ ਹਾਂ, ਭਾਵ ਕੀ ਹੈ, ਫਿਰ ਕਿਹਾ ਹੁਕਮੀ ਬੰਦਾ, ਮੈਂ ਉਹਦੇ ਹੁਕਮ ਚ ਬੰਨਿਆ ਹੋਇਆ, ਮੈਂ ਤੇਰੇ ਵਿੱਚ ਦੇਹ ਦੇ ਵਿੱਚ ਆਇਆ ਵੀ ਉਹਦੇ ਹੁਕਮ ਅਨੁਸਾਰ ਹਾਂ, ਪਰ ਜਾਣਾ ਵੀ ਹੁਕਮ ਅਨੁਸਾਰ ਹੋਏਗਾ।
ਓਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ,
ਤੇ ਫਿਰ ਉਹ ਜਿਹੜਾ ਠਾਕਰ ਹੈ ਨਾ ਮਾਲਕ ਪ੍ਰਭੂ, ਉਹ ਬਹੁਤ ਭਾਰੋ ਵੱਡਾ ਹੈ, ਸਭ ਦਾ ਅਧਿਸ਼ਠਾਨ ਰੂਪ ਹੈ, ਜਿਸ ਨੂੰ ਕੋਈ ਕਿਸੇ ਦੀ ਕੋਈ ਕਾਣ ਕਨੌੜ ਨਹੀਂ ਹੈ। ਕਾਣ ਹੁਕਮ ਤੋਂ ਛੰਦਾ ਇੱਛਾ ਨਹੀਂ ਹੈ, ਕਿਸੇ ਦੀ ਕਾਣ ਕਨੌੜ ਤੋਂ ਛੰਦਾ ਮਸਜੰਦਗੀ ਨਹੀਂ ਹੈ। ਉਹ ਬੇਪਰਵਾਹ ਹੈ ਜਦੋਂ ਉਸ ਦੀ ਆਗਿਆ ਹੋਵੇ।
ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ।
ਤੇ ਜੀਵ ਆਤਮਾ ਕਹਿੰਦਾ ਦੇਹ ਨੂੰ, ਮੈਂ ਉਨਾ ਚਿਰ ਰਹੂੰਗਾ ਤੇਰੇ ਵਿਚ ਜਿਚਰ ਜਿੰਨਾ ਚਿਰ ਤੱਕ ਉਹ ਮੈਨੂੰ ਰਾਖੇ ਰੱਖੇਗਾ, ਤਿਚਰ ਉਨਾ ਚਿਰ ਤੱਕ ਮੈਂ ਤੁਮ ਤੇਰੇ ਸੰਗ ਰਹਿਣਾ ਕਰਾਂਗਾ।
ਜਾਂ ਸੱਦੇ ਤਾਂ ਊਠ ਸਿਧਾਸਾ ਹੈ।
ਹੇ ਦੇਹ, ਜੀਵ ਆਤਮਾ ਕਹਿੰਦਾ ਦੇਹ ਨੂੰ, ਮੈਂ ਤੈਨੂੰ ਬਚਨ ਕਿਵੇਂ ਦੇਵਾਂ? ਮੈਂ ਤਾਂ ਕਿਸੇ ਦੇ ਹੁਕਮ ਚ ਬੰਨਿਆ ਹੋਇਆ, ਤੇਰੇ ਨਾਲ ਸੰਯੋਗ ਹੋਇਆ। ਜਦੋਂ ਉਹ ਸੱਦ ਲਵੇਗਾ ਤਾਂ ਤੇਰੇ ਵਿਚੋਂ ਉੱਠ ਕੇ ਸਿਧਾਸਾ ਚਲਿਆ ਹੀ ਜਾਣਾ ਹੋਏਗਾ। ਉਸ ਵੇਲੇ ਜਾਣਾ ਹੀ ਪੈਣਾ ਹੈ ਮੈਨੂੰ ਉਸ ਵੇਲੇ।
ਜੋ ਪ੍ਰੇ ਬਚਨ ਕਹੇ ਤਨ ਸਾਚੇ।
ਜਦੋਂ ਬਚਨ ਤਾਂ ਜੀਵ ਆਤਮਾ ਰੂਪੀ ਪਤੀ ਨੇ ਇਹ ਸੱਚੇ ਕਹੇ, ਦੇਹ ਵਿਸ਼ੇਸ਼ ਬੁੱਧੀ ਨੂੰ ਸੱਚੇ ਸੱਚੇ ਬਚਨ ਕਹੇ, ਕਥਨ ਕੀਤੇ, ਆਖਣਾ ਕੀਤੇ।
ਤਨ ਕਛੂ ਨਾ ਸਮਝੈ ਚੰਚਲ ਕਾਚੇ।
ਪਰ ਕਾਚੇ ਕੱਚੇ ਸੁਭਾਅ ਵਾਲੀ ਚੰਚਲ ਚਲਾਏ ਮਾਨ, ਜਿਹੜੀ ਦੇਹ ਵਿਸ਼ੇਸ਼ ਬੁੱਧ ਕਛੂ ਕੁਝ ਵੀ ਨਹੀਂ ਸਮਝੇ ਸਮਝਦੀ, ਮੁੜ ਕੇ ਇੱਕੋ ਹੀ ਗੱਲ ਦਾ ਰਟਨ ਲਾਇਆ ਹੋਇਆ ਹੈ।
ਬਹੁਰ ਬਹੁਰ ਪਿਰਹੀ ਸੰਗ ਮੰਗੈ।
ਉਹ ਮੁੜ ਮੁੜ ਕੇ, ਬਹੁਰ ਬਹੁਰ ਮੁੜ ਮੁੜ ਕੇ ਪਤੀ ਜੀਵ ਆਤਮਾ ਦਾ ਸੰਗ ਸਾਥ ਹੀ ਮੰਗੈ ਮੰਗਦੀ ਹੈ।
ਉਹ ਬਾਤ ਜਨ ਕਰ ਹਾਸਾ ਹੈ।
ਉਹ ਜੀਵ ਆਤਮਾ ਦੀ ਉਹ ਚਲੇ ਜਾਣ ਵਾਲੀ ਬਾਤ, ਜਿਹੜੀ ਗੱਲ ਨੂੰ ਹਾਸਾ ਮਖੌਲ ਸਮਝ ਕਰਕੇ ਜਨ ਜਾਣਦੀ ਹੈ। ਹਾਂਜੀ,
ਉਹ ਬਾਤ ਜਨ ਕਰ ਹਾਸਾ ਹੈ।
ਤੇ ਇਸ ਕਰਕੇ ਜਿਹੜੀ ਜੀਵ ਆਤਮਾ ਦੀ ਉਹ ਚਲੇ ਜਾਣ ਦੀ ਬਾਤ ਗੱਲ ਨੂੰ ਹਾਸਾ ਮਖੌਲ ਸਮਝ ਕਰਕੇ ਜਾਣੇ ਜਾਣਦੀ ਹੈ ਵੀ ਸ਼ਾਇਦ ਮੈਨੂੰ ਐਵੇਂ ਇਹ ਬਾਤ ਕਹਿ ਰਿਹਾ ਹੈ।
ਆਈ ਆਗਿਆ ਪਿਰਹੁ ਬੁਲਾਇਆ।
ਜਦੋਂ ਪਰਮੇਸ਼ਰ ਦੀ ਆਗਿਆ ਆਈ ਆਉਂਦੀ ਹੈ ਤੇ ਉਸ ਵੇਲੇ ਆਈ ਨਾ ਮੇਟਣ ਕੋ ਸਮਰੱਥ, ਵੀ ਕੋਈ ਸਮਰੱਥ ਥੋੜੀ ਹੈ। ਉਸ ਵੇਲੇ ਫਿਰ ਪਿਰਹੁ ਪਤੀ ਜੀਵ ਆਤਮਾ ਨੂੰ ਪਰਮਾਤਮਾ ਨੇ ਜਦੋਂ ਬੁਲਾ ਲਿਆ ਹੈ ਜਾ ਸੱਦੇ ਤਾਂ ਢਿੱਲ ਨਾ ਪਾਏ।
ਨਾ ਤਨ ਪੁੱਛੀ ਨਾ ਮਤਾ ਪਕਾਇਆ।
ਉਸ ਵੇਲੇ ਨਾ ਤਾਂ ਕਾਇਆ ਰੂਪੀ ਤਨ ਇਸਤਰੀ ਨੂੰ ਕੁਝ ਤੇ ਪੁੱਛੀ ਪੁੱਛਦਾ ਹੈ, ਸਲਾਹ ਨਹੀਂ ਲੈਂਦਾ ਵੀ ਮੈਂ ਹੁਣ ਚੱਲਿਆ ਤੈਨੂੰ ਛੱਡ ਕੇ, ਨਾ ਹੀ ਉਸ ਦੇ ਨਾਲ ਕੋਈ ਮਤਾ ਪਕਾਇਆ ਪਕਾਉਣਾ ਕੀਤਾ। ਜਿਵੇਂ ਅੰਤਰੰਗ ਕਮੇਟੀ ਦੇ ਵਿੱਚ ਕਹਿੰਦਾ ਵੀ ਆਹ ਮਤਾ ਪਾਸ ਹੋ ਗਿਆ, ਇਹ ਵੀ ਨਹੀਂ ਕੋਈ ਮਤਾ ਵੀ ਨਹੀਂ ਕੀਤਾ, ਭਾਵ ਉਸ ਦੇ ਨਾਲ ਕੋਈ ਸਲਾਹ ਹੀ ਨਹੀਂ ਕਰਦਾ, ਇੱਕ ਸਿਨ ਵੀ ਚਲਿਆ ਜਾਂਦਾ ਹੈ।
ਊਠ ਸਧਾਇਓ ਛੂਟਰ ਮਾਟੀ।
ਜਦੋਂ ਜੀਵ ਆਤਮਾ ਦੇਹ ਤੋਂ ਊਠ ਉੱਠ ਕੇ ਪਰਲੋਕ ਨੂੰ ਸਧਾਇਓ ਚਲਿਆ ਗਿਆ, ਤਦੋਂ ਇਹ ਕਾਇਆ ਰੂਪੀ ਮਾਟੀ ਮਿੱਟੀ ਜਿਹੜੀ ਹੈ ਨਾ ਛੂਟਰ ਛੁੱਟੜ ਹੋ ਜਾਂਦੀ ਹੈ, ਛੁੱਟੜ ਹੋ ਕੇ ਕਾਇਆ ਮਿੱਟੀ ਰੂਪ ਹੋ ਜਾਂਦੀ ਹੈ। ਮਾਟੀ ਮਾਟੀ ਹੋਈ ਏਕ, ਇਉਂ ਨਾਨਕ ਢੇਰੀ ਸ਼ਾਰ ਕੀ ਪੀ ਪੀਰ ਹੋਈ ਸ਼ਾਰ, ਇਉਂ ਸਵਾਹ ਬਣ ਜਾਂਦੀ ਹੈ ਸਰੀਰ ਦੀ ਜਿਹਦਾ ਹੰਕਾਰ ਕਰਦਾ ਸੀ।
ਦੇਖ ਨਾਨਕ ਮਿਥਨ ਮੋਹਾਸਾ ਹੈ।
ਸਤਿਗੁਰੂ ਜੀ ਕਥਨ ਕਰਦੇ ਹਨ, ਹੇ ਭਾਈ ਦੇਖ ਦੇਖਣਾ ਕਰ, ਇਹ ਸੰਸਾਰ ਦਾ ਮੁਹਾਸਾ ਮੋਹ ਮਿਥਨ ਝੂਠਾ ਹੈ, ਮੁਹਾਸਾ ਮੋਹ ਦੀ ਆਸਾ ਰੂਪੀ ਇਹ ਸਭ ਝੂਠੀ ਹੈ।
ਹੇ ਮਨ ਲੋਭੀ ਸੁਣ ਮਨ ਮੇਰੇ।
ਧੰਨ ਗੁਰੂ ਸਾਹਿਬ ਜੀ ਕਹਿੰਦੇ ਰੇ, ਹੇ ਲੋਭੀ ਲਾਲਚੀ ਮਨਾ, ਤੂੰ ਮੇਰੇ ਸਾਡੇ ਬਚਨ ਸੁਣ, ਸਰਵਣ ਕਰਕੇ ਮਨ ਮੰਨਣ ਕਰ, ਸਾਡੇ ਮਨ ਸਰੋਵਣੀ ਬਚਨਾਂ ਨੂੰ ਸੁਣਨਾ ਕਰ, ਫਿਰ ਤੂੰ ਮੇਰੇ ਭਾਵ ਸਮੇਰ ਪਰਬਤ ਵਾਂਗੂ, ਮੇਰੇ ਤੋਂ ਭਾਵ ਮੇਰ ਕੀ ਹੈ ਸਮੇਰ ਪਰਬਤ ਵਾਂਗੂ ਅਚਲ ਹੋ ਜਾਏਗਾ, ਅਡੋਲ ਹੋ ਜਾਵੇਗਾ।
ਸਤਿਗੁਰ ਸੇਵ ਦਿਨ ਰਾਤ ਸਦੇਰੇ।
ਤੂੰ ਜੇ ਸਾਰਾ ਦਿਨ ਨਹੀਂ ਸੇਵ ਸਕਦਾ ਤਾਂ ਸੁਬਹ ਸ਼ਾਮ ਹੀ ਟਾਈਮ ਕੱਢ ਲਿਆ ਕਰ, ਸੁਬਹਾ ਸ਼ਾਮ ਤਾਂ ਕਿਤੇ ਸੰਗਤ ਵਿੱਚ ਆ, ਤੂੰ ਦਿਨ ਰਾਤ ਤੇ ਸਦੇਰੇ ਸਦਾ ਹੀ ਸਤਿਗੁਰਾਂ ਨੂੰ ਸੇਵ ਸੇਵਣਾ ਕਰ।
ਬਿਨ ਸਤਿਗੁਰ ਪਾਚੋ ਮੂਏ ਸਾਕਤ,
ਕਿਉਂਕਿ ਸਤਿਗੁਰਾਂ ਦੀ ਸੇਵਾ ਤੋਂ ਬਿਨ ਬਗੈਰ ਸਾਕਤ ਕਠੋਰ ਚਿੱਤ ਵਾਲੇ ਪਤਤ ਪੁਰਖ ਬੇਕਾਰਾਂ ਵਿੱਚ ਹੀ ਪਚ ਸੜ ਕੇ ਮੂਹੇ ਮਰ ਗਏ ਹਨ। ਜੇ
ਨਿਗੁਰੇ ਗਲ ਜਮ ਫਾਸਾ ਹੈ,
ਉਹਨਾਂ ਨਿਗੁਰੇ ਗੁਰਾਂ ਤੋਂ ਹੀਣਿਆਂ ਦੇ ਗਲ ਵਿੱਚ ਜਮਾਂ ਦਾ ਫਾਸਾ ਫਾਹਾ ਪੈਂਦਾ, ਜਮਦੂਤ ਫਾਹਾ ਪਾਉਂਦਾ ਹੈ ਉਹਨਾਂ ਦੇ ਗਲ ਵਿੱਚ ਆ ਕੇ।
ਮਨਮੁਖ ਆਵੇ ਮਨਮੁਖ ਜਾਵੇ।
ਮਨਮੁਖ ਗੁਰਾਂ ਤੋਂ ਜਿਹੜੇ ਬੇਮੁਖ ਪੁਰਖ ਹੈ ਸੰਸਾਰ ਵਿੱਚ ਜਨਮ ਧਾਰ ਕੇ ਆਵੇ ਆਉਂਦੇ ਹੈ, ਅਤੇ ਮਨਮੁਖ ਗੁਰਾਂ ਤੋਂ ਬੇਮੁਖ ਮਨੁੱਖ ਮਰ ਕੇ ਪਰਲੋਕ ਨੂੰ ਜੂਨਾਂ ਵਿੱਚ ਜਾਵੇ ਜਾਂਦੇ ਹਨ। ਜੇ
ਮਨਮੁਖ ਫਿਰ ਫਿਰ ਝੋਟਾ ਖਾਵੇ।
ਮਨਮੁਖ ਗੁਰਾਂ ਤੋਂ ਬੇਮੁਖ ਮਨੁੱਖ ਜਿਹੜਾ ਜੰਮਣ ਮਰਨ ਦੇ ਗੇੜ ਵਿੱਚ ਫਿਰ ਫਿਰ ਮੁੜ ਮੁੜ ਕੇ ਲੋਕਾਂ ਦੀਆਂ ਪ੍ਰਤੱਖ ਤਰਕਾਂ ਰੂਪੀ ਚੋਟਾਂ ਸੱਟਾਂ ਖਾਵੇ ਖਾਂਦਾ ਜਾਂ ਜਮਾਂ ਦੀਆਂ ਚੋਟਾਂ ਖਾਂਦਾ, ਖਾਣੀਆਂ ਪੈਂਦੀਆਂ ਨੇ ਇਹਨੂੰ। ਫਿਰ
ਜਿਤਨੇ ਨਰਕ ਸੇ ਮਨਮੁਖ ਭੋਗੈ,
ਜਿੰਨੇ ਵੀ 84 ਲੱਖ ਜੂਨਾਂ ਦੇ ਨਰਕ ਨਾ, 18 ਨਰਕ, ਇਹ ਵੀ 84 ਲੱਖ ਜੂਨਾਂ ਨਰਕ ਏ ਨਾ, ਮਾਤਾ ਦਾ ਗਰਭ ਦੇ ਵਿੱਚ ਚਾਹੇ ਚਿੜੀਆਂ ਜਾਨ, ਪ੍ਰਭੂ ਪੰਛੀ ਕੋਈ ਵੀ ਹੈ, ਨਰਕ ਏ ਨੇ ਵੀ। ਇਸ ਕਰਕੇ ਇਹ ਸਾਰੇ 84 ਲੱਖ ਜੂਨਾਂ ਦੇ ਨਰਕ, 18 ਨਰਕ ਉਹ ਤਾਂ ਫਿਰ ਗਿਣਤੀ ਦੇ ਹੈ ਹੀ ਹੈ, ਕੁੰਭੀ ਪਾਕ ਨਰਕ ਹੈ। ਤੇ ਇਸ ਪ੍ਰਕਾਰ ਉਹ ਮਨਮੁਖ ਗੁਰਾਂ ਤੋਂ ਬੇਮੁਖ ਮਨੁੱਖ ਨੂੰ ਭੋਗੇ ਭੋਗਣੇ ਹੀ ਪੈਂਦੇ ਨੇ ਫਿਰ। ਪਰ ਜਿਹੜੇ ਗੁਰਮੁਖ ਹਨ,
ਗੁਰਮੁਖ ਲੇਪ ਨਾ ਮਾਸਾ ਹੈ,
ਪਰ ਗੁਰਮੁਖ ਗੁਰਾਂ ਦੇ ਸਨਮੁਖ ਰਹਿਣ ਵਾਲੇ ਉਹਨਾਂ ਮਨੁੱਖਾਂ ਨੂੰ ਮਾਸਾ ਰੱਤੀ ਮਾਤਰ ਵੀ ਵਿਸ਼ਿਆਂ ਦੀ ਜਾਂ ਨਰਕਾਂ ਦੀ ਲੇਪ ਲਪਾਏ ਮਾਨਤਾ ਨਹੀਂ, ਨਾ ਨਰਕਾਂ ਦੀ ਅੱਗ ਉਹਨਾਂ ਨੂੰ ਕੁਛ ਕਰ ਸਕਦੀ ਹੈ, ਨਾ ਜਮਦੂਤ ਕੁਛ ਕਰ ਸਕਦੇ ਹਨ।
ਗੁਰਮੁਖ ਸੋਏ ਜੇ ਹਰ ਜੀਉ ਪਾਇਆ,
ਤੇ ਹੇ ਭਾਈ ਸੋਏ ਉਹੀ ਗੁਰਮੁਖ ਗੁਰਾਂ ਦੇ ਸਨਮੁਖ ਹੋਇਆ ਜਾਣਨਾ ਕਰੋ ਜਿਹੜਾ ਹਰ ਪਰਮੇਸ਼ਰ ਜੀ ਨੂੰ ਪਾਇਆ, ਭਾ ਗਿਆ, ਚੰਗਾ ਲੱਗਾ ਹੈ ਜੀ।
ਤਿਸ ਕੌਣ ਮਿਟਾਵੇ ਜੇ ਪ੍ਰਭ ਪਹਿਰਾਇਆ,
ਫਿਰ ਤਿਸ ਉਸ ਗੁਰਮੁਖ ਦੀ ਸੋਭਾ ਜਸ ਨੂੰ ਕੌਣ ਕਿਹੜਾ ਮਿਟਾਵੇ ਮਿਟਾ ਸਕਦਾ ਹੈ, ਜੇ ਜਿਸ ਨੂੰ ਪ੍ਰਭੂ ਪਰਮੇਸ਼ਰ ਨੇ ਆਪ ਆਪਣੀ ਭਗਤੀ ਦਾ ਸਿਰੋਪੋ ਪਹਿਰਾ ਦਿੱਤਾ ਹੈ, ਪਹਿਨਾ ਦਿੱਤਾ ਹੈ। ਭਗਤ ਸਿਰੋਪੋ ਦੀਓ ਜਨ ਆਪਣੇ, ਪ੍ਰਤਾਪ ਨਾਨਕ ਪ੍ਰਭ ਜਾਤਾ, ਇਹ ਸਿਰੋਪਾ ਹੈ, ਇਹ ਦੇਣਾ ਕੀਤਾ ਹੈ।
ਸਦਾ ਆਨੰਦ ਕਰੇ ਆਨੰਦੀ,
ਤੇ ਜਿਵੇਂ ਉਹ ਪਰਮੇਸ਼ਰ ਨੇ ਆਪਣੀ ਭਗਤੀ ਦਾ ਸਿਰੋਪਾ ਪਹਿਨਾ ਦਿੱਤਾ ਹੈ, ਫਿਰ ਉਹ ਕੀ ਆਨੰਦ ਮੰਨਦਾ? ਸਦਾ ਆਨੰਦ, ਸਦਾ ਆਨੰਦ, ਹਮੇਸ਼ਾ ਆਨੰਦ, ਜਿਹੜਾ ਸਦਾ ਆਨੰਦ ਰਹੇ ਦਿਨ ਰਾਤੀ ਗੁਣਮੰਤਿਆਂ ਪਾਤਸ਼ਾਹ, ਉਹ ਸਦਾ ਹਮੇਸ਼ਾ ਆਨੰਦ ਹੀ ਆਨੰਦ ਦੇਣ ਵਾਲੇ ਪਰਮੇਸ਼ਰ ਦੇ ਆਨੰਦ ਨੂੰ ਮਾਨਣਾ ਕਰੇ ਕਰਦਾ ਹੈ। ਤੇ ਜਿਸ ਦੇ ਹਿਰਦੇ ਰੂਪੀ ਅੱਗੇ ਦੱਸਦੇ ਹਨ ਜੀ,
ਜਿਸ ਸਿਰ ਪਾਉ ਪਿਆ ਗੱਲ ਖਾਸਾ ਹੈ,
ਤੇ ਜਿਸ ਦੇ ਹਿਰਦੇ ਰੂਪੀ ਗੱਲ ਕੰਠ ਵਿੱਚ ਪ੍ਰਭੂ ਨੇ ਆਪਣੀ ਭਗਤੀ ਰੂਪੀ ਜਾਂ ਬ੍ਰਹਮ ਗਿਆਨ ਰੂਪੀ ਪ੍ਰੇਮ ਰੂਪੀ ਖਾਸਾ ਚੰਗਾ ਉੱਤਮ ਸਿਰੋਪਾ ਇਹ ਪਾਇਆ ਪਾਉਣਾ ਕੀਤਾ ਹੈ, ਤੇ ਇਸ ਕਰਕੇ ਇਹ ਖਾਸਾ ਖਾਸ ਭਾਵ ਆਪਣੀ ਅਖੰਡ ਚੇਤਨ ਦੇਹ ਰੂਪੀ ਸਿਰੋਪਾ ਪਾਉਣਾ ਕੀਤਾ ਹੈ। ਤੋ ਇਸ ਪ੍ਰਕਾਰ ਇਹ ਭਗਤ ਸਿਰੋਪਾ ਦਿਓ ਜਨ ਆਪਣੇ ਆਪਣੇ ਜਨਾਂ ਨੂੰ ਇਹੀ ਸਰੋਪਾ ਦਿੱਤਾ ਹੈ।
ਹਉ ਬਲਿਹਾਰੀ ਸਤਿਗੁਰ ਪੂਰੇ,
ਹਉ ਦਾ ਅਰਥ ਹੈ ਮੈਂ ਆਪਣੇ ਪੂਰੇ ਸਤਿਗੁਰਾਂ ਤੋਂ ਬਲਿਹਾਰੀ ਕੁਰਬਾਨ ਜਾਂਦਾ ਹਾਂ ਜੀ।
ਸਰਣ ਕੇ ਦਾਤੇ ਬਚਨ ਕੇ ਸੂਰੇ,
ਜੋ ਗੁਰੂ ਸਾਹਿਬ ਆਪਣੀ ਸਰਨ ਓਟ ਦੇ ਵਿੱਚ ਆਉਣ ਵਾਲਿਆਂ ਨੂੰ ਨਾਮ ਜਪਾ ਕੇ ਮੁਕਤੀ ਦੇਣਾ ਕਰਦੇ ਨੇ, ਮੁਕਤੀ ਜਾਂ ਬ੍ਰਹਮ ਗਿਆਨ ਦੇ ਦਾਤੇ ਨੇ, ਮੁਕਤੀ ਦੇ ਦਾਤੇ ਨੇ, ਬ੍ਰਹਮ ਗਿਆਨ ਦੇ ਦਾਤੇ ਨੇ, ਨਾਮ ਦੇ ਦਾਤੇ ਨੇ, ਇਹ ਦਾਤੇ ਦਾਤਾਂ ਦੇਣ ਵਾਲੇ ਨੇ। ਇਸ ਕਰਕੇ ਫਿਰ ਬਚਨ ਦੇ ਸੂਰੇ ਸੂਰਮੇ ਭਾਵ ਜੋ ਵੀ ਬਚਨ ਬੋਲਦੇ ਹੈ ਉਹ ਫਿਰ ਸੱਚਾ ਹੁੰਦਾ ਹੈ। ਸੂਰਬੀਰ ਬਚਨ ਕੇ ਬਲੀ, ਇਸ ਪ੍ਰਕਾਰ ਉਹ ਬਲੀ ਨੇ। ਐਸਾ ਸਤਿਗੁਰੂ ਹੈ ਸੂਰਮਾ ਜਿਨ੍ਹਾਂ ਨੇ ਜਿਲ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਵਿਦਾਰ ਗੁਜ਼ਾਰੇ ਸੋ ਪੂਰਾ ਹੀ ਕਰੀ। ਉਹ ਪੂਰੇ ਵੀ ਨੇ ਤੇ ਸੂਰੇ ਵੀ। ਅੱਗੇ ਦੱਸਦੇ ਹਾਂ ਜੀ,
ਐਸਾ ਪ੍ਰਭ ਮਿਲਿਆ ਸੁਖਦਾਤਾ,
ਉਸ ਗੁਰੂ ਦੀ ਕਿਰਪਾ ਦੁਆਰਾ ਜਿਸ ਨੂੰ ਸੁਖਾਂ ਦਾ ਦਾਤਾ, ਸੁਖ ਦੇਣ ਵਾਲਾ ਪ੍ਰਭੂ ਪਰਮੇਸ਼ਰ ਮਿਲਿਆ ਹੈ, ਮਿਲ ਗਿਆ ਹੈ ਜਿਨ੍ਹਾਂ ਨੂੰ।
ਐਸਾ ਪ੍ਰਭ ਮਿਲਿਆ ਸੁਖਦਾਤਾ,
ਗੁਰੂ ਦੀ ਕਿਰਪਾ ਦੁਆਰਾ ਜਿਸ ਨੂੰ ਐਸਾ ਇਹੋ ਜਿਹਾ ਸੁਖਦਾਤਾ, ਸੁਖ ਦੇਣ ਵਾਲਾ ਪ੍ਰਭੂ ਪਰਮੇਸ਼ਰ ਮਿਲ ਗਿਆ ਹੈ।
ਵਿਛੜ ਨਾ ਕਤ ਹੀ ਜਾਸਾ ਹੈ,
ਪ੍ਰਭੂ ਨਾਲੋਂ ਵਿਛੜ ਜੁਦਾ ਹੋ ਕੇ ਹੋਰ ਕਤ ਹੀ ਕਿਧਰੇ ਵੀ ਨਹੀਂ ਜਾਸਾ ਜਾਂਦਾ, ਜੂਨਾ ਆਦਿ ਵਿੱਚ ਭਾਵ ਪ੍ਰਭੂ ਦੇ ਸਰੂਪ ਵਿੱਚ ਹੀ ਮਿਲ ਜਾਂਦਾ ਹੈ, ਅਭੇਦ ਹੋ ਜਾਂਦਾ ਹੈ ਜੀ।
ਗੁਣ ਨਿਧਾਨ ਕਿਸ ਕੀਮ ਨਾ ਪਾਈ,
ਇਸ ਲਈ ਇਉਂ ਬੇਨਤੀ ਕਰੀਏ, ਹੇ ਗੁਣਾਂ ਦੇ ਨਿਧਾਨ ਖਜ਼ਾਨੇ, ਹੇ ਪ੍ਰਭੂ ਤੇਰੇ ਗੁਣਾਂ ਦੀ ਕਿਸੇ ਕੋਲੋਂ ਕੁਛ ਕੀਮਤ ਨਹੀਂ ਪਾਈ ਜਾ ਸਕਦੀ, ਸੰਪੂਰਨ ਉਪਦੇਸ਼ ਤੇਰੇ ਗੁਣਾਂ ਨੂੰ ਸਮਝ ਨਹੀਂ ਸਕਦਾ, ਕੋਈ ਕਦਰ ਨਹੀਂ ਪਾ ਸਕਦੇ ਤੇਰੇ ਗੁਣਾਂ ਦੀ, ਇੰਨੇ ਗੁਣ ਉਪਕਾਰ ਨੇ ਤੇਰੇ ਵਿੱਚ, ਉਹਨਾਂ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਮਹਾਰਾਜ, ਗੁਣਾਂ ਦਾ ਨਿਧਾਨ ਖਜ਼ਾਨਾ ਹੈ ਤੂੰ।
ਘਟ ਘਟ ਪੂਰ ਰਹਿਓ ਸਭ ਠਾਈ,
ਤੂੰ ਸਭ ਸਾਰੇ ਠਾਈ ਥਾਵਾਂ ਤੇ ਘਟ ਘਟ ਘਟਾਂ ਘਟਾਂ ਵਿੱਚ ਪੂਰਨ ਵਿਆਪਕ ਹੋ ਰਿਹਾ ਰਹਿਓ ਰਿਹਾ ਹੈ, ਸਾਰੀ ਜਗ੍ਹਾ ਵਿਆਪਕ ਹੈ, ਤੂੰ ਸਭਨੀ ਥਾਈ ਜਿੱਥੇ ਹੋ ਜਾਏ ਤੇ ਸਾਰੀ ਜਗ੍ਹਾ ਹੈ, ਘਟ ਘਟ ਮੈਂ ਹਰ ਜੂ ਵਸੈ ਸੰਤਨ ਕਿਹੋ ਪੁਕਾਰ। ਅੱਗੇ ਦੱਸਦੇ ਹਨ,
ਨਾਨਕ ਸਰਣ ਦੀਨ ਦੁੱਖ ਭੰਜਨ।
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਦੀਨ ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲੇ, ਜੰਮਣ ਤੇ ਮਰਨ ਦੇ ਦੁੱਖਾਂ ਨੂੰ ਭੰਜਨ ਭੰਨਣ ਨਾਸ ਕਰਨ ਵਾਲੇ ਪ੍ਰਭੂ, ਮੈਂ ਮਹਾਰਾਜ ਤੇਰੀ ਸ਼ਰਨ ਓਟ ਵਿੱਚ ਆਇਆ, ਤੇਰੀ ਓਟ ਵਿੱਚ ਆ ਕੇ ਸ਼ਰਨ ਵਿੱਚ ਆ ਕੇ ਇਹੋ ਮੰਗਦਾ ਹਾਂ।
ਔਰ ਰੇਣ ਤੇਰੇ ਜੋ ਦਾਸਾ ਹੈ।
ਤੇ ਮਹਾਰਾਜ ਅਸੀਂ ਜਿਹੜੇ ਤੇਰੇ ਦਾਸ ਹੈ ਨਾ, ਹਾਂ ਮੈਂ ਉਹਨਾਂ ਤੇਰੇ ਦਾਸਾਂ ਦੀ ਰੇਣ ਚਰਨ ਧੂੜ ਹੋ ਜਾਵਾਂ, ਮੈਂ ਉਹਨਾਂ ਦੀ ਰੇਣ ਧੂੜ ਹੋਵਾਂ, ਭਾਵ ਅਤਿਅੰਤ ਨਿਮਰਤਾ ਵਿੱਚ ਰਹਿਣਾ ਕਰਾਂ। ਹੋਏ ਰੇਣ ਸਾਧੂ ਪ੍ਰਭ ਅਰਾਧੂ, ਆਪਣੇ ਪ੍ਰਭ ਭਾਵਾਂ, ਇਸ ਕਰਕੇ ਵੀ ਮੈਂ ਤੈਨੂੰ ਜੇ ਭਾ ਜਾਵਾਂ ਤਾਂ ਹੀ ਐਸਾ ਪ੍ਰਾਪਤੀ ਹੋ ਸਕਦੀ ਹੈ। ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਇੱਥੇ ਸਾਧ ਸਿੰਘ ਜੀ, ਅੱਜ ਦੇ ਜੋ ਕਥਾ ਦਾ ਵਿਚਾਰ ਹੈ, ਸਮਾਂ ਹੋ ਗਿਆ, ਇੱਥੇ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਸ਼ਿਮਾ ਕਰਨੀ, ਆਓ ਜੀ ਇੱਥੇ ਸਮਾਪਤੀ ਹੈ ਜੀ।
ਗੁਣ ਨਿਧਾਨ
ਕਿਸੇ ਕੀ ਮਨਾ ਪਾਏ, ਘਟ ਘਟ ਪੂਰ ਰਹਿਓ ਸਭ ਠਾਏ, ਨਾਨਕ ਸਰਨ ਦੀਨ ਦੁਖ ਭੰਜਨ, ਹਾਂ ਰੇਣ ਤੇਰੇ ਜੋ ਦਾਸਾ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।